ਆਓ ਅਸੀਂ ਆਪਣੇ ਸਿਰਾਂ ਨੂੰ ਝੁਕਾਈਏ। ਪਿਆਰੇ ਪਰਮੇਸ਼ਵਰ, ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਅੱਜ ਰਾਤ ਇੱਥੇ ਆਉਣ ਦੇ ਇਸ ਵਧੀਆ ਮੌਕੇ ਲਈ ਅਸੀਂ ਤੇਰੇ ਧੰਨਵਾਦੀ ਹਾਂ। ਤੇਰੇ ਲੋਕਾਂ ਵਿੱਚੋਂ ਸ਼ੈਤਾਨ ਨੂੰ ਭਜਾਉਣ ਲਈ ਆਪਣੇ ਅਤੇ ਤੇਰੇ ਵੈਰੀ ਦਾ ਇਸ ਲੜਾਈ ਦੇ ਮੈਦਾਨ ਵਿੱਚ ਵਚਨ ਨਾਲ ਸਾਹਮਣਾ ਕਰੀਏ, ਤਾਂ ਕਿ ਅੱਜ ਰਾਤ ਖੁਸ਼ਖਬਰੀ ਦੇ ਚਾਨਣ ਨੂੰ ਵੇਖ ਸਕਣ। ਮੈਂ ਬੇਨਤੀ ਕਰਦਾ ਹਾਂ ਕਿ ਤੂੰ ਸਾਡੀਆਂ ਅੱਖਾਂ ਨੂੰ ਸੁਰਮੇ ਨਾਲ ਮਸਾ ਕਰ, ਤਾਂ ਜੋ ਇਸ ਸੱਚਾਈ ਲਈ ਖੁੱਲ ਸਕਣ, ਤਾਂ ਕਿ ਇਸ ਜਗ੍ਹਾ ਤੋਂ ਅਸੀਂ ਆਪਣੇ ਦਿਲਾਂ ਵਿੱਚ ਇਹ ਕਹਿੰਦੇ ਹੋਏ ਜਾਈਏ ਕਿ ਸਾਡੇ ਦਿਲ ਅੰਦਰੋਂ ਨਹੀਂ ਬਲੇ ਸਨ ਜਦ ਉਹ ਰਾਹ ਵਿੱਚ ਸਾਡੇ ਨਾਲ ਗੱਲਾਂ ਕਰਦਾ ਸੀ। ਦੁਖੀਆਂ ਅਤੇ ਬਿਮਾਰਾਂ ਨੂੰ ਚੰਗਾ ਕਰ ਦੇ, ਨਿਰਾਸ਼ਾ ਨੂੰ ਹੌਸਲਾ ਬਖਸ਼, ਉਹਨਾਂ ਕਮਜ਼ੋਰ ਹੱਥਾਂ ਨੂੰ ਉੱਪਰ ਉਠਾ ਜਿਹੜੇ ਪਹਿਲਾਂ ਹੇਠਾਂ ਡਿੱਗੇ ਹੋਏ ਸਨ। ਹੁਣ ਦੇਖ ਕੇ ਅਸੀਂ ਪ੍ਰਭੂ ਯਿਸੂ ਦੇ ਆਉਣ ਦੀ ਉਡੀਕ ਕਰੀਏ, ਜਿਹਦਾ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਬਹੁਤ ਹੀ ਨੇੜੇ ਹੈ। ਅਸੀਂ ਇਹ ਯਿਸੂ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ। ਬੈਠ ਜਾਓ। ਮੈਂ ਅੱਜ ਰਾਤ ਸੰਖੇਪ ਵਿੱਚ ਬੋਲਣ ਦਾ ਯਤਨ ਕਰਾਂਗਾ, ਕਿਉਂਕਿ ਮੈਂ ਜਾਣਦਾ ਹਾਂ ਕਿ ਬਹੁਤ ਜਣੇ ਦੇਸ਼ ਦੇ ਵੱਖ ਵੱਖ ਭਾਗਾਂ ਤੋਂ ਸੰਗਤ ਲਈ ਆਏ ਹਨ, ਜਾਂ ਤੁਹਾਡੇ ਵਿੱਚੋਂ ਕੁਝ ਇੱਥੇ ਠਹਿਰੇ ਹਨ ਅਤੇ ਉਹਨਾਂ ਨੇ ਵਾਪਸ ਜਾਣਾ ਹੈ, ਅਤੇ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ। ਅੱਜ ਸਵੇਰ ਮੈਂ ਭਾਈ ਨੇਵਲ ਦਾ ਸੰਦੇਸ਼ ਸੁਣਨਾ ਚਾਹੁੰਦਾ ਸੀ। ਮੈਂ ਉਸਨੂੰ ਪਹਿਲਾਂ ਕਾਫੀ ਵਾਰ ਸੁਣਿਆ ਹੈ, ਪਰ ਕਦੇ ਵੀ ਨਹੀਂ ਸੁਣਿਆ ਜਿਹੜੀ ਮੈਂ ਪ੍ਰਸ਼ੰਸਾ ਨਾ ਕੀਤੀ ਹੋਵੇ। ਪਰ ਅੱਜ ਸਵੇਰ ਦਾ ਸੰਦੇਸ਼ ਜੋ ਮੌਕੇ ਅਨੁਸਾਰ ਸੀ, ਮੈਂ ਜਾਣਦਾ ਹਾਂ ਕਿ ਇਸੇ ਸੁਣਨ ਲਈ ਪਵਿੱਤਰ ਆਤਮਾ ਨੇ ਮੇਰੀ ਅਗਵਾਈ ਕੀਤੀ ਸੀ। ਬਹੁਤ ਵਧੀਆ ਸੀ, ਅਤੇ ਮੈਂ ਸਮਝਦਾ ਹਾਂ ਕਿ ਤੁਸੀਂ ਵੀ ਕਿਉਂ ਉਸਨੂੰ ਸੁਣਨ ਲਈ ਆਉਂਦੇ ਹੋ, ਅਤੇ ਮੈਨੂੰ ਯਕੀਨ ਹੈ ਕਿ ਉਸ ਨੂੰ ਸੁਣਨਾ ਹਮੇਸ਼ਾ ਤੁਹਾਡੇ ਭਲੇ ਲਈ ਹੋਵੇਗਾ। ਅੱਜ ਮੈਂ ਆਪਣੀਆਂ ਕੁਝ ਮੁਲਾਕਾਤਾਂ ਨੂੰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਅੱਜ ਸਵੇਰ ਅਤੇ ਦੁਪਹਿਰ, ਅਤੇ ਹਾਲੇ ਵੀ ਮੈਂ ਬਹੁਤ 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 ਮੁਲਾਕਾਤਾਂ ਕਰਨੀਆਂ ਹਨ, ਅਤੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਜਿਥਰੋ ਸੀ ਜਿਸ ਨੇ ਮੂਸਾ ਨੂੰ ਇੱਕ ਵਾਰ ਕਿਹਾ ਸੀ, ਇਹ ਤੇਰੇ ਲਈ ਬਹੁਤ ਜ਼ਿਆਦਾ ਹੈ। ਇਸੇ ਲਈ ਤੁਹਾਡੀਆਂ ਸਮੱਸਿਆਵਾਂ ਲਈ ਇੱਥੇ ਸਾਡੇ ਕੋਲ ਬਹੁਤ ਸਾਰੇ ਭਾਈ ਹਨ, ਅਤੇ ਉਹਨਾਂ ਵਿੱਚੋਂ ਹਰ ਇੱਕ ਜਾਇਜ਼ ਹੈ, ਅਤੇ ਉਹਨਾਂ ਦੀ ਦੇਖਭਾਲ ਕਰਨੀ ਠੀਕ ਹੈ। ਅਤੇ ਮੈਂ ਆਪਣੇ ਪਾਸਟਰ ਜਾਂ ਭਾਈ ਮਾਨ ਅਤੇ ਹੋਰ ਸੇਵਕ ਜੋ ਸਾਡੇ ਵਿਸ਼ਵਾਸ ਵਾਲੇ ਹਨ ਬਾਰੇ ਤੁਹਾਨੂੰ ਸਲਾਹ ਦਿੰਦਾ ਹਾਂ। ਤੁਸੀਂ ਉਹਨਾਂ ਕੋਲ ਜਾ ਸਕਦੇ ਹੋ, ਉਹ ਤੁਹਾਨੂੰ ਬਿਲਕੁਲ ਠੀਕ ਦੱਸਣਗੇ ਕਿ ਕੀ ਕਰਨਾ ਹੈ। ਕੁਝ ਲੋਕਾਂ ਦੇ ਬੱਚੇ ਬਰਾਦਰੀ ਵਿੱਚ ਵਿਆਹ ਕਰਾਉਣਾ ਅਤੇ ਉਹ ਗੱਲਾਂ ਜਿਹੜੀਆਂ ਗਲਤ ਹਨ, ਅਤੇ ਇਹ ਆਦਮੀ ਤੁਹਾਡੀ ਉਸੇ ਤਰ੍ਹਾਂ ਮਦਦ ਕਰਨਗੇ ਜਿਵੇਂ ਕੋਈ ਕਰ ਸਕਦਾ ਹੈ, ਕਿਉਂਕਿ ਉਹ ਮਸੀਹ ਦੇ ਸੇਵਕ ਹਨ। ਉਹਨਾਂ ਕੋਲ ਜਾਓ, ਅਤੇ ਮੈਂ ਨਿਸ਼ਚਾ ਕਰਦਾ ਹਾਂ ਕਿ ਉਹ ਤੁਹਾਨੂੰ ਉਸੇ ਤਰ੍ਹਾਂ ਦੀ ਮਦਦ ਦੇਣਗੇ ਜਿਸ ਤਰ੍ਹਾਂ ਦੀ ਤੁਹਾਨੂੰ ਚਾਹੀਦੀ ਹੈ। ਮੈਂ ਉਹਨਾਂ ਸਾਰਿਆਂ ਕੋਲ ਨਹੀਂ ਜਾ ਸਕਦਾ ਹਾਂ, ਜਿਸ ਪਾਸੇ ਵੀ ਤੁਸੀਂ ਜਾਓ ਉਸੇ ਪਾਸੇ ਬਹੁਤ ਜਣੇ ਹਨ। ਤੁਸੀਂ ਵੇਖੋ ਕਿ ਉਹ ਵੱਧਦੇ ਹੀ ਜਾ ਰਹੇ ਹਨ, ਅਤੇ ਤੁਸੀਂ ਹਰ ਇੱਕ ਕੋਲ ਜਾਣਾ ਚਾਹੁੰਦੇ ਹੋ ਪਰ ਤੁਸੀਂ ਨਹੀਂ ਜਾ ਸਕਦੇ ਹੋ। ਪਰ ਮੈਂ ਲਗਾਤਾਰ ਬੇਨਤੀ ਕਰ ਰਿਹਾ ਹਾਂ ਕਿ ਪਰਮੇਸ਼ਵਰ ਕਿਸੇ ਨਾ ਕਿਸੇ ਤਰ੍ਹਾਂ ਤੁਹਾਡੇ ਲਈ ਸਭ ਕੁਝ ਠੀਕ ਕਰ ਦੇਵੇ। ਹੁਣ ਅੱਜ ਰਾਤ ਅਸੀਂ ਲਿਖਤਾਂ ਵੱਲ ਜਾਣਾ ਚਾਹੁੰਦੇ ਹਾਂ, ਅਤੇ ਵਚਨ ਦੀ ਲਿਖਤ ਦਾ ਇੱਕ ਹਿੱਸਾ ਉਤਪਤ 3 ਬਾਪ ਵਿੱਚੋਂ ਪੜਾਂਗੇ, ਅਤੇ ਥੋੜਾ ਜਿਹਾ ਉਹਨਾਂ ਗੱਲਾਂ ਵੱਲ ਇਸ਼ਾਰਾ ਕਰਾਂਗੇ ਜਿਹੜੀਆਂ ਕਿ ਅਸੀਂ ਪਿਛਲੇ ਕੁਝ ਸਮੇਂ ਤੋਂ ਕਰ ਰਹੇ ਹਾਂ, ਅਤੇ ਵੇਖੀਏ ਕਿ ਪ੍ਰਭੂ ਯਿਸੂ ਸਾਨੂੰ ਅੱਗੇ ਨਾਲੋਂ ਵੱਧ ਪ੍ਰਕਾਸ਼ ਦੇਵੇ ਜਦ ਅਸੀਂ ਇੱਥੋਂ ਬਾਹਰ ਜਾਂਦੇ ਹਾਂ। ਮੈਂ ਦੁਆ ਕਰਦਾ ਹਾਂ ਕਿ ਉਹ ਸਾਨੂੰ ਦੇਵੇਗਾ। ਸਭ ਜੰਗਲੀ ਜਾਨਵਰਾਂ ਨਾਲੋਂ ਜਿਨ੍ਹਾਂ ਨੂੰ ਯਹੋਵਾ ਪਰਮੇਸ਼ਵਰ ਨੇ ਬਣਾਇਆ ਸੀ ਚਾਤਰ ਸੀ, ਅਤੇ ਉਸਨੇ ਤੀਵੀਂ ਨੂੰ ਆਖਿਆ, ਭਲਾ ਪਰਮੇਸ਼ਵਰ ਨੇ ਸੱਚਮੁੱਚ ਆਖਿਆ ਹੈ ਕਿ ਬਾਗ ਦੇ ਕਿਸੇ ਬਿਰਛ ਤੋਂ ਨਾ ਖਾਓ। ਤੀਵੀਂ ਨੇ ਸੱਪ ਨੂੰ ਆਖਿਆ ਕਿ ਬਾਗ ਦੇ ਬਿਰਛਾਂ ਦੇ ਫਲੋਂ ਤਾਂ ਅਸੀਂ ਖਾਂਦੇ ਹਾਂ, ਪਰ ਜਿਹੜਾ ਬਿਰਛ ਬਾਗ ਦੇ ਵਿਚਕਾਰ ਹੈ ਉਸਦੇ ਫਲ ਤੋਂ ਪਰਮੇਸ਼ਵਰ ਨੇ ਆਖਿਆ ਤੁਸੀਂ ਨਾ ਖਾਓ, ਨਾ ਉਹਨੂੰ ਹੱਥ ਲਾਓ, ਅਜਿਹਾ ਨਾ ਹੋਵੇ ਕਿ ਤੁਸੀਂ ਮਰ ਜਾਓ। ਪਰ ਸੱਪ ਨੇ ਤੀਵੀਂ ਨੂੰ ਆਖਿਆ, ਤੁਸੀਂ ਕਦੇ ਨਾ ਮਰੋਗੇ, ਸਗੋਂ ਪਰਮੇਸ਼ਵਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਤੋਂ ਖਾਓਗੇ ਤੁਹਾਡੀਆਂ ਅੱਖੀਆਂ ਖੁੱਲ ਜਾਣਗੀਆਂ, ਅਤੇ ਤੁਸੀਂ ਪਰਮੇਸ਼ਵਰ ਵਾਂਗੂ ਭਲੇ ਬੁਰੇ ਦੀ ਸਿਆਣ ਵਾਲੇ ਹੋ ਜਾਓਗੇ। ਯਾ ਤੀਵੀ ਨੇ ਵੇਖਿਆ ਕਿ ਉਹ ਬ੍ਰਿਸ਼ ਖਾਣ ਲਈ ਚੰਗਾ ਹੈ ਅਤੇ ਅੱਖੀਆਂ ਨੂੰ ਭਾਉਂਦਾ ਹੈ, ਅਤੇ ਉਹ ਬ੍ਰਿਸ਼ ਬੁੱਧ ਦੇਣ ਲਈ ਲੋੜੀਂਦਾ ਹੈ, ਤਾਂ ਉਸਨੇ ਉਹਦੇ ਫਲ ਤੋਂ ਲਿਆ ਤੇ ਆਪ ਖਾਧਾ, ਨਾਲੇ ਆਪਣੇ ਪਤੀ ਨੂੰ ਵੀ ਦਿੱਤਾ ਅਤੇ ਉਸਨੇ ਖਾਧਾ, ਅਤੇ ਦੋਹਾਂ ਦੀਆਂ ਅੱਖੀਆਂ ਖੁੱਲ ਗਈਆਂ ਅਤੇ ਉਹਨਾਂ ਨੇ ਜਾਣ ਲਿਆ ਵੀ ਅਸੀਂ ਨੰਗੇ ਹਾਂ। ਸੋ ਉਹਨਾਂ ਨੇ ਫੰਗੂੜੀ ਦੇ ਪੱਤੇ ਸਿਉਂ ਕੇ ਆਪਣੇ ਲਈ ਤਹਿਮਤ ਬਣਾਏ। ਪਰਮੇਸ਼ਵਰ ਆਪਣੇ ਬੱਚਿਆਂ ਦੇ ਪੜੇ ਜਾਣ ਤੇ ਆਪਣੀਆਂ ਬਰਕਤਾਂ ਦੇਵੇ। ਹੁਣ ਅੱਜ ਰਾਤ ਮੈਂ ਇਸ ਵਿੱਚੋਂ ਇੱਕ ਵਿਸ਼ਾ ਲੈਣਾ ਚਾਹੁੰਦਾ ਹਾਂ, ਅਤੇ ਨਾਮ ਦੇਵਾਂਗਾ ਸ਼ੈਤਾਨ ਦਾ ਅਦਨ। ਸ਼ੈਤਾਨ ਦਾ ਅਦਨ ਕਹਿਣਾ ਇਹ ਛੋਟੀ ਜਿਹੀ ਬਹੁਤ ਬੁਰੀ ਗੱਲ ਹੈ, ਇਹ ਦੂਸਰੇ ਐਤਵਾਰ ਦੇ ਸੰਦੇਸ਼ ਨਾਲ ਮਿਲਦਾ ਜੁਲਦਾ ਹੈ। ਮੈਂ ਵਿਸ਼ਵਾਸ ਕਰਦਾ ਹਾਂ ਕਿ ਜਿਹਦੇ ਬਾਰੇ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਇੱਕ ਸਮਝਦਾਰ ਮਨੁੱਖ ਦੀ ਛਾਨਣੀ ਅਤੇ ਇੱਕ ਪਵਿੱਤਰ ਮਨੁੱਖ ਦਾ ਸਵਾਦ ਅਤੇ ਕਈ ਵਾਰ ਇਸ ਤਰ੍ਹਾਂ ਦੇ ਛੋਟੇ ਭੱਦੇ ਜਿਹੇ ਕਥਨ ਸਾਨੂੰ ਕਿਸੇ ਤੱਕ ਲਿਆਉਂਦੇ ਹਨ ਅਤੇ ਸਾਨੂੰ ਵਚਨ ਪੜ੍ਹਨ ਲਈ ਮਜਬੂਰ ਕਰਦੇ ਹਨ ਅਤੇ ਇਹੋ ਹੀ ਮੈਂ ਆਪਣੀ ਸਾਰੀ ਸੰਗਤੀ ਤੋਂ ਚਾਹੁੰਦਾ ਹਾਂ। ਆਦਮੀ ਨਿਰਾ ਰੋਟੀ ਨਾਲ ਹੀ ਜਿਉਂਦਾ ਨਹੀਂ ਰਹੇਗਾ ਪਰ ਪਰਮੇਸ਼ਵਰ ਦੇ ਮੂੰਹ ਚੋਂ ਨਿਕਲਣ ਵਾਲੇ ਹਰ ਇੱਕ ਵਚਨ ਨਾਲ। ਇਸ ਲਈ ਵਚਨ ਨੂੰ ਪੜ੍ਹੋ, ਇਸ ਦਾ ਅਧਿਐਨ ਕਰੋ ਅਤੇ ਇਸ ਦਾ ਅਧਿਐਨ ਪਰਮੇਸ਼ਵਰ ਦੀਆਂ ਅੱਖਾਂ ਨਾਲ ਕਰੋ ਤਾਂ ਕਿ ਦਿਮਾਗੀ ਸਮਝ ਦੇਵੇ ਕਿ ਇਸ ਵਰਤਮਾਨ ਸਮੇਂ ਵਿੱਚ ਸਾਨੂੰ ਕਿਸ ਤਰ੍ਹਾਂ ਰਹਿਣਾ ਚਾਹੀਦਾ ਹੈ। ਹੁਣ ਅੱਜ ਰਾਤ ਮੈਂ ਇੱਥੇ ਹੇਠਾਂ ਬਸ ਇਹ ਕਹਿਣ ਆਇਆ ਹਾਂ ਭਲਾ ਮੈਂ ਇਹ ਕਰ ਸਕਦਾ ਸੀ ਜਾਂ ਉਹ ਕਰ ਸਕਦਾ ਸੀ। ਮੈਂ ਲੋਕਾਂ ਨਾਲ ਗੱਲਾਂ ਕਰਨੀਆਂ ਪਸੰਦ ਕਰਦਾ ਹਾਂ ਅਤੇ ਇਸ ਤੋਂ ਵੱਧ ਮੈਂ ਅੱਜ ਰਾਤ ਹਰੇਕ ਦੇ ਨਾਲ ਤੁਹਾਡੇ ਘਰ ਜਾਣਾ ਚਾਹੁੰਦਾ ਹਾਂ। ਮੈਂ ਪਰਮੇਸ਼ਵਰ ਜਾਣਦਾ ਹੈ ਕਿ ਇਹ ਸੱਚ ਹੈ। ਮੈਂ ਤੁਹਾਡੇ ਵਿੱਚੋਂ ਹਰ ਇੱਕ ਨਾਲ ਘਰ ਜਾਣਾ ਚਾਹੁੰਦਾ ਹਾਂ ਅਤੇ ਸਵੇਰੇ ਤੁਹਾਡੇ ਨਾਲ ਨਾਸ਼ਤਾ ਕਰਨਾ ਚਾਹੁੰਦਾ ਹਾਂ ਅਤੇ ਬਾਹਰ ਜਾ ਕੇ ਕੱਲ ਦੁਪਹਿਰ ਤੱਕ ਤੁਹਾਡੇ ਨਾਲ ਗਲਹਿਰੀਆਂ ਦਾ ਸ਼ਿਕਾਰ ਕਰਨਾ ਚਾਹੁੰਦਾ ਹਾਂ। ਵੇਖਿਆ, ਮੈਂ ਇਸ ਤਰ੍ਹਾਂ ਕਰਨਾ ਚਾਹੁੰਦਾ ਹਾਂ ਪਰ ਮੈਂ ਇਸ ਤਰ੍ਹਾਂ ਨਹੀਂ ਕਰ ਸਕਦਾ ਅਤੇ ਮੈਂ ਘਰ ਜਾ ਕੇ ਬਸ ਤੁਹਾਡੇ ਨਾਲ ਬੈਠ ਕੇ ਗੱਲਾਂ ਕਰਨੀਆਂ ਚਾਹੁੰਦਾ ਹਾਂ। ਸੰਗਤ ਤੋਂ ਬਾਅਦ ਤੁਹਾਡੇ ਨਾਲ ਬਰਾਂਡੇ ਵਿੱਚ ਬੈਠ ਕੇ ਗੱਲਾਂ ਕਰਨੀਆਂ ਚਾਹੁੰਦਾ ਹਾਂ, ਤੁਹਾਡੀ ਭਲਾਈ ਬਾਰੇ ਅਤੇ ਪਰਮੇਸ਼ਵਰ ਬਾਰੇ ਗੱਲਾਂ ਕਰਨੀਆਂ ਚਾਹੁੰਦਾ ਹਾਂ। ਮੈਂ ਇਸ ਤਰ੍ਹਾਂ ਕਰਨਾ ਮੈਨੂੰ ਬਹੁਤ ਪਿਆਰਾ ਹੈ। ਇੱਥੇ ਬੈਠੇ ਆਦਮੀ ਅਤੇ ਔਰਤੋਂ, ਪਰਮੇਸ਼ਵਰ ਜਾਣਦਾ ਹੈ ਕਿ ਮੈਂ ਇਸ ਤਰ੍ਹਾਂ ਕਰਨਾ ਚਾਹੁੰਦਾ ਹਾਂ ਪਰ ਮੈਂ ਇਸ ਤਰ੍ਹਾਂ ਨਹੀਂ ਕਰ ਸਕਦਾ ਹਾਂ। ਵੇਖੋ, ਇਸ ਤਰ੍ਹਾਂ ਦੀ ਖਿੱਚ ਅਤੇ ਤਣਾਓ ਹੈ ਅਤੇ ਇਸ ਗੰਭੀਰ ਯੁੱਗ ਜਿਹਦੇ ਵਿੱਚ ਅਸੀਂ ਰਹਿ ਰਹੇ ਹਾਂ ਅਤੇ ਮੈਂ ਖੁਦ ਛੇਤੀ ਘਬਰਾ ਜਾਣ ਵਾਲਾ ਆਦਮੀ ਹਾਂ। ਅੱਜ ਮੈਂ ਕੁਝ ਕਰਨ ਲਈ ਆਪਣਾ ਮਨ ਬਣਾਇਆ ਹੈ ਕਿ ਮੈਂ ਇਸ ਕੰਮ ਨੂੰ ਕਰਨਾ ਹੈ ਅਤੇ ਕੱਲ ਨੂੰ ਇਹ ਮੇਰੇ ਕੋਲੋਂ ਕਰੋੜਾਂ ਮੀਲ ਦੂਰ ਹੁੰਦਾ ਹੈ। ਕੁਝ ਇਸ ਤਰ੍ਹਾਂ ਹੁੰਦਾ ਹੈ ਕਿ ਜੋ ਵਿਚਾਰ ਕੀਤਾ ਹੁੰਦਾ ਹੈ ਉਹ ਨਹੀਂ ਹੁੰਦਾ ਪਰ ਹੋਰ ਹੋ ਜਾਂਦਾ ਹੈ ਅਤੇ ਆਪਣੀ ਦਿਮਾਗੀ ਬੁੱਧ ਦੇ ਵਿਚਾਰਾਂ ਨੂੰ ਰੱਖਣ ਦਾ ਯਤਨ ਕਰਨ ਲਈ ਤੁਹਾਡੇ ਕੋਲ ਸਮਾਂ ਹੁੰਦਾ ਹੈ। ਪਰੰਤੂ ਮੇਰਾ ਮੁੱਖ ਉਦੇਸ਼ ਕਲੀਸਿਆ ਵਿੱਚ ਖੁਸ਼ਖਬਰੀ ਦਾ ਪ੍ਰਚਾਰ ਕਰਨਾ ਹੈ ਅਤੇ ਯਿਸੂ ਮਸੀਹ ਦੇ ਨਾਮ ਨੂੰ ਆਦਰ ਦੇਣ ਲਈ ਜੋ ਕੁਝ ਵੀ ਮੈਂ ਕਰ ਸਕਦਾ ਹਾਂ ਕਰਨਾ ਚਾਹੁੰਦਾ ਹਾਂ ਜਾਂ ਤੱਕ ਮੈਂ ਇੱਥੇ ਧਰਤੀ ਉੱਤੇ ਹਾਂ ਅਤੇ ਜਿੰਨਾ ਵੀ ਸਮਾਂ ਮੇਰਾ ਧਰਤੀ ਉੱਤੇ ਬਾਕੀ ਹੈ। ਮੈਂ ਇੱਥੇ ਆਇਆ ਹਾਂ ਅਤੇ ਉਹ ਕਹਿਣ ਦਾ ਯਤਨ ਕਰ ਰਿਹਾ ਹਾਂ ਜਿਹਦੇ ਨਾਲ ਤੁਹਾਡੀ ਮਦਦ ਹੋ ਸਕੇ। ਇਸ ਸਵੇਰ ਘਰ ਜਾਣ ਤੋਂ ਬਾਅਦ ਮੈਂ ਕੁਝ ਅਧਿਐਨ ਕੀਤਾ। ਪ੍ਰਭੂ, ਅੱਜ ਰਾਤ ਮੈਂ ਕੀ ਕਹਾਂ ਜੋ ਇਹਨਾਂ ਲੋਕਾਂ ਦੀ ਸਹਾਇਤਾ ਲਈ ਹੋਵੇ। ਇਸ ਸਵੇਰ ਦਾ ਸ਼ਕਤੀਸ਼ਾਲੀ ਸੰਦੇਸ਼ ਸੁਣਨ ਤੋਂ ਬਾਅਦ ਜਿਹੜਾ ਭਾਈ ਨੇਵਲ ਨੇ ਸਾਡੇ ਲਈ ਲਿਆਂਦਾ ਸੀ, ਮੈਂ ਸੋਚਦਾ ਹਾਂ ਕਿ ਉਸਦੇ ਕਹਿਣ ਦਾ ਢੰਗ ਬਹੁਤ ਵਧੀਆ ਸੀ। ਇੱਕ ਡਾਕਟਰ ਬਿਮਾਰੀ ਦੀ ਜਾਂਚ ਕਰਦਾ ਹੈ ਪਰ ਆਦਮੀ ਜਿਹੜਾ ਸੂਈਆਂ ਦਾ ਬਰਤਨ ਭਰ ਕੇ ਲਿਆਉਂਦਾ ਹੈ ਉਹ ਟੀਕਾ ਲਾਉਂਦਾ ਹੈ ਅਤੇ ਮੈਂ ਸੋਚਦਾ ਹਾਂ ਕਿ ਇਹ ਬਿਆਨ ਕਰਨ ਦਾ ਬਹੁਤ ਹੀ ਵਧੀਆ ਸੌਖਾ ਤੇ ਸਿੱਧਾ ਤਰੀਕਾ ਹੈ। ਬਿਮਾਰੀ ਲੱਭਣ ਤੋਂ ਬਾਅਦ ਮੈਂ ਸਿਰਮ ਬਾਰੇ ਸੋਚਿਆ ਅਤੇ ਬਹੁਤ ਹੀ ਵਧੀਆ ਗੱਲ ਸੀ। ਮੈਂ ਤੁਹਾਡੇ ਨਾਲ ਕੁਝ ਗੱਲ ਕਰਨੀ ਚਾਹੁੰਦਾ ਹਾਂ ਜਿਹਦੇ ਨਾਲ ਤੁਸੀਂ ਅੱਜ ਦੇ ਯੁੱਗ ਲਈ ਪਰਮੇਸ਼ਵਰ ਦੇ ਵਾਅਦੇ ਬਾਰੇ ਜਾਣ ਜਾਓ। ਸਮਝੇ, ਕੁਝ ਉਹ ਨਹੀਂ ਜੋ ਕਿਸੇ ਹੋਰ ਸਮੇਂ ਵਿੱਚ ਕਿਸੇ ਹੋਰ ਲਈ ਸੀ ਪਰ ਉਹ ਅਤੇ ਜਦ ਉਹ ਘਟਨਾਵਾਂ ਠੀਕ ਹਨ ਅਸੀਂ ਸਭ ਉਹਨਾਂ ਵੱਲ ਇਸ਼ਾਰਾ ਕਰਦੇ ਹਾਂ। ਪਰ ਮੈਂ ਸੋਚਿਆ ਕਿ ਮੈਂ ਇਹਨਾਂ ਲਿਖਤਾਂ ਦੁਆਰਾ ਜਿਹੜੀਆਂ ਮੈਂ ਇੱਥੇ ਆਪਣੇ ਕੋਲ ਲਿਖੀਆਂ ਹੋਈਆਂ ਹਨ ਤੁਹਾਡੇ ਮਨਾਂ ਵਿੱਚ ਕੁਝ ਪਾਉਣ ਦੀ ਕੋਸ਼ਿਸ਼ ਕਰਾਂਗਾ ਜਿਸ ਨੂੰ ਜਾਣ ਕੇ ਤੁਹਾਨੂੰ ਚਾਨਣ ਮਿਲੇਗਾ ਅਤੇ ਤੁਹਾਨੂੰ ਇਸ ਜੰਗ ਦੇ ਮੈਦਾਨ ਵਿੱਚ ਜਿਹਦੇ ਵਿੱਚ ਤੁਸੀਂ ਹੁਣ ਲੜਾਈ ਕਰ ਰਹੇ ਹੋ ਬਿਹਤਰ ਸਿਪਾਹੀ ਬਣਾਵੇਗਾ। ਤੁਸੀਂ ਵੈਰੀ ਦੀਆਂ ਚਾਲਾਂ ਨੂੰ ਸਮਝ ਜਾਓਗੇ ਤਾਂ ਕਿ ਤੁਸੀਂ ਉਸਦੀ ਹਰੇਕ ਚਾਲ ਨੂੰ ਹਮਲਾ ਕਰਨ ਤੋਂ ਪਹਿਲਾਂ ਰੋਕ ਸਕੋ। ਸਮਝੇ, ਇਹੀ ਖਾਸ ਗੱਲ ਹੈ, ਆਪਣੇ ਆਪ ਨੂੰ ਬਚਾਉਣ ਬਾਰੇ ਸਿੱਖੋ, ਜਿੰਨਾ ਹੋ ਸਕੇ ਉਸਦੇ ਹਮਲਿਆਂ ਤੋਂ ਬਚੋ। ਹੁਣ ਆਓ ਵੇਖੀਏ ਇਸ ਮਹਾਨ ਕੁਝ ਪਲਾਂ ਲਈ ਇਸ ਭਿਆਨਕ ਪਾਪ ਨਾਲ ਭਰੇ ਹੋਏ ਦਿਨਾਂ ਬਾਰੇ ਵੇਖੀਏ ਜਿਨ੍ਹਾਂ ਵਿੱਚ ਅਸੀਂ ਰਹਿ ਰਹੇ ਹਾਂ। ਮੈਂ ਵਿਸ਼ਵਾਸ ਨਹੀਂ ਕਰਦਾ ਕਿ ਇਹਨਾਂ ਦਿਨਾਂ ਵਰਗਾ ਕੋਈ ਦਿਨ ਮੈਂ ਕਦੇ ਇਤਿਹਾਸ ਵਿੱਚ ਪੜਿਆ ਹੋਵੇ। ਕਸ਼ਟ ਦੇ ਬਹੁਤ ਹੀ ਭਿਆਨਕ ਦਿਨ ਹੋਏ ਹਨ ਜਦ ਪਰਮੇਸ਼ਵਰ ਦੇ ਬੱਚਿਆਂ ਨੂੰ ਹਰ ਪਾਸਿਓਂ ਮੌਤ ਦੇ ਘਾਟ ਉਤਾਰਿਆ ਗਿਆ ਪਰ ਦੁਸ਼ਮਣ ਦੀਆਂ ਧੋਖੇ ਦੀਆਂ ਚਾਲਾਂ ਕਦੇ ਵੀ ਇਸ ਦਿਨ ਵਾਂਗ ਨਹੀਂ ਸਨ ਜਿਹਦੇ ਵਿੱਚ ਅਸੀਂ ਹੁਣ ਰਹਿ ਰਹੇ ਹਾਂ। ਇਹ ਸਭ ਤੋਂ ਵੱਧ ਮਕਾਰੀ ਅਤੇ ਧੋਖੇ ਨਾਲ ਭਰੇ ਹੋਏ ਦਿਨ ਹਨ ਅਤੇ ਜਦ ਮੈਂ ਵੇਖਦਾ ਹਾਂ ਤਾਂ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਅੱਜ ਮਸੀਹਾਂ ਨੂੰ ਹਰੇਕ ਯੁੱਗ ਨਾਲੋਂ ਸਭ ਤੋਂ ਵੱਧ ਚੇਤੰਨ ਹੋਣ ਦੀ ਲੋੜ ਹੈ। ਹੁਣ ਪਿਛਲੇ ਸਮੇਂ ਵਿੱਚ ਜਦ ਰੋਮ ਰਾਹੀਂ ਕਲੀਸਿਆ ਤੇ ਜ਼ੁਲਮ ਕੀਤੇ ਗਏ, ਜਦ ਇੱਕ ਮਸੀਹੀ ਗਲਤੀ ਕਰਦਾ ਤਾਂ ਉਹ ਉਸ ਨੂੰ ਮੈਦਾਨ ਵਿੱਚ ਲਿਜਾ ਕੇ ਸ਼ੇਰਾਂ ਨੂੰ ਖਵਾ ਦਿੰਦੇ ਸਨ ਅਤੇ ਇਸੇ ਤਰ੍ਹਾਂ ਹੋਰ ਕਰਦੇ ਸਨ। ਜਦ ਉਹ ਉਸ ਨੂੰ ਉਸਦੀ ਗਵਾਹੀ ਕਾਰਨ ਮਸੀਹੀ ਵੇਖਦੇ ਸਨ ਪਰ ਉਸਦਾ ਆਤਮਾ ਬਚ ਜਾਂਦਾ ਸੀ ਕਿਉਂਕਿ ਉਹ ਸਾਫ ਸ਼ੁੱਧ ਪਰਮੇਸ਼ਵਰ ਦਾ ਵਿਸ਼ਵਾਸੀ ਹੁੰਦਾ ਸੀ ਅਤੇ ਖੁਸ਼ੀ ਨਾਲ ਆਪਣੀ ਗਵਾਹੀ ਉੱਤੇ ਆਪਣੇ ਲਹੂ ਦੀ ਮੋਹਰ ਲਗਾਉਂਦਾ ਸੀ। ਜਦ ਉਸ ਦੀਆਂ ਨਾੜਾਂ ਢਿੱਲੀਆਂ ਪੈਂਦੀਆਂ ਸਨ ਜਾਂ ਉਸਦੇ ਸਰੀਰ ਵਿੱਚ ਛੇਕ ਕਰਦੇ ਸਨ ਅਤੇ ਲਹੂ ਉਹਨਾਂ ਵਿੱਚੋਂ ਬਾਹਰ ਨਿਕਲਦਾ ਸੀ ਤਾਂ ਉਹ ਪੂਰੇ ਸ਼ਾਹੀ ਵਿਸ਼ਵਾਸ ਨਾਲ ਉੱਪਰ ਵੱਲ ਪੁਕਾਰ ਕੇ ਕਹਿੰਦਾ ਸੀ, ਪ੍ਰਭੂ ਯੇਸੂ ਮੇਰੇ ਆਤਮਾ ਨੂੰ ਕਬੂਲ ਕਰ। ਪਰੰਤੂ ਹੁਣ ਸ਼ੈਤਾਨ ਦੀ ਚਲਾਕੀ ਲੋਕਾਂ ਦੇ ਮੰਨਣ ਵਿੱਚ ਯਕੀਨ ਕਰਾਉਂਦੀ ਹੈ ਕਿ ਉਹ ਮਸੀਹੀ ਹਨ ਜਦ ਕਿ ਉਹ ਨਹੀਂ ਹਨ। ਇਹੀ ਗੱਲ ਹੈ, ਤੁਹਾਨੂੰ ਮੋਹਰ ਲਗਾਉਣ ਦੀ ਲੋੜ ਨਹੀਂ ਹੈ। ਇਹ ਹੈ, ਇਹ ਪੁਰਾਣੇ ਦਿਨਾਂ ਨਾਲੋਂ ਵੱਧ ਚਲਾਕੀ ਵਾਲੇ ਦਿਨ ਹਨ, ਜਿਨ੍ਹਾਂ ਵਿੱਚ ਤੁਹਾਨੂੰ ਆਪਣਾ ਜੀਵਨ ਆਪਣੀ ਗਵਾਹੀ ਨਾਲ ਮੋਹਰ ਬੰਦ ਕਰਨਾ ਪੈਂਦਾ ਸੀ। ਸ਼ੈਤਾਨ ਨੇ ਹਰ ਇੱਕ ਚਲਾਕੀ ਭਰਿਆ ਜਾਲ ਵਿਛਾ ਦਿੱਤਾ ਹੈ। ਜਿਹੜਾ ਵੀ ਉਹ ਵਿਛਾ ਸਕਦਾ ਸੀ ਉਹ ਧੋਖੇਬਾਜ ਹੈ। ਅਤੇ ਯਿਸੂ ਨੇ ਸਾਨੂੰ ਮਤੀ 24 ਵਿੱਚ ਦੱਸਿਆ ਹੈ ਕਿ ਇਹ ਦਿਨ ਜਿਨ੍ਹਾਂ ਵਿੱਚ ਅਸੀਂ ਰਹਿ ਰਹੇ ਹਾਂ ਕਿਸ ਤਰ੍ਹਾਂ ਦੇ ਹੋਣਗੇ। ਸਭ ਤੋਂ ਵੱਧ ਧੋਖੇ ਦੇ ਦਿਨ ਜੋ ਕਦੇ ਨਹੀਂ ਸਨ। ਸੱਚ ਦੇ ਇੰਨੇ ਨੇੜੇ ਕਿ ਜੇ ਧੋਖਾ ਦੇ ਸਕਦਾ ਤਾਂ ਚੁਣਿਆ ਹੋਇਆ ਨੂੰ ਵੀ ਭੁਲਾਵੇ ਵਿੱਚ ਪਾ ਦੇਣ। ਹੁਣ ਆਓ ਕੁਝ ਲਿਖਤਾਂ ਜਾਂ ਨਬੂਵਤਾਂ ਦੀ ਤੁਲਨਾ ਕਰੀਏ ਜਿਹੜੀਆਂ ਅੱਜ ਦੇ ਦਿਨ ਲਈ ਬਾਈਬਲ ਵਿੱਚ ਦੱਸੀਆਂ ਗਈਆਂ ਹਨ, ਅਤੇ ਉਹਨਾਂ ਦੀ ਇਹਨਾਂ ਦਿਨਾਂ ਨਾਲ ਜਿਨ੍ਹਾਂ ਵਿੱਚ ਅਸੀਂ ਹੁਣ ਰਹਿ ਰਹੇ ਹਾਂ ਤੁਲਨਾ ਕਰੀਏ। ਦੂਸਰਾ ਤਿਮੋਥੀਅਸ 3 ਵਿੱਚ ਅਸੀਂ ਇਹ ਸਿੱਖਦੇ ਹਾਂ ਕਿ ਨਬੀ ਨੇ ਕਿਹਾ ਹੈ ਕਿ ਇਹਨਾਂ ਦਿਨਾਂ ਵਿੱਚ ਇਸ ਤਰ੍ਹਾਂ ਹੋਵੇਗਾ ਕਿ ਮਨੁੱਖ ਕਾਲੇ, ਘੁਮੰਡੀ, ਪਰਮੇਸ਼ਵਰ ਦੇ ਨਹੀਂ ਸਗੋਂ ਭੋਗ ਵਿਲਾਸ ਦੇ ਪ੍ਰੇਮੀ ਹੋਣਗੇ। ਹੁਣ ਕੁਝ ਪਲਾਂ ਲਈ ਇਸ ਦੀ ਤੁਲਨਾ ਕਰੋ। ਅਸੀਂ ਨਹੀਂ, ਅਸੀਂ ਇਸ ਦਾ ਸੰਖੇਪ ਵਿੱਚ ਵਿਚਾਰ ਕਰਾਂਗੇ, ਕਿਉਂਕਿ ਸਾਡੇ ਕੋਲ ਇਸ ਸਾਰੇ ਵਿੱਚ ਜਾਣ ਲਈ ਸਮਾਂ ਨਹੀਂ ਹੈ, ਜਿਵੇਂ ਕਿ ਅਕਸਰ ਸਾਡੇ ਕੋਲ ਹੁੰਦਾ ਹੈ। ਪਰ ਅਸੀਂ ਬਸ ਮੁੱਖ ਗੱਲਾਂ ਵੇਖਾਂਗੇ ਤਾਂ ਕਿ ਤੁਸੀਂ ਜਦ ਘਰ ਜਾ ਕੇ ਇਸ ਦਾ ਅਧਿਐਨ ਕਰਦੇ ਹੋ ਤਾਂ ਇਸ ਨੂੰ ਸਮਝ ਸਕੋ। ਕਾਲੇ, ਘੁਮੰਡੀ, ਪਰਮੇਸ਼ਵਰ ਦੇ ਨਹੀਂ ਸਗੋਂ ਭੋਗ ਵਿਲਾਸ ਦੇ ਪ੍ਰੇਮੀ ਹੋਣਗੇ। ਪੱਥਰ ਦਿਲ, ਪਰਾਈ ਨਿੰਦਿਆ ਕਰਨ ਵਾਲੇ, ਅਸੰਜਮੀ, ਨੇਕੀ ਦੇ ਵੈਰੀ। ਹੁਣ ਆਤਮਾ ਵੱਡੇ ਜ਼ੋਰ ਨਾਲ ਕਹਿੰਦਾ ਹੈ ਕਿ ਇਹ ਗੱਲਾਂ ਅੰਤ ਦੇ ਦਿਨਾਂ ਵਿੱਚ ਹੋਣਗੀਆਂ। ਉਹ ਦਿਨ ਇਹੋ ਹੀ ਹਨ ਜਿਹਦੇ ਬਾਰੇ ਵਿੱਚ ਨਬੂਵਤ ਬੋਲਦੀ ਹੈ। ਹੁਣ ਅਸੀਂ ਪ੍ਰਕਾਸ਼ ਦੀ ਪੋਥੀ 14, ਅਸਲ ਵਿੱਚ ਪ੍ਰਕਾਸ਼ ਪੋਥੀ 3:14 ਵਿੱਚ ਲਾਉਦੀਕਿਆ ਦੀ ਕਲੀਸਿਆ ਬਾਰੇ ਪੜ੍ਹਦੇ ਹਾਂ ਕਿ ਇਸ ਆਖਰੀ ਕਾਲ ਵਿੱਚ ਕਲੀਸਿਆ ਕਿਸ ਤਰ੍ਹਾਂ ਦੀ ਹੋਵੇਗੀ। ਅਤੇ ਹੋਵੇਗੀ, ਕਿਹਾ ਹੈ ਕਿ ਇੱਕ ਵਿਧਵਾ ਵਾਂਗ ਬੈਠੇਗੀ ਅਤੇ ਇਸ ਨੂੰ ਕਿਸੇ ਵਸਤ ਦੀ ਲੋੜ ਨਹੀਂ ਹੋਵੇਗੀ। ਇਹ ਅਮੀਰ ਸੀ ਅਤੇ ਵਸਤਾਂ ਵਿੱਚ ਵਧੇਗੀ, ਅਤੇ ਉਹ ਨਹੀਂ ਜਾਣਦੀ ਕਿ ਉਹ ਦੁਖੀ, ਮੰਦਭਾਗੀ, ਕੰਗਾਲ, ਅੰਨੀ ਅਤੇ ਨੰਗੀ ਹੈ, ਪਰ ਇਸ ਤੋਂ ਅਣਜਾਣ ਹੈ। ਹੁਣ ਯਾਦ ਰੱਖੋ, ਉਹ ਇਸ ਯੁੱਗ ਦੀ ਕਲੀਸਿਆ ਨੂੰ ਕਹਿ ਰਿਹਾ ਹੈ ਮੰਦਭਾਗੀ, ਅੰਨੀ, ਨੰਗੀ ਅਤੇ ਇਸ ਨੂੰ ਜਾਣਦੀ ਵੀ ਨਹੀਂ। ਉਹ ਆਖਰੀ ਆਇਤ, ਉਹ ਆਖਰੀ ਵਚਨ ਹੈ ਜੋ ਇਸ ਨੂੰ ਅਜੀਬ ਬਣਾਉਂਦਾ ਹੈ। ਉਹ ਸੋਚਦੇ ਹਨ ਕਿ ਉਹ ਪੂਰੀ ਤਰ੍ਹਾਂ ਪਵਿੱਤਰ ਆਤਮਾ ਨਾਲ ਭਰੇ ਹੋਏ ਹਨ, ਉਹ ਸਭ ਤਿਆਰ ਹਨ। ਲਾਉਦੀਕਿਆ ਦੀ ਕਲੀਸਿਆ ਦਾ ਯੁੱਗ ਪੈਂਟੀਕਾਸਟਲ ਦੀ ਕਲੀਸਿਆ ਦਾ ਯੁੱਗ ਹੈ, ਕਿਉਂਕਿ ਇਹ ਕਲੀਸਿਆ ਦਾ ਆਖਰੀ ਯੁੱਗ ਹੈ। ਲੂਥਰ ਦਾ ਆਪਣਾ ਸੰਦੇਸ਼ ਸੀ, ਵੈਸਲੀ ਦਾ ਆਪਣਾ ਸੰਦੇਸ਼ ਸੀ, ਅਤੇ ਪੈਂਟੀਕਾਸਟਲਾਂ ਦਾ ਆਪਣਾ ਸੰਦੇਸ਼ ਸੀ। ਅਤੇ ਇਸ ਵਿੱਚ ਇਹ ਵੀ ਕਿਹਾ ਗਿਆ ਹੈ, ਕਿਉਂਕਿ ਤੁਸੀਂ ਸੀਲ ਗਰਮ ਹੋ, ਨਾ ਤਾਂ ਗਰਮ ਅਤੇ ਨਾ ਹੀ ਠੰਡੇ। ਬਾਹਰਲੇ ਜਜ਼ਬਾਤ ਖੁਸ਼ਖਬਰੀ ਦਾ ਦਿਮਾਗੀ ਵਿਚਾਰ ਹੈ, ਕਿਉਂਕਿ ਉਸਨੇ ਕਿਹਾ ਸੀ ਤੁਸੀਂ ਇਸ ਤਰ੍ਹਾਂ ਦੇ ਹੋ, ਮੈਂ ਤੁਹਾਨੂੰ ਆਪਣੇ ਮੂੰਹ ਵਿੱਚੋਂ ਉਗਲਾਸ਼ ਦਿਆਂਗਾ। ਦੂਸਰੇ ਸ਼ਬਦਾਂ ਵਿੱਚ, ਕਲੀਸਿਆ ਨੂੰ ਇਸ ਤਰ੍ਹਾਂ ਦੀ ਹਾਲਤ ਵਿੱਚ ਵੇਖਣਾ ਉਸ ਨੂੰ ਬਿਮਾਰ ਕਰਦਾ ਹੈ। ਅਤੇ ਯਾਦ ਰੱਖੋ, ਉਹਨਾਂ ਨੇ ਉਸ ਨੂੰ ਬਾਹਰ ਉਗਲਾਸ਼ ਦਿੱਤਾ। ਇਸ ਭਿਆਨਕ ਲਾਉਦੀਕਿਆ ਦੇ ਯੁੱਗ ਵਿੱਚ ਉਹ ਕਲੀਸਿਆ ਤੋਂ ਬਾਹਰ ਹੈ ਅਤੇ ਅੰਦਰ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਅੱਜ ਇਸ ਦੁਨੀਆ ਦਾ ਈਸ਼ਵਰ, ਅੱਜ ਦੁਨੀਆ ਵਿੱਚ ਜਿਸ ਆਦਮੀ ਦੀ ਪੂਜਾ ਹੁੰਦੀ ਹੈ ਉਹ ਸ਼ੈਤਾਨ ਹੈ, ਅਤੇ ਜਿਹੜੇ ਲੋਕ ਸ਼ੈਤਾਨ ਦੀ ਪੂਜਾ ਕਰ ਰਹੇ ਹਨ ਉਹ ਅਣਜਾਣ ਹਨ। ਪਰੰਤੂ ਇਹ ਸ਼ੈਤਾਨ ਹੈ ਜੋ ਆਪਣੇ ਆਪ ਨੂੰ ਕਲੀਸਿਆ ਹੋਣ ਦੀ ਨਕਲ ਕਰਦਾ ਹੈ, ਸਮਝੇ? ਕਲੀਸਿਆ ਦੇ ਰੂਪ ਵਿੱਚ ਉਹ ਕਲੀਸਿਆ ਰਾਹੀਂ ਸ਼ੈਤਾਨ ਦੀ ਭਗਤੀ ਕਰਦੇ ਹਨ ਤੇ ਸੋਚਦੇ ਹਨ ਕਿ ਉਹ ਪਰਮੇਸ਼ਵਰ ਦੀ ਭਗਤੀ ਕਰ ਰਹੇ ਹਨ, ਪਰ ਇਹ ਸ਼ੈਤਾਨ ਹੈ ਜਿਹਨੇ ਇਸ ਢੰਗ ਨਾਲ ਕੀਤਾ ਹੋਇਆ ਹੈ। ਉਹ ਤੁਸੀਂ ਕਹਿੰਦੇ ਹੋ, ਪਰ ਇੱਕ ਵਾਰ ਰੁਕੋ, ਅਸੀਂ ਵਚਨ ਦਾ ਪ੍ਰਚਾਰ ਕਰਦੇ ਹਾਂ। ਅੱਜ ਰਾਤ ਦੇ ਮੇਰੇ ਵਿਸ਼ੇ ਵੱਲ ਧਿਆਨ ਦਿਓ। ਸ਼ੈਤਾਨ ਇੱਕ ਸੀ ਜਿਸਨੇ ਪਹਿਲਾਂ ਵਚਨ ਦਾ ਪ੍ਰਚਾਰ ਹਵਾ ਨੂੰ ਕੀਤਾ ਸੀ। ਪਰਮੇਸ਼ਵਰ ਨੇ ਆਖਿਆ ਹੈ, ਵੇਖਿਆ, ਇਹ ਲਿਖਤ ਦੇ ਹਿੱਸੇ ਦਾ ਗਲਤ ਅਰਥ ਲਗਾਉਣਾ ਹੀ ਹੈ ਜੋ ਅੱਜ ਲਈ ਲਾਗੂ ਹੁੰਦਾ ਹੈ। ਉਹ ਤੁਹਾਨੂੰ ਵਿਖਾਵੇਗਾ ਕਿ ਜੋ ਕੁਝ ਵੀ ਯਿਸੂ ਨੇ ਕੀਤਾ ਸੰਪੂਰਨ ਸੀ। ਉਹ ਤੁਹਾਨੂੰ ਜਾਣਨ ਦੇਵੇਗਾ ਕਿ ਜੋ ਕੁਝ ਮੂਸਾ ਨੇ ਕੀਤਾ ਉਹ ਸੰਪੂਰਨ ਸੀ। ਪਰ ਜਦ ਤੁਸੀਂ ਇਹਨਾਂ ਦਿਨਾਂ ਲਈ ਦਿੱਤੇ ਗਏ ਵਾਅਦੇ ਕਬੂਲ ਕਰਦੇ ਹੋ ਤਾਂ ਉਹ ਕਹਿੰਦਾ ਹੈ ਕਿ ਇਹ ਹੋਰ ਯੁੱਗ ਵਾਸਤੇ ਹਨ। ਬਸ ਇਹੀ ਕੰਮ ਉਸ ਨੂੰ ਕਰਨਾ ਪੈਣਾ ਹੈ ਕਿ ਉਹ ਲੋਕਾਂ ਨੂੰ ਇਸ ਢੰਗ ਨਾਲ ਵਿਸ਼ਵਾਸ ਕਰਾਵੇ, ਅਤੇ ਇਹੀ ਕਾਫੀ ਹੈ, ਕਿਉਂਕਿ ਤੁਸੀਂ ਇਸ ਵਿੱਚੋਂ ਇੱਕ ਵੀ ਸ਼ਬਦ ਕੱਢ ਨਹੀਂ ਸਕਦੇ ਅਤੇ ਨਾ ਹੀ ਇਸ ਵਿੱਚ ਇੱਕ ਵੀ ਸ਼ਬਦ ਜੋੜ ਸਕਦੇ ਹੋ। ਪਰੰਤੂ ਉਹ ਇਹੀ ਕੰਮ ਕਰਦਾ ਹੈ। ਲੋਕ ਅਣਜਾਣੇ ਵਿੱਚ ਸ਼ੈਤਾਨ ਦੀ ਭਗਤੀ ਕਰ ਰਹੇ ਹਨ, ਸੋਚਦੇ ਹਨ ਕਿ ਉਹ ਖੁਦਾ ਦੀ ਭਗਤੀ ਕਰ ਰਹੇ ਹਨ, ਜਿਵੇਂ ਕਿ ਦੂਸਰਾ ਥੈਸਲੋਨੀਕੀਆਂ ਵਿੱਚ ਭਵਿੱਖਬਾਣੀ ਰਾਹੀਂ ਸਾਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਆਓ ਇਸ ਨੂੰ ਪੜ੍ਹੀਏ। ਦੂਸਰਾ ਥੈਸਲੋਨੀਕੀਆਂ 2 ਬਾਬ, ਆਓ ਇੱਕ ਪਲ ਇਸ ਨੂੰ ਲਈਏ। ਮੈਂ ਇਸ ਨੂੰ ਹੁਣੇ ਪੜ੍ਹਨਾ ਚਾਹੁੰਦਾ ਹਾਂ, ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹ ਦੂਸਰਾ ਥੈਸਲੋਨੀਕੀਆਂ ਹੈ। ਮੇਰੇ ਕੋਲ ਇੱਥੇ ਲਿਖਤ ਹੈ, ਹੁਣ ਹੇ ਭਰਾਵੋ ਸਾਡੇ ਪ੍ਰਭੂ ਯਸੂ ਮਸੀਹ ਦੇ ਆਉਣ ਅਤੇ ਸਾਡੇ ਉਸ ਕੋਲ ਇਕੱਠਿਆਂ ਹੋਣ ਦੇ ਵਿਖੇ ਅਸੀਂ ਤੁਹਾਡੇ ਅੱਗੇ ਇਹ ਬੇਨਤੀ ਕਰਦੇ ਹਾਂ। ਹੁਣ ਵੇਖੋ ਪ੍ਰਭੂ ਦੇ ਆਉਣ ਬਾਰੇ ਅਤੇ ਉਸ ਕੋਲ ਇਕੱਠਿਆਂ ਹੋਣ ਦੇ ਵਿਖੇ, ਜਿਵੇਂ ਕਿ ਪਰਮੇਸ਼ਵਰ ਆਖਰੀ ਦਿਨਾਂ ਵਿਚ ਆਪਣੇ ਲੋਕਾਂ ਨੂੰ ਆਪਣੇ ਕੋਲ ਇਕੱਠੇ ਕਰੇਗਾ। ਪ੍ਰਭੂ ਕੋਲ ਲੋਕਾਂ ਦਾ ਇਕੱਠੇ ਹੋਣਾ, ਚਰਚ ਕੋਲ ਨਹੀਂ, ਪ੍ਰਭੂ ਕੋਲ, ਉਸ ਕੋਲ ਇਕੱਠਿਆਂ ਹੋਣਾ। ਭਈ ਤੁਸੀਂ ਕਿਸੇ ਰੂਹ ਜਾਂ ਬਾਣੀ ਮਨੋ ਛੇਤੀ ਨਾ ਡੋਲੋ, ਭਈ ਤੁਸੀਂ ਕਿਸੇ ਰੂਹ ਜਾਂ ਬਾਣੀ ਜਾਂ ਸਾਡੇ ਨਾਂ ਦੀ ਜਾਲੀ ਪੱਤਰੀ ਤੋਂ ਆਪਣੇ ਮਨੋ ਛੇਤੀ ਨਾ ਡੋਲੋ। ਨਾ ਘਾਬਰ ਜਾਓ, ਭਈ ਪ੍ਰਭੂ ਦਾ ਦਿਨ ਆਣ ਪੁੱਜਿਆ ਹੈ। ਕੋਈ ਤੁਹਾਨੂੰ ਕਿਸੇ ਤਰ੍ਹਾਂ ਨਾ ਭਰਮਾਵੇ, ਕਿਉਂ ਜੋ ਉਹ ਦਿਨ ਨਹੀਂ ਆਵੇਗਾ ਜਿੰਨਾ ਚਿਰ ਪਹਿਲਾਂ ਧਰਮ ਤਿਆਗ ਨਾ ਹੋ ਲਵੇ ਅਤੇ ਉਹ ਕੁਧਰਮ ਦਾ ਪੁਰਖ। ਹੁਣ ਧਿਆਨ ਦਿਓ, ਉਹ ਕੀ ਹੈ? ਕੁਧਰਮ ਦਾ ਪੁਰਖ ਅਥਵਾ ਵਿਨਾਸ਼ ਦਾ ਪੁੱਤਰ ਪ੍ਰਗਟ ਨਾ ਹੋ ਜਾਵੇ। ਉਹ ਯੂਦਾ ਇਸਕਰੀਓਤੀ ਸੀ, ਸਮਝੇ, ਜੋ ਵਿਰੋਧੀ ਹੈ ਅਤੇ ਹਰ ਇੱਕ ਉੱਤੇ ਜਿਹੜਾ ਦੇਵ ਅਖਵਾਉਂਦਾ ਹੈ ਆਪਣੇ ਆਪ ਨੂੰ ਉੱਚੀਆਂ ਕਰਦਾ ਹੈ। ਇਥੋਂ ਤੀਕ ਜੋ ਪਰਮੇਸ਼ਵਰ ਦੀ ਹੈਕਲ ਵਿਚ ਬਹਿੰਦਾ ਹੈ ਅਤੇ ਆਪਣੇ ਆਪ ਨੂੰ ਪਰਮੇਸ਼ਵਰ ਕਰਕੇ ਵਿਖਾਉਂਦਾ ਹੈ। ਅੱਜ ਦੇ ਚਰਚ ਦੀ ਧੋਖੇਬਾਜੀ, ਵੇਖਿਆ, ਵਿਨਾਸ਼ ਦਾ ਪੁੱਤਰ ਸ਼ੈਤਾਨ, ਵਿਨਾਸ਼ ਦਾ ਪੁੱਤਰ ਸ਼ੈਤਾਨ ਹੈ। ਫਿਰ ਲੋਕ ਸ਼ੈਤਾਨ ਨੂੰ ਪੂਜਦੇ ਹਨ, ਸੋਚਦੇ ਹਨ ਕਿ ਉਹ ਖੁਦਾ ਦੀ ਭਗਤੀ ਕਰ ਰਹੇ ਹਨ, ਪਰ ਕਿਦਿਆਂ ਦੁਆਰਾ ਉਹ ਉਸ ਦੀ ਭਗਤੀ ਕਰ ਰਹੇ ਹਨ? ਮਨੁੱਖਾਂ ਦੀਆਂ ਬਣਾਈਆਂ ਹੋਈਆਂ ਮਿਸ਼ਨਾਂ ਅਤੇ ਮਤਾਂ ਨੇ ਲੋਕਾਂ ਨੂੰ ਬਹੁਤ ਵੱਡੇ ਧੋਖੇ ਵਿਚ ਲੈ ਆਂਦਾ ਹੈ, ਜਿਸ ਨੂੰ ਕਿ ਸੰਸਾਰ ਨੇ ਕਦੇ ਜਾਣਿਆ ਹੋਵੇ। ਕੋਈ ਮਤਲਬ ਨਹੀਂ ਕਿ ਅੱਜ ਦੇ ਦਿਨ ਲਈ ਵਾਅਦਾ ਕੀਤਾ ਵਚਨ ਕਿੰਨਾ ਪ੍ਰਚਾਰ ਅਤੇ ਪ੍ਰਮਾਣਿਤ ਕੀਤਾ ਜਾਂਦਾ ਹੈ, ਉਹ ਫਿਰ ਵੀ ਇਸ ਦਾ ਵਿਸ਼ਵਾਸ ਨਹੀਂ ਕਰਨਗੇ। ਇਸ ਤਰ੍ਹਾਂ ਕਿਉਂ? ਅਸੀਂ ਹੈਰਾਨ ਹਾਂ ਕਿ ਕਿਉਂ ਇਹ ਕਿਉਂ ਨਹੀਂ, ਉਹ ਕਿਉਂ ਇਸ ਦਾ ਵਿਸ਼ਵਾਸ ਨਹੀਂ ਕਰਨਗੇ? ਯਾਦ ਕਿ ਖੁਦਾ ਆਖਦਾ ਹੈ ਕਿ ਉਹ ਇਹ ਕੰਮ ਕਰੇਗਾ ਅਤੇ ਉਹ ਕਰਦਾ ਹੈ, ਅਤੇ ਤਦ ਵੀ ਉਹ ਇਸ ਵੱਲੋਂ ਆਪਣੀ ਪਿੱਠ ਘੁਮਾ ਲੈਂਦੇ ਹਨ ਅਤੇ ਇਸ ਤੋਂ ਦੂਰ ਚਲੇ ਜਾਂਦੇ ਹਨ। ਉਸੇ ਤਰ੍ਹਾਂ ਜਿਵੇਂ ਹਵਾ ਜਾਣਦੀ ਸੀ ਕਿ ਖੁਦਾ ਨੇ ਜੋ ਕਿਹਾ ਹੈ ਉਹ ਉਸਨੂੰ ਕਰੇਗਾ, ਪਰ ਉਸਨੇ ਸ਼ੈਤਾਨ ਕੀ ਕਹਿੰਦਾ ਹੈ ਉਸਨੂੰ ਸੁਣਨ ਲਈ ਇਸ ਵੱਲ ਆਪਣੀ ਪਿੱਠ ਘੁਮਾ ਦਿੱਤੀ। ਬਸ ਯਾਦ ਰੱਖੋ, ਦੂਸਰੇ ਯੁੱਗਾਂ ਵਿਚ ਵੀ ਇਸੇ ਤਰ੍ਹਾਂ ਹੋਇਆ ਹੈ। ਹਰ ਇੱਕ ਯੁੱਗ ਵਿਚ ਸ਼ੈਤਾਨ ਹਮੇਸ਼ਾ ਵਚਨ ਨੂੰ ਵਿਗਾੜ ਕੇ ਉਹਨਾਂ ਅੱਗੇ ਰੱਖਦਾ ਹੈ ਅਤੇ ਉਹਨਾਂ ਨੂੰ ਇਹ ਵਿਸ਼ਵਾਸ ਕਰਵਾਉਂਦਾ ਹੈ ਕਿ ਇਹ ਕਿਸੇ ਹੋਰ ਯੁੱਗ ਲਈ ਹੈ। ਵੇਖੋ, ਜਦ ਯਸੂ ਆਇਆ, ਸ਼ੈਤਾਨ ਉਹਨਾਂ ਯਹੂਦੀ ਉਪਦੇਸ਼ਕਾਂ ਅਤੇ ਰੱਬੀਆਂ ਅਤੇ ਜਾਜਕਾਂ ਦੇ ਝੁੰਡ ਵਿਚ ਸੀ। ਉਹਨਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਮੂਸਾ ਦੀ ਵਿਵਸਥਾ ਦੀ ਪਾਲਣਾ ਕਰਨ, ਯਾਦ ਕਿ ਉਹੀ ਵਚਨ ਆਖਦਾ ਸੀ ਕਿ ਉਸ ਦਿਨ ਮਨੁੱਖ ਦਾ ਪੁੱਤਰ ਪ੍ਰਗਟ ਹੋਵੇਗਾ, ਸਮਝੇ, ਕਿ ਉਹ ਆਪਣੇ ਆਪ ਨੂੰ ਪ੍ਰਗਟ ਕਰੇਗਾ। ਇਸ ਲਈ ਕੋਸ਼ਿਸ਼ ਕਰ ਰਹੇ ਸਨ ਉਹਨਾਂ ਨੂੰ ਮੂਸਾ ਦੀ ਸ਼ਰ੍ਹਾ ਦੇ ਅਤੇ ਧਰਮੀ ਰੱਖ ਸਕਦੇ ਹਨ ਰੱਖਣ। ਵੇਖਿਆ ਉਸਨੇ ਕੀ ਕੀਤਾ ਸੀ, ਉਹਨਾਂ ਨੂੰ ਦੱਸਣ ਦਾ ਯਤਨ ਕਰ ਰਿਹਾ ਸੀ ਕਿ ਵਚਨ ਦਾ ਇਹ ਹਿੱਸਾ ਬਿਲਕੁਲ ਸੱਚਾ ਹੈ, ਪਰ ਇਹ ਆਦਮੀ ਉਹ ਮਨੁੱਖ ਨਹੀਂ ਹੈ। ਵੇਖਿਆ ਉਹ ਕਿੰਨਾ ਧੋਖਾ ਦੇਣ ਵਾਲਾ ਹੈ, ਉਹ ਅਸਲੀ ਧੋਖੇ ਦਾ ਦਿਨ ਸੀ, ਇਹ ਹੁੰਦਾ ਰਿਹਾ ਹੈ ਅਤੇ ਹੁਣ ਵੀ ਹੈ। ਸ਼ੈਤਾਨ ਧਰਤੀ ਉੱਤੇ ਆਪਣਾ ਰਾਜ ਸਥਾਪਿਤ ਕਰ ਰਿਹਾ ਹੈ, ਉਹ ਬਿਲਕੁਲ ਇਸੇ ਲਈ ਕਰ ਰਿਹਾ ਹੈ ਕਿਉਂਕਿ ਆਪਣਾ ਰਾਜ ਧਰਤੀ ਉੱਤੇ ਕਾਇਮ ਕਰਨਾ ਚਾਹੁੰਦਾ ਹੈ। ਇੱਕ ਵਪਾਰੀ ਵਾਂਗ, ਜੋ ਇੱਕ ਮਸੀਹੀ ਨਹੀਂ ਹੈ, ਉਹ ਹਰ ਇੱਕ ਯੋਜਨਾ ਵਰਤੇਗਾ ਤਾਂ ਕਿ ਉਹ ਤੁਹਾਨੂੰ ਗਲਤ ਰਾਹ ਵੱਲ ਲਿਜਾ ਸਕੇ। ਜੇ ਉਸਦਾ ਮਕਸਦ ਹੈ ਕਿ ਤੁਹਾਨੂੰ ਗਲਤ ਜਗ੍ਹਾ ਲਾ ਕੇ ਉਸ ਨੂੰ ਫਾਇਦਾ ਹੁੰਦਾ ਹੈ, ਤਾਂ ਉਹ ਤੁਹਾਨੂੰ ਉਸੇ ਤਰ੍ਹਾਂ ਕਰਵਾਏਗਾ। ਉਹ ਜੋ ਕੁਝ ਵੀ ਵਿਖਾ ਸਕਦਾ ਹੈ ਤੁਹਾਨੂੰ ਵਿਖਾਵੇਗਾ ਅਤੇ ਤੁਹਾਨੂੰ ਸੱਚਾਈ ਤੋਂ ਦੂਰ ਰੱਖੇਗਾ ਕਿਉਂਕਿ ਉਹ ਸਿਰਫ ਆਪਣੇ ਬਾਰੇ ਹੀ ਸੋਚਦਾ ਹੈ। ਕੋਈ ਪਰਵਾਹ ਨਹੀਂ ਹੈ ਕਿ ਉਹ ਕਿੰਨਾ ਝੂਠ ਬੋਲਦਾ ਹੈ ਅਤੇ ਕਿੰਨਾ ਧੋਖਾ ਦਿੰਦਾ ਅਤੇ ਹੋਰ ਕੁਝ ਕਰਦਾ ਹੈ, ਇਹ ਉਸਦੇ ਆਪਣੇ ਫਾਇਦੇ ਲਈ ਹੈ ਅਤੇ ਇਸੇ ਲਈ ਹੀ ਸ਼ੈਤਾਨ ਨੇ ਕੀਤਾ ਹੈ ਅਤੇ ਇਸ ਨੂੰ ਕਰਨ ਲਈ ਉਸਦੀ ਇੱਕ ਸੇਵਕਾਈ ਹੈ, ਜਿਵੇਂ ਖੁਦਾ ਨੇ ਕਿਹਾ ਹੈ ਕਿ ਉਹ ਕਰੇਗਾ। ਹੁਣ ਉਸਨੇ ਇਸ ਨੂੰ ਅਦਨ ਵਿਚ ਧਾਰਮਿਕ ਧੋਖੇ ਦੁਆਰਾ ਸ਼ੁਰੂ ਕੀਤਾ ਅਤੇ ਉਸ ਸਮੇਂ ਤੋਂ ਹੁਣ ਤੱਕ ਉਹ ਲਗਾਤਾਰ ਉਸੇ ਤਰ੍ਹਾਂ ਕਰ ਰਿਹਾ ਹੈ। ਸਾਮਵਾਦੀਆਂ ਦੇ ਝੁੰਡ ਨੂੰ ਖੜਾ ਕਰਕੇ ਨਹੀਂ ਕਰ ਰਿਹਾ ਹੈ, ਸਾਮਵਾਦ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਹ ਚਰਚ ਹੈ, ਇਹ ਹੈ ਜਿੱਥੇ ਤੁਹਾਨੂੰ ਧਿਆਨ ਦੇਣਾ ਪੈਣਾ ਹੈ, ਸਮਝੇ, ਇਹ ਨਹੀਂ ਹੈ, ਇਹ ਸਾਮਵਾਦ ਨਹੀਂ ਹੈ ਜਿਹੜਾ ਚੁਣਿਆ ਹੋਇਆਂ ਨੂੰ ਧੋਖਾ ਦੇਵੇਗਾ, ਇਹ ਚਰਚ ਹੈ ਜਿਹੜਾ ਤਕਰੀਬਨ ਚੁਣਿਆ ਹੋਇਆਂ ਨੂੰ ਧੋਖਾ ਦੇਵੇਗਾ, ਸਮਝੇ, ਇਹ ਸਾਮਵਾਦ ਨਹੀਂ ਹੈ। ਅਸੀਂ ਜਾਣਦੇ ਹਾਂ ਕਿ ਉਹ ਪਰਮੇਸ਼ਵਰ ਦਾ ਇਨਕਾਰ ਕਰਦੇ ਹਨ ਅਤੇ ਉਹ ਮਸੀਹ ਵਿਰੋਧੀ ਹਨ, ਪੱਕਾ ਉਹ ਹਨ, ਮੂਲ ਰੂਪ ਵਿਚ ਉਹ ਮਸੀਹ ਵਿਰੋਧੀ ਨਹੀਂ ਹਨ, ਮਸੀਹ ਵਿਰੋਧੀ ਧਾਰਮਿਕ ਹਨ, ਬਹੁਤ ਹੀ ਧਰਮੀ ਹਨ ਅਤੇ ਲਿਖਤਾਂ ਦੇ ਹਵਾਲੇ ਦੇ ਸਕਦੇ ਹਨ ਅਤੇ ਵੇਖਣ ਨੂੰ ਇਸ ਨੂੰ ਸੌਖਾ ਬਣਾ ਦਿੰਦੇ ਹਨ, ਜਿਵੇਂ ਕਿ ਸ਼ੈਤਾਨ ਨੇ ਪਿੱਛੇ ਸ਼ੁਰੂ ਵਿਚ ਕੀਤਾ ਸੀ। ਉਸਨੇ ਹਰ ਇੱਕ ਦਾ ਠੀਕ ਠੀਕ ਹਵਾਲਾ ਦਿੱਤਾ ਸੀ। ਪਰਮੇਸ਼ਵਰ ਨੇ ਆਖਿਆ ਹੈ ਤੁਸੀਂ ਬਾਗ ਦੇ ਹਰ ਇੱਕ ਬ੍ਰਿਸ਼ ਤੋਂ ਨਾ ਖਾਣਾ, ਵੇਖਿਆ ਉਸਨੇ ਬਿਲਕੁਲ ਠੀਕ ਹਵਾਲਾ ਦਿੱਤਾ ਸੀ। ਉਸਨੇ ਕਿਹਾ ਹਾਂ ਅਸੀਂ ਬਾਗ ਦੇ ਹਰ ਇੱਕ ਬ੍ਰਿਸ਼ ਤੋਂ ਖਾਂਦੇ ਹਾਂ, ਪਰ ਇੱਕ ਬ੍ਰਿਸ਼ ਹੈ ਜਿਹੜਾ ਬਾਗ ਦੇ ਵਿਚਕਾਰ ਹੈ, ਜਿਸ ਤੋਂ ਪਰਮੇਸ਼ਵਰ ਨੇ ਆਖਿਆ ਹੈ ਕਿ ਨਹੀਂ ਖਾਣਾ ਹੈ ਅਤੇ ਨਾ ਹੀ ਉਸ ਨੂੰ ਛੂਣਾ ਹੈ, ਕਿਉਂਕਿ ਜਿਸ ਦਿਨ ਅਸੀਂ ਇਹ ਕੀਤਾ ਉਸੇ ਦਿਨ ਅਸੀਂ ਮਰ ਜਾਵਾਂਗੇ। ਉਸਨੇ ਕਿਹਾ ਓ ਤੁਸੀਂ ਬਿਲਕੁਲ ਨਹੀਂ ਮਰੋਗੇ, ਪਰ ਮੈਨੂੰ ਕਾਰਨ ਦੱਸ ਲੈਣ ਦਿਓ ਕਿ ਖੁਦਾ ਨੇ ਇਸ ਤਰ੍ਹਾਂ ਕਿਉਂ ਕਿਹਾ ਹੈ, ਕਿਉਂਕਿ ਹੁਣ ਵੇਖੋ ਉਸਨੇ ਕੀ ਕੀਤਾ, ਉਸਨੇ ਸੱਚਾ ਹਵਾਲਾ ਦਿੱਤਾ। ਤੁਸੀਂ ਵੇਖਿਆ ਉਸਨੇ ਕਿਹਾ ਇਹ ਤੁਹਾਡੀਆਂ ਅੱਖੀਆਂ ਨੂੰ ਖੋਲ ਦੇਵੇਗਾ ਅਤੇ ਤੁਹਾਨੂੰ ਭਲੇ ਅਤੇ ਬੁਰੇ ਦੇ ਗਿਆਨ ਬਾਰੇ ਦੱਸੇਗਾ। ਜੇ ਤੁਸੀਂ ਇਹ ਕਰ ਸਕੋ ਤਾਂ ਫਿਰ ਤੁਸੀਂ ਪਰਮੇਸ਼ਵਰ ਵਰਗੇ ਹੋ ਜਾਵੋਗੇ। ਬਸ ਇਹੀ ਉਹ ਕਰਨਾ ਚਾਹੁੰਦਾ ਹੈ ਅਤੇ ਅੱਜ ਇਹੀ ਕਰਨ ਦੀ ਕੋਸ਼ਿਸ਼ ਉਹ ਕਰ ਰਿਹਾ ਹੈ। ਅਦਨ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਇਹ ਧਾਰਮਿਕ ਧੋਖਾ ਰਿਹਾ ਹੈ ਅਤੇ ਹੁਣ ਤੱਕ ਵੀ ਹੈ। ਆਦਮ ਦੇ ਸਮੇਂ ਇਹ ਧੋਖਾ ਸੀ, ਨੂਹ ਦੇ ਸਮੇਂ ਇਹ ਇੱਕ ਧੋਖਾ ਸੀ ਅਤੇ ਯਸੂ ਦੇ ਸਮੇਂ ਵੀ ਬਿਲਕੁਲ ਇਸੇ ਤਰ੍ਹਾਂ ਸੀ ਅਤੇ ਹੁਣ ਵੀ ਇਸੇ ਤਰ੍ਹਾਂ ਹੀ ਹੈ। ਉਹੀ ਤਰੀਕਾ ਧਰਮ ਦੇ ਨਾਮ ਤੇ ਧੋਖਾ। ਹੁਣ ਅਸੀਂ ਧਰਤੀ ਉੱਤੇ ਧਿਆਨ ਦਿਆਂਗੇ, ਜਦ ਖੁਦਾ ਦਾ ਇਸ ਤੇ ਨਿਯੰਤਰਣ ਸੀ, ਹੁਣ ਜਦ ਇਹ ਖੁਦਾ ਦੇ ਨਿਯੰਤਰਣ ਵਿਚ ਸੀ, ਜਦ ਉਸਦੇ ਕੰਟਰੋਲ ਵਿਚ ਸੀ, ਫਿਰ ਸ਼ੈਤਾਨ ਨੇ ਵਚਨ ਨੂੰ ਤੋੜ ਕੇ ਧਰਤੀ ਨੂੰ ਆਪਣੇ ਅਧੀਨ ਕਰ ਲਿਆ। ਇੱਕ ਸਮੇਂ ਖੁਦਾ ਦਾ ਧਰਤੀ ਉੱਪਰ ਨਿਯੰਤਰਣ ਸੀ, ਉਸਨੇ ਇਸ ਨੂੰ ਪਰਿਕਰਮਾ ਵਿਚ ਠਹਿਰਾਇਆ, ਉਸਨੇ ਇਸ ਨੂੰ ਸਥਾਪਿਤ ਕੀਤਾ, ਇਸ ਨੂੰ ਕੰਮ ਵਿਚ ਲਾਇਆ, ਉਸਨੇ ਹੀ ਸਭ ਕੁਝ ਕੀਤਾ, ਇਹ ਉਸਦੇ ਕਾਬੂ ਵਿਚ ਸੀ। ਹੁਣ ਅਸੀਂ ਉਸਦੀ ਤੁਲਨਾ ਕਰਾਂਗੇ ਜਾਂ ਸ਼ੈਤਾਨ ਨੇ ਇਸ ਨੂੰ ਆਪਣੇ ਕਾਬੂ ਵਿਚ ਕਰ ਲਿਆ। ਖੁਦਾ ਨੂੰ 6,000 ਸਾਲ ਲੱਗੇ, ਉਸ ਨੂੰ ਇੰਨਾ ਸਮਾਂ ਨਹੀਂ ਸੀ ਲੱਗਣਾ, ਪਰ ਉਸਨੇ ਇਹ ਲੰਮਾ ਸਮਾਂ ਲਗਾਇਆ 6,000 ਸਾਲ, ਕਿਉਂਕਿ ਸਾਨੂੰ ਸਿਖਾਇਆ ਗਿਆ ਹੈ ਕਿ ਸਵਰਗ ਵਿਚ ਇੱਕ ਦਿਨ ਧਰਤੀ ਦੇ 1,000 ਸਾਲ ਦੇ ਬਰਾਬਰ ਹੈ ਅਤੇ ਇਹ 6,000 ਸਾਲ ਜਾਂ 6 ਦਿਨ ਸਨ ਜਿਨ੍ਹਾਂ ਵਿਚ ਖੁਦਾ ਨੇ ਧਰਤੀ ਨੂੰ ਬਣਾਇਆ। ਇਸ ਨੂੰ ਕਾਇਮ ਕਰਨ ਲਈ ਪਰਮੇਸ਼ਵਰ ਨੂੰ 6,000 ਸਾਲ ਲੱਗੇ। ਇਸ ਨੂੰ ਚੰਗੇ ਬੀਜ ਨਾਲ ਬੀਜਿਆ ਅਤੇ ਹਰ ਇੱਕ ਜਿਣਸ ਆਪਣੀ ਕਿਸਮ ਨੂੰ ਅੱਗੇ ਲੈ ਕੇ ਆਈ। ਹਰ ਇੱਕ ਜਿਣਸ ਨੇ ਜ਼ਰੂਰ ਆਪਣੀ ਹੀ ਕਿਸਮ ਅੱਗੇ ਲਿਆਉਣੀ ਸੀ, ਉਸਦੇ ਸਾਰੇ ਬੀਜ ਚੰਗੇ ਸਨ, ਇਸ ਲਈ ਇਨ੍ਹਾਂ ਨੇ ਜ਼ਰੂਰ ਆਪਣੀ ਕਿਸਮ ਪੈਦਾ ਕਰਨੀ ਸੀ। ਖੁਦਾ ਨੇ ਇਸ ਵਿਚ 6,000 ਸਾਲ ਲਾਏ। ਅਖੀਰ ਵਿਚ ਯਾਦ ਉਸਨੇ ਸਾਰਾ ਕੁਝ ਬਣਾ ਲਿਆ ਅਤੇ ਆਖਿਰ ਵਿਚ ਅਸੀਂ ਧਰਤੀ ਦੇ ਉੱਤੇ ਮੁੱਖ ਦਫਤਰ ਸੁੰਦਰ ਸਥਾਨ ਵਿਚ ਜੋ ਅਦਨ ਦੇ ਪੂਰਬ ਵਿਚ ਆਉਂਦੇ ਹਾਂ, ਜੋ ਅਦਨ ਦਾ ਬਾਗ ਅਖਵਾਉਂਦਾ ਹੈ। ਪਰਮੇਸ਼ਵਰ ਨੇ ਸੰਸਾਰ ਦਾ ਮੁੱਖ ਦਫਤਰ ਅਦਨ ਦੇ ਬਾਗ ਵਿਚ ਜੋ ਮਿਸਰ ਵਿਚ ਹੈ ਠਹਿਰਾਇਆ। ਬਾਗ ਦੇ ਪੂਰਬ ਵੱਲ ਬਿਲਕੁਲ ਆਖਿਰ ਤੇ ਮੁੱਖ ਦਫਤਰ ਸੀ ਅਤੇ ਸਾਰੀਆਂ ਚੀਜ਼ਾਂ ਉੱਤੇ ਉਸਨੇ ਆਪਣੇ ਪੁੱਤਰ ਨੂੰ ਅਤੇ ਉਸਦੀ ਪਤਨੀ ਨੂੰ ਅਧਿਕਾਰੀ ਠਹਿਰਾਇਆ। ਇਹ ਸੱਚ ਹੈ, ਖੁਦਾ ਨੇ ਇਸ ਤਰ੍ਹਾਂ ਕੀਤਾ ਸੀ। ਉਸਨੇ ਉਹਨਾਂ ਨੂੰ ਸੰਪੂਰਨ ਅਧਿਕਾਰ ਦਿੱਤਾ ਸੀ। ਉਹ ਹਵਾ ਨਾਲ ਗੱਲ ਕਰ ਸਕਦੇ ਸਨ ਅਤੇ ਇਹਨੂੰ ਚੱਲਣ ਤੋਂ ਰੋਕ ਸਕਦੇ ਸਨ। ਉਹ ਰੁੱਖ ਨੂੰ ਕਹਿ ਸਕਦੇ ਸਨ ਅਤੇ ਉਹ ਇਸ ਜਗ੍ਹਾ ਤੋਂ ਉੱਠ ਕੇ ਦੂਸਰੀ ਜਗ੍ਹਾ ਚਲਾ ਜਾਂਦਾ ਸੀ। ਸ਼ੇਰ ਅਤੇ ਬਘਿਆੜ ਇਕੱਠੇ ਖਾਂਦੇ ਸਨ ਅਤੇ ਲੇਲਾ ਉਹਨਾਂ ਦੇ ਨਾਲ ਲੇਟਦਾ ਸੀ। ਉੱਥੇ ਕੋਈ ਬਰਿਆਈ ਨਹੀਂ ਸੀ। ਯਾਦ ਉਸ ਉੱਤੇ ਖੁਦਾ ਦਾ ਕੰਟਰੋਲ ਸੀ ਤਾਂ ਉੱਥੇ ਸੰਪੂਰਨ ਸ਼ਾਂਤੀ, ਸੰਪੂਰਨ ਏਕਤਾ ਅਤੇ ਸਭ ਕੁਝ ਸੰਪੂਰਨਤਾ ਵਿਚ ਸੀ। ਅਤੇ ਧਿਆਨ ਦਿਓ, ਉਸਦਾ ਸੀ, ਉਸਦਾ ਆਪਣਾ ਸੰਸਾਰ ਸੀ, ਸਭ ਕੁਝ ਠੀਕ ਕੰਮ ਕਰ ਰਿਹਾ ਸੀ, ਉਸਦੇ ਕੋਲ ਹਰ ਇੱਕ ਚੀਜ਼ ਆ ਰਹੀ ਸੀ, ਸਾਰੇ ਜਣੇ ਸਾਗ ਪਾਤ ਖਾਂਦੇ ਸਨ, ਕਿਸੇ ਨੇ ਵੀ ਮਰਨਾ ਨਹੀਂ ਸੀ, ਕਿਸੇ ਨੇ ਵੀ ਨਸ਼ਟ ਨਹੀਂ ਹੋਣਾ ਸੀ, ਕੋਈ ਵੀ ਬਰਬਾਦ ਹੋਣ ਵਾਲੀ ਚੀਜ਼ ਨਹੀਂ ਸੀ, ਕੁਝ ਨਹੀਂ, ਇਹ ਬਿਲਕੁਲ ਸੰਪੂਰਨ ਸੀ। ਅਤੇ ਸਭ ਦੇ ਉੱਪਰ ਉਸਨੇ ਆਪਣੇ ਪਿਆਰੇ ਬੱਚਿਆਂ, ਆਪਣੇ ਪੁੱਤਰ ਅਤੇ ਆਪਣੀ ਪੁੱਤਰੀ ਨੂੰ ਜੋ ਪਤੀ ਪਤਨੀ ਸਨ ਅਧਿਕਾਰ ਦਿੱਤਾ ਸੀ। ਪਰਮੇਸ਼ਵਰ ਬਹੁਤ ਹੀ ਸੰਤੁਸ਼ਟ ਸੀ ਅਤੇ ਉਸਨੇ ਆਪਣੇ ਸਾਰੇ ਕੰਮਾਂ ਤੋਂ 7ਵੇਂ ਦਿਨ ਆਰਾਮ ਕੀਤਾ ਅਤੇ 7ਵੇਂ ਦਿਨ ਨੂੰ ਆਪਣੇ ਲਈ ਪਵਿੱਤਰ ਸਬਤ ਬਣਾਇਆ, ਕਿਉਂਕਿ 6,000 ਸਾਲ ਉਸ ਨੂੰ ਬਣਾਉਣ ਅਤੇ ਸਥਾਪਿਤ ਕਰਨ ਅਤੇ ਇਸ ਨੂੰ ਹੋਂਦ ਵਿਚ ਲਿਆਉਣ ਤੋਂ ਬਾਅਦ ਪਰਮੇਸ਼ਵਰ ਨੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਵੇਖਿਆ ਅਤੇ ਪਹਾੜਾਂ ਨੂੰ ਸਥਾਪਿਤ ਕੀਤਾ ਅਤੇ ਜਵਾਲਾਮੁਖੀਆਂ ਨੂੰ ਬਣਾਇਆ ਅਤੇ ਪਹਾੜਾਂ ਨੂੰ ਉੱਪਰ ਉਠਾਇਆ ਅਤੇ ਧਰਤੀ ਵਿਚੋਂ ਚੀਜ਼ਾਂ ਵਿਸਫੋਟਾਂ ਨਾਲ ਬਾਹਰ ਆਈਆਂ। ਉਸ ਨੂੰ ਖੁਸ਼ ਕੀਤਾ ਅਤੇ ਜਿਸ ਤਰ੍ਹਾਂ ਉਹ ਚਾਹੁੰਦਾ ਸੀ ਉਹਨਾਂ ਨੂੰ ਸਥਾਪਿਤ ਕੀਤਾ ਅਤੇ ਖੂਬਸੂਰਤ ਸਥਾਨ ਸੀ, ਉਸ ਵਰਗਾ ਕੁਝ ਵੀ ਨਹੀਂ ਸੀ ਅਤੇ ਖੁਦਾ ਦੇ ਮਹਾਨ ਸਵਰਗ ਸਨ ਅਤੇ ਬਹੁਤ ਵਿਸ਼ਾਲ ਡਾਇਨਾਸੌਰ ਅਤੇ ਹੋਰ ਬਹੁਤ ਕੁਝ ਇਸ ਦੇ ਵਿਚ ਰੇਂਗ ਫਿਰ ਰਿਹਾ ਸੀ ਅਤੇ ਬਹੁਤ ਵੱਡੇ ਵੱਡੇ ਜਾਨਵਰਾਂ ਵਿਚ ਕੋਈ ਵੀ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਸੀ ਅਤੇ ਉਹ ਬਿੱਲੀ ਦੇ ਛੋਟੇ ਜਿਹੇ ਬਲੂੰਗੜੇ ਵਾਂਗ ਨਮਰ ਸਨ। ਉਹ ਬਿਲਕੁਲ ਕੁਝ ਨਹੀਂ ਕਹਿੰਦੇ ਸਨ, ਨਹੀਂ, ਨਾ ਕੋਈ ਬਿਮਾਰੀ, ਨਾ ਦੁੱਖ, ਨਾ ਹੀ ਬਿਮਾਰੀ ਦਾ ਕੋਈ ਕੀਟਾਣੂ ਧਰਤੀ ਉੱਤੇ ਸੀ। ਉਹ ਕਿੰਨਾ ਵਧੀਆ ਸਥਾਨ ਸੀ, ਵੱਡੇ ਵੱਡੇ ਪੰਛੀ ਇੱਕ ਰੁੱਖ ਤੋਂ ਦੂਸਰੇ ਰੁੱਖ ਤੇ ਉਡਾਰੀਆਂ ਮਾਰਦੇ ਸਨ ਅਤੇ ਆਦਮ ਉਹਨਾਂ ਨੂੰ ਨਾਮ ਲੈ ਕੇ ਬੁਲਾ ਸਕਦਾ ਸੀ ਅਤੇ ਉਹ ਉੱਡ ਕੇ ਉਸਦੇ ਮੋਢਿਆਂ ਤੇ ਬੈਠ ਜਾਂਦੇ ਸਨ ਅਤੇ ਉਸਦੇ ਨਾਲ ਗੱਲਾਂ ਕਰਦੇ ਸਨ। ਅਤੇ ਉਹ ਕਿੰਨਾ ਸ਼ਾਨਦਾਰ ਸਥਾਨ ਖੁਦਾ ਨੇ ਬਣਾਇਆ ਸੀ ਅਤੇ ਫਿਰ ਉਸਨੇ ਆਪਣੀ ਦੇਹ ਤੋਂ ਆਪਣੇ ਗੁਣਾਂ ਨੂੰ ਬਣਾਇਆ। ਪਰਮੇਸ਼ਵਰ ਦੀ ਦੇਹ ਵਿਚ ਗੁਣ ਹਨ, ਜਿਸ ਤਰ੍ਹਾਂ ਤੁਸੀਂ ਆਪਣੇ ਪਿਤਾ ਦਾ ਗੁਣ ਹੋ, ਅਤੇ ਤੁਸੀਂ ਧਿਆਨ ਦਿਓ, ਤੁਸੀਂ ਆਪਣੇ ਦਾਦੇ ਦੇ ਦਾਦੇ ਵਿਚ ਸੀ, ਪਰੰਤੂ ਇਸ ਵਿਚ ਅਸੀਂ ਹੇਠਾਂ ਤੱਕ ਅਸੀਂ ਤੁਹਾਨੂੰ ਅਤੇ ਤੁਹਾਡੇ ਪਿਤਾ ਨੂੰ ਲੈਂਦੇ ਹਾਂ। ਹੁਣ ਜਾਂ ਤੁਸੀਂ ਆਪਣੇ ਪਿਤਾ ਵਿਚ ਸੀ, ਤੁਸੀਂ ਕੁਝ ਵੀ ਨਹੀਂ ਜਾਣਦੇ ਸੀ, ਫਿਰ ਜੀਵਨ ਦਾ ਜੀਵਾਣੂ ਨਰ ਤੋਂ ਆਉਂਦਾ ਹੈ। ਨਰ ਵਿਚ ਲਹੂ ਦੀ ਕੋਸ਼ਿਕਾ ਹੁੰਦੀ ਹੈ, ਔਰਤ ਕੋਲ ਅੰਡਾ ਹੁੰਦਾ ਹੈ। ਹੁਣ ਇਸ ਲਈ ਲਹੂ ਦੀ ਕੋਸ਼ਿਕਾ ਵਿਚ ਜੀਵਨ ਹੁੰਦਾ ਹੈ, ਅਤੇ ਇਸ ਲਈ ਜਾਂ ਤੁਸੀਂ ਆਪਣੇ ਪਿਤਾ ਵਿਚ ਹੁੰਦੇ ਹੋ ਤਾਂ ਤੁਹਾਨੂੰ ਇਸ ਦੇ ਬਾਰੇ ਵਿਚ ਕੁਝ ਵੀ ਪਤਾ ਨਹੀਂ ਹੁੰਦਾ ਹੈ, ਪਰ ਤਦ ਵੀ ਖੁਦਾ ਦਾ ਵਚਨ ਅਤੇ ਵਿਗਿਆਨ ਸਾਬਤ ਕਰਦੇ ਹਨ ਕਿ ਤੁਸੀਂ ਆਪਣੇ ਪਿਤਾ ਵਿਚ ਸੀ, ਪਰ ਤੁਸੀਂ ਇਸ ਦੇ ਬਾਰੇ ਵਿਚ ਕੁਝ ਨਹੀਂ ਜਾਣਦੇ ਸੀ।
But then the father longed to know you.
ਪਰ ਪਿਤਾ ਤੁਹਾਨੂੰ ਜਾਣਨ ਲਈ ਉਤਸੁਕ ਸੀ, ਅਤੇ ਫਿਰ ਮਾਤਾ ਨਾਲ ਮਿਲਾਪ ਹੋਣ ਨਾਲ ਤੁਸੀਂ ਆਪਣੇ ਪਿਤਾ ਨੂੰ ਜਾਣਿਆ। ਹੁਣ ਤੁਸੀਂ ਆਪਣੇ ਪਿਤਾ ਦੇ ਗੁਣ ਹੋ, ਤੁਸੀਂ ਉਸੇ ਵਰਗੇ ਦਿਖਦੇ ਹੋ, ਅਤੇ ਜਿਹੜੇ ਤੁਹਾਡੇ ਸ਼ਰੀਰ ਦੇ ਹਿੱਸੇ ਹਨ ਉਹ ਵੀ ਵੇਖਣ ਨੂੰ ਤੁਹਾਡੇ ਪਿਤਾ ਵਰਗੇ ਲੱਗਦੇ ਹਨ। ਹੁਣ ਇਸੇ ਢੰਗ ਨਾਲ ਖੁਦਾ ਸ਼ੁਰੂ ਵਿਚ ਸੀ, ਪਰਮੇਸ਼ਵਰ ਦਾ ਹਰ ਇੱਕ ਪੁੱਤਰ ਅਤੇ ਪਰਮੇਸ਼ਵਰ ਦੀ ਹਰ ਇੱਕ ਪੁੱਤਰੀ ਸ਼ੁਰੂ ਵਿਚ ਪਰਮੇਸ਼ਵਰ ਦੇ ਵਿਚ ਸਨ। ਹੁਣ ਤੁਹਾਨੂੰ ਇਸ ਦੇ ਬਾਰੇ ਯਾਦ ਨਹੀਂ ਹੈ, ਪਰ ਤੁਸੀਂ ਉੱਥੇ ਸੀ, ਉਹ ਇਸ ਨੂੰ ਜਾਣਦਾ ਸੀ, ਅਤੇ ਉਹ ਚਾਹੁੰਦਾ ਸੀ ਕਿ ਤੁਸੀਂ ਬਣੋ ਤਾਂ ਕਿ ਉਹ ਤੁਹਾਡੇ ਨਾਲ ਸੰਪਰਕ ਕਰ ਸਕੇ, ਤੁਹਾਡੇ ਨਾਲ ਗੱਲਾਂ ਕਰ ਸਕੇ, ਅਤੇ ਤੁਹਾਨੂੰ ਪਿਆਰ ਕਰੇ, ਅਤੇ ਤੁਹਾਡੇ ਨਾਲ ਹੱਥ ਮਿਲਾਵੇ। ਕਿ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡਾ ਆਪਣਾ ਪੁੱਤਰ, ਕਿ ਉਹ ਭਾਗਾਂ ਵਾਲਾ ਦਿਨ ਨਹੀਂ ਜਾਂ ਤੁਹਾਡਾ ਪੁੱਤਰ ਘਰ ਆਉਂਦਾ ਹੈ ਅਤੇ ਮੇਜ਼ ਤੇ ਬੈਠ ਕੇ ਖਾਣਾ ਖਾਂਦਾ ਹੈ, ਜਾਂ ਉਹ ਯੁੱਧ ਦੇ ਮੈਦਾਨ ਵਿੱਚੋਂ ਜਾਂ ਕਿਸੇ ਹੋਰ ਥਾਂ ਜ਼ਖਮੀ ਹੋਇਆ ਵਾਪਸ ਆਉਂਦਾ ਹੈ? ਤੁਸੀਂ ਕਿਵੇਂ ਉਸ ਲਈ ਰਾਤ ਦਾ ਖਾਣਾ ਤਿਆਰ ਕਰਦੇ ਹੋ? ਤੁਸੀਂ ਉਸ ਲਈ ਵਧੀਆ ਮੀਟ ਜਾਂ ਇਸ ਤੋਂ ਵੀ ਕੁਝ ਵੱਧ ਉਸ ਲਈ ਤਿਆਰ ਕਰਦੇ ਹੋ? ਇਹ ਤੁਹਾਡਾ ਆਪਣਾ ਹੀ ਲਹੂ ਅਤੇ ਮਾਸ ਹੈ, ਅਤੇ ਉਹ ਤੁਹਾਡੇ ਅੰਦਰ ਸੀ। ਉਸ ਵਕਤ ਤੁਸੀਂ ਉਸ ਨੂੰ ਨਹੀਂ ਜਾਣਦੇ ਸੀ, ਪਰ ਤੁਸੀਂ ਜਾਣਦੇ ਸੀ ਕਿ ਉਹ ਉੱਥੇ ਹੈ, ਅਤੇ ਇਸੇ ਤਰ੍ਹਾਂ ਖੁਦਾ ਜਾਣਦਾ ਸੀ ਕਿ ਅਸੀਂ ਇੱਥੇ ਹੋਵਾਂਗੇ, ਪਰ ਫਿਰ ਉਸਨੇ ਸਾਨੂੰ ਸ਼ਰੀਰ ਵਿੱਚ ਲਿਆਂਦਾ ਤਾਂ ਕਿ ਉਹ ਸਾਡੇ ਨਾਲ ਸੰਪਰਕ ਕਰ ਸਕੇ, ਸਾਡੇ ਨਾਲ ਸੰਬੰਧ ਰੱਖਣ ਦੀ ਖਾਤਰ ਉਹ ਆਪ ਸਾਡੇ ਵਰਗਾ ਬਣ ਗਿਆ। ਯਾਦ ਉਹ ਯਸੂ ਮਸੀਹ ਖੁਦਾ ਦਾ ਪੁੱਤਰ, ਖੁਦਾ ਦਾ ਪੂਰਨ ਪ੍ਰਗਟਾਵਾ ਬਣਿਆ। ਇਸ ਲਈ ਇਹ ਖੁਦਾ ਦਾ ਉਦੇਸ਼ ਸੀ ਕਿ ਆਪਣੇ ਗੁਣਾਂ ਨੂੰ ਸੰਗਤ ਵਿੱਚ ਪ੍ਰਗਟ ਕਰੇ। ਜਦ ਮੈਂ ਆਪਣੇ ਪਿਤਾ ਦੇ ਅੰਦਰ ਸੀ, ਮੈਂ ਇਹਦੇ ਬਾਰੇ ਵਿੱਚ ਕੁਝ ਵੀ ਨਹੀਂ ਜਾਣਦਾ ਸੀ, ਪਰ ਜਦ ਮੈਂ ਉਸਦਾ ਪੁੱਤਰ ਬਣ ਗਿਆ ਅਤੇ ਉਸ ਤੋਂ ਪੈਦਾ ਹੋਇਆ ਤਾਂ ਮੈਂ ਉਸਦਾ ਗੁਣ ਸੀ ਅਤੇ ਪਿਤਾ ਦਾ ਭਾਗ ਸੀ, ਅਤੇ ਤੁਸੀਂ ਆਪਣੇ ਪਿਤਾ ਦਾ ਭਾਗ ਹੋ, ਅਤੇ ਖੁਦਾ ਦੀ ਸੰਤਾਨ ਹੋਣ ਕਾਰਨ ਅਸੀਂ ਖੁਦਾ ਦੇ ਉਸ ਗੁਣ ਦਾ ਹਿੱਸਾ ਹਾਂ ਜੋ ਉਸਦੇ ਅੰਦਰ ਸੀ। ਅਸੀਂ ਮਨੁੱਖ ਬਣੇ ਜਿਵੇਂ ਉਹ ਆਪ ਵੀ ਮਨੁੱਖ ਬਣਿਆ। ਇਸ ਲਈ ਧਰਤੀ ਉੱਤੇ ਖੁਦਾ ਦਾ ਪਰਿਵਾਰ ਹੋਣ ਕਾਰਨ ਅਸੀਂ ਇੱਕ ਦੂਸਰੇ ਨਾਲ ਸੰਗਤ ਕਰ ਸਕਦੇ ਹਾਂ, ਅਤੇ ਖੁਦਾ ਦਾ ਸ਼ੁਰੂ ਵਿੱਚ ਇਹੀ ਉਦੇਸ਼ ਸੀ। ਜੀ ਹਾਂ ਸ਼੍ਰੀਮਾਨ, ਇਹੀ ਸ਼ੁਰੂ ਵਿੱਚ ਖੁਦਾ ਚਾਹੁੰਦਾ ਸੀ। ਸਭ ਕੁਝ ਉਸਦੇ ਕੰਟਰੋਲ ਵਿੱਚ ਸੀ, ਅਤੇ ਉਸਨੇ ਅਦਨ ਦੇ ਬਾਗ ਵਿੱਚ ਯਾਦ ਮਰਜ਼ੀ ਦੇ ਆਧਾਰ ਤੇ ਇਹ ਅਧਿਕਾਰ ਆਦਮੀ ਨੂੰ ਦੇ ਦਿੱਤਾ। ਕਿਹਾ, ਪੁੱਤਰ ਇਹ ਤੇਰਾ ਹੈ। ਕਿੰਨੀ ਹੀ ਸੁੰਦਰ ਜਗ੍ਹਾ ਸੀ। ਖੁਦਾ ਇੰਨਾ ਸੰਤੁਸ਼ਟ ਸੀ ਕਿ ਉਹ ਪਿੱਛੇ ਗਿਆ ਅਤੇ ਆਪਣੇ ਸਾਰੇ ਕੰਮ ਤੋਂ ਆਰਾਮ ਕੀਤਾ। ਕਿਸੇ ਵੀ ਰੁੱਖ ਨੇ ਕਦੇ ਪਖੜੇ ਅਤੇ ਕੰਡੇ ਨਹੀਂ ਲਿਆਂਦੇ ਸਨ, ਕੰਡਿਆਲੀਆਂ ਝਾੜੀਆਂ ਨਹੀਂ ਸਨ ਜਿਨ੍ਹਾਂ ਨੂੰ ਬੇਰ ਲੱਗਦੇ ਹਨ। ਹਰ ਇੱਕ ਚੀਜ਼ ਸੰਪੂਰਨ ਸੀ, ਸਾਰੇ ਬੀਜ ਸੰਪੂਰਨ ਸਨ, ਹਰ ਇੱਕ ਚੀਜ਼ ਸੰਪੂਰਨ ਰੂਪ ਵਿੱਚ ਸੀ। ਜਦ ਉਹ ਥੋੜਾ ਆਰਾਮ ਕਰਨ ਲਈ ਗਿਆ ਹੋਇਆ ਸੀ ਤਾਂ ਧੋਖੇ ਨਾਲ ਉਸਦਾ ਵੈਰੀ ਅੰਦਰ ਆ ਗਿਆ, ਅਤੇ ਉਸਦੇ ਪ੍ਰੋਗਰਾਮ ਦਾ ਉਸਦੇ ਬੱਚਿਆਂ ਕੋਲ ਗਲਤ ਅਨੁਵਾਦ ਕਰਨ ਰਾਹੀਂ ਉਸਨੇ ਇਸ ਤੇ ਕਬਜ਼ਾ ਕਰ ਲਿਆ। ਉਸਨੇ ਆਪਣੇ ਬੱਚੇ ਤੇ ਉਸੇ ਤਰ੍ਹਾਂ ਵਿਸ਼ਵਾਸ ਕੀਤਾ ਜਿਸ ਤਰ੍ਹਾਂ ਤੁਸੀਂ ਆਪਣੀ ਧੀ ਤੇ ਕਰਦੇ ਹੋ ਜਦੋਂ ਰਾਤ ਨੂੰ ਕਿਸੇ ਆਦਮੀ ਨਾਲ ਬਾਹਰ ਜਾਂਦੀ ਹੈ, ਜਿਸ ਤਰ੍ਹਾਂ ਤੁਸੀਂ ਆਪਣੇ ਲੜਕੇ ਤੇ ਵਿਸ਼ਵਾਸ ਕਰਦੇ ਹੋ ਜਦ ਉਸ ਨੂੰ ਕਿਸੇ ਸ਼ਰਾਬੀ ਜਾਂ ਸਿਗਰਟ ਪੀਣ ਵਾਲੇ ਨਾਲ ਬਾਹਰ ਜਾਣਾ ਪੈਂਦਾ ਹੈ। ਸਮਝੇ, ਉਸਨੇ ਆਪਣੇ ਪੁੱਤਰ ਉੱਤੇ ਵਿਸ਼ਵਾਸ ਕੀਤਾ ਕਿ ਉਹ ਕੋਈ ਵੀ ਗਲਤ ਕੰਮ ਨਹੀਂ ਕਰੇਗਾ, ਅਤੇ ਜੋ ਉਸਨੇ ਕਿਹਾ ਹੈ ਉਸਦੇ ਹਰ ਇੱਕ ਵਚਨ ਦੀ ਪਾਲਣਾ ਕਰੇਗਾ। ਪਰ ਵੈਰੀ ਚੋਰੀ ਅੰਦਰ ਆ ਵੜਿਆ, ਉਸੇ ਤਰ੍ਹਾਂ ਜਿਵੇਂ ਇੱਕ ਚੀਕਣਾ ਚਲਾਕ ਤੁਹਾਡੀ ਬੇਟੀ ਨੂੰ ਬਾਹਰ ਲੈ ਗਿਆ ਅਤੇ ਉਸ ਨਾਲ ਗਲਤ ਵਿਵਹਾਰ ਕੀਤਾ, ਜਾਂ ਕੋਈ ਜਨਾਨੀ ਤੁਹਾਡੇ ਬੇਟੇ ਨਾਲ ਬਾਹਰ ਗਈ ਅਤੇ ਉਸੇ ਤਰ੍ਹਾਂ ਕੀਤਾ। ਸਮਝੇ, ਉਹ ਚੋਰੀ ਅੰਦਰ ਆ ਗਿਆ, ਖੁਦਾ ਦਾ ਵੈਰੀ ਅੱਖ ਬਚਾ ਕੇ ਅੰਦਰ ਆ ਗਿਆ, ਅਤੇ ਉਸਨੇ ਹਵਾ ਕੋਲ ਵਚਨ ਦਾ ਗਲਤ ਅਨੁਵਾਦ ਕੀਤਾ। ਹੁਣ ਉਸਨੇ ਇਸ ਗਿਰਾਵਟ ਕਾਰਨ ਅਦਨ ਦੇ ਬਾਗ ਨੂੰ ਲੈ ਲਿਆ ਅਤੇ ਉਸ ਉੱਤੇ ਕਬਜ਼ਾ ਕਰ ਲਿਆ। ਉਸਨੇ ਇਸ ਨੂੰ ਆਪਣੇ ਕਾਬੂ ਵਿੱਚ ਲੈ ਲਿਆ, ਅਤੇ ਹੁਣ 6000 ਸਾਲ ਤੋਂ ਉਸਦੇ ਕੋਲ ਇਹ ਧੋਖੇ ਦਾ ਰਾਜ ਹੈ। ਉਹ ਲੋਕਾਂ ਨੂੰ, ਖੁਦਾ ਦੇ ਬੱਚਿਆਂ ਨੂੰ ਧੋਖਾ ਦੇ ਰਿਹਾ ਹੈ ਜਿਸ ਤਰ੍ਹਾਂ ਉਸਨੇ ਉਸ ਸਮੇਂ ਕੀਤਾ ਸੀ, ਕਿਉਂਕਿ ਉਹ ਆਜ਼ਾਦ ਇੱਛਾ ਦੇ ਆਧਾਰ ਤੇ ਸਨ ਅਤੇ ਜੋ ਵੀ ਚੋਣ ਕਰ ਸਕਦੇ ਸਨ। ਉਸ ਨੂੰ ਵਿਸ਼ਵਾਸ ਸੀ ਕਿ ਉਹ ਠੀਕ ਕੰਮ ਕਰਨਗੇ ਜਾਂ ਉਸ ਨੂੰ ਭਰੋਸਾ ਸੀ ਕਿ ਉਹ ਸਹੀ ਕੰਮ ਕਰਨਗੇ। ਉਹਨਾਂ ਨੇ ਗਲਤ ਕੰਮ ਕੀਤਾ ਅਤੇ ਆਪਣਾ ਜਨਮ ਸਿੱਧ ਹੱਕ ਵੇਚ ਦਿੱਤਾ, ਜਿਵੇਂ ਐਸਾਉ ਨੇ ਸੰਸਾਰ ਕਾਰਨ ਕੀਤਾ ਸੀ, ਅਤੇ ਸ਼ੈਤਾਨ ਨੇ ਇਸ ਨੂੰ ਜਿੱਤ ਲਿਆ ਅਤੇ ਇਸ ਉੱਤੇ ਕਬਜ਼ਾ ਕਰ ਲਿਆ, ਅਤੇ ਉਸਨੇ ਆਪਣਾ ਆਦਨ ਬਣਾਉਣ ਲਈ 6,000 ਸਾਲ ਲਗਾਏ। ਇਸ ਤਰ੍ਹਾਂ ਖੁਦਾ ਨੇ ਆਪਣਾ ਆਦਨ ਬਣਾਉਣ ਲਈ 6,000 ਸਾਲ ਲਾਏ ਸਨ, ਅਤੇ ਧੋਖੇ ਨਾਲ, ਵਚਨ ਦੇ ਧੋਖੇ ਨਾਲ ਜਾਂ ਲੋਕਾਂ ਨੂੰ ਧੋਖਾ ਦੇਣ ਦੁਆਰਾ ਉਸਨੇ ਹੁਣ ਆਪਣਾ ਆਦਨ ਇਸ ਧਰਤੀ ਉੱਤੇ ਪਾਪ ਨਾਲ ਕਾਇਮ ਕੀਤਾ। ਖੁਦਾ ਦਾ ਆਦਨ ਧਾਰਮਿਕਤਾ ਉੱਤੇ ਸਥਾਪਿਤ ਕੀਤਾ ਗਿਆ ਸੀ, ਸ਼ੈਤਾਨ ਦਾ ਆਦਨ ਪਾਪ ਉੱਤੇ ਕਾਇਮ ਕੀਤਾ ਗਿਆ ਹੈ, ਕਿਉਂਕਿ ਸ਼ੈਤਾਨ ਪਾਪ ਹੈ। ਖੁਦਾ ਧਾਰਮਿਕਤਾ ਹੈ, ਅਤੇ ਖੁਦਾ ਦਾ ਰਾਜ ਧਾਰਮਿਕਤਾ ਅਤੇ ਸ਼ਾਂਤੀ ਅਤੇ ਜੀਵਨ ਉੱਤੇ ਕਾਇਮ ਕੀਤਾ ਗਿਆ ਸੀ, ਅਤੇ ਸ਼ੈਤਾਨ ਦਾ ਰਾਜ ਪਾਪ ਤੇ ਅਤੇ ਧਾਰਮਿਕ ਪਾਪ ਤੇ ਕਾਇਮ ਕੀਤਾ ਹੋਇਆ ਹੈ। ਧਿਆਨ ਦਿਓ, ਉਸਨੇ ਕਿਸ ਤਰ੍ਹਾਂ ਧੋਖੇ ਨਾਲ ਧੋਖਾ ਦਿੱਤਾ, ਜਿਸ ਤਰ੍ਹਾਂ ਉਸਨੇ ਕਿਹਾ ਸੀ ਕਿ ਉਹ ਕਰੇਗਾ। ਕੀ ਕੋਈ ਇਸ ਬਾਰੇ ਜਾਣਦਾ ਹੈ? ਜੇ ਤੁਸੀਂ ਕੁਝ ਲਿਖਣਾ ਚਾਹੁੰਦੇ ਹੋ ਤਾਂ ਆਓ ਯਸ਼ਾਯਾ ਵੱਲ ਮੁੜੀਏ। ਜੇ ਤੁਸੀਂ, ਮੇਰਾ ਅਨੁਮਾਨ ਹੈ ਮੈਨੂੰ ਬਹੁਤ ਸਾਰੀਆਂ ਲਿਖਤਾਂ ਦੇ ਹਵਾਲੇ ਦੇਣੇ ਚਾਹੀਦੇ ਹਨ। ਆਓ ਥੋੜੇ ਸਮੇਂ ਲਈ ਯਸ਼ਾਯਾ ਦੀ 14 ਬਾਬ ਪੜ੍ਹੀਏ ਅਤੇ ਵੇਖੀਏ ਕਿ ਸ਼ੈਤਾਨ ਨੇ ਇੱਥੇ ਕੀ ਕਿਹਾ ਸੀ। ਯਸ਼ਾਯਾ 14 ਤੋਂ ਅਸੀਂ ਇਸ ਨੂੰ ਪੜਾਂਗੇ ਅਤੇ ਧਿਆਨ ਦਿਆਂਗੇ ਕਿ ਇਸਨੇ ਕੀ ਕੀਤਾ। ਯਸ਼ਾਯਾ 14 ਦੀ 12 ਐ ਤੋਂ ਸ਼ੁਰੂ ਕਰਾਂਗੇ। ਤੂੰ ਆਕਾਸ਼ ਤੋਂ ਕਿਵੇਂ ਡਿੱਗ ਪਿਆ, ਹੇ ਦਿਨ ਦੇ ਤਾਰੇ, ਫਜਰ ਦੇ ਪੁੱਤਰ? ਤੂੰ ਕਿਵੇਂ ਧਰਤੀ ਟੀਕ ਵੱਢਿਆ ਗਿਆ, ਹੇ ਕੌਮਾਂ ਦੇ ਢਾਉਣ ਵਾਲੇ? ਤੈਂ ਆਪਣੇ ਦਿਲ ਵਿੱਚ ਆਖਿਆ ਕਿ ਮੈਂ ਆਕਾਸ਼ ਉੱਤੇ ਚੜ ਜਾਵਾਂਗਾ, ਪਰਮੇਸ਼ਵਰ ਦੇ ਤਾਰਿਆਂ ਇਹ ਪੁੱਤਰ ਹਨ, ਤਾਂ ਮੈਂ ਆਪਣਾ ਸਿੰਘਾਸ਼ਨ ਉੱਚਾ ਧਰਾਂਗਾ, ਅਤੇ ਮੈਂ ਮੰਡਲੀ ਦੇ ਪਰਬਤ ਉੱਤੇ ਉੱਤਰ ਦੀਆਂ ਹੱਦਾਂ ਵਿੱਚ ਬੈਠਾਂਗਾ, ਮੈਂ ਬੱਦਲਾਂ ਦੀਆਂ ਉਚਾਈਆਂ ਤੇ ਚੜ ਜਾਵਾਂਗਾ, ਮੈਂ ਆਪ ਨੂੰ ਅਤ ਮਹਾਨ ਜਿਹਾ ਬਣਾਵਾਂਗਾ। ਹੁਣ ਇਸ ਦੀ ਤੁਲਨਾ ਬਾਕੀਆਂ ਲਿਖਤਾਂ ਥਸਲੋਨੀਕੀਆਂ ਨਾਲ ਕਰੋ, ਜਿਸ ਨੂੰ ਅਸੀਂ ਥੋੜੀ ਦੇਰ ਪਹਿਲਾਂ ਪੜਿਆ ਹੈ। ਕਿਵੇਂ ਉਹ ਕਹਿੰਦਾ ਹੈ ਉਹ ਪਰਮੇਸ਼ਵਰ ਦੀ ਹੈਕਲ ਵਿੱਚ ਬੈਠਦਾ ਹੈ, ਅਤੇ ਉਹ ਹਰੇਕ ਤੋਂ ਜੋ ਆਪਣੇ ਆਪ ਨੂੰ ਦੇਵ ਅਖਵਾਉਂਦਾ ਹੈ ਉੱਚਾ ਕਰਦਾ ਹੈ, ਤਾਂ ਕਿ ਉਹ ਪਰਮੇਸ਼ਵਰ ਬਣ ਕੇ ਇਸ ਧਰਤੀ ਤੇ ਪਰਮੇਸ਼ਵਰ ਵਾਂਗ ਪੂਜਿਆ ਜਾਵੇ। ਇਸ ਜਹਾਨ ਦਾ ਵੀ ਈਸ਼ਵਰ ਹੈ, ਜਿਹਦੇ ਬਾਰੇ ਵਿੱਚ ਮੈਂ ਪਿਛਲੇ ਐਤਵਾਰ ਪ੍ਰਚਾਰ ਕੀਤਾ ਸੀ। ਅੱਜ ਵੀ ਉਹ ਧੋਖੇ ਵਿੱਚ ਹੈ। ਇਹ ਕਪਟ ਦਾ ਸਮਾਂ ਹੈ, ਬਹੁਤ ਹੀ ਭਿਆਨਕ ਸਮਾਂ ਹੈ ਜਿਹਦੇ ਵਿੱਚ ਅਸੀਂ ਰਹਿ ਰਹੇ ਹਾਂ। ਇਹ ਸਭ ਯੁੱਗਾਂ ਨਾਲੋਂ ਸ੍ਰੇਸ਼ਟ ਸਮਾਂ ਹੈ, ਕਿਉਂਕਿ ਅਸੀਂ ਦੁਬਾਰਾ ਮਹਾਨ 1,000 ਸਾਲ ਦੇ ਨੇੜੇ ਆ ਰਹੇ ਹਾਂ। ਅਸੀਂ ਦੁਬਾਰਾ ਮਹਾਨ 1,000 ਸਾਲ ਦੇ ਨੇੜੇ ਆ ਰਹੇ ਹਾਂ, ਪਰੰਤੂ ਇਸ ਸਮੇਂ ਵਿੱਚ ਉਸਨੇ ਸਾਰੀਆਂ ਚਾਲਾਂ ਜੋ ਉਸਨੇ ਪਹਿਲਾਂ ਵਰਤੀਆਂ ਸਨ, ਜਿਨ੍ਹਾਂ ਦੇ ਨਾਲ ਉਹ ਧੋਖਾ ਦੇਣ ਵਿੱਚ ਸਫਲ ਹੋਇਆ ਸੀ, ਉਸਨੇ ਉਹ ਸਾਰੀਆਂ ਇਕੱਠੀਆਂ ਕਰ ਲਈਆਂ ਹਨ ਅਤੇ ਆਪਣੇ ਆਪ ਨੂੰ ਮਜ਼ਬੂਤ ਕਰ ਲਿਆ ਹੈ ਅਤੇ ਪਰਮੇਸ਼ਵਰ ਵਾਂਗ ਹੇਠਾਂ ਆ ਗਿਆ ਹੈ ਅਤੇ ਆਪਣੇ ਆਪ ਨੂੰ ਧਰਮ ਵਿੱਚ ਪਰਮੇਸ਼ਵਰ ਦੇ ਥਾਂ ਕਰ ਲਿਆ ਹੈ ਅਤੇ ਲਿਖਤਾਂ ਦੇ ਹਵਾਲੇ ਦੇ ਸਕਦਾ ਹੈ ਅਤੇ ਤੁਹਾਨੂੰ ਲਿਖਤਾਂ ਦੱਸ ਸਕਦਾ ਹੈ। ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਸ਼ੈਤਾਨ ਨੇ ਹਵਾ ਨਾਲ ਅਦਨ ਦੇ ਬਾਗ ਵਿੱਚ ਕੀਤਾ ਸੀ, ਪਰ ਉਸ ਨੂੰ ਇਸ ਤਰ੍ਹਾਂ ਕਰਨ ਲਈ ਸਿਰਫ ਇੱਕ ਥਾਂ ਛੱਡਣ ਦੀ ਲੋੜ ਹੈ, ਸ਼ੇਦ ਬਣਾਉਣ ਲਈ ਉਸ ਨੂੰ ਬਸ ਇੰਨਾ ਹੀ ਕਰਨ ਦੀ ਲੋੜ ਹੈ, ਜਿਸ ਵਿੱਚ ਦੀ ਸ਼ੈਤਾਨ ਦੀ ਜ਼ਹਿਰ ਭਰੀ ਸਿੱਖਿਆ ਉਡੇਲੀ ਜਾ ਸਕੇ। ਜਿਵੇਂ ਕਿ ਇੱਕ ਸਮਝਦਾਰ ਮੁਰਖ ਦੀ ਛਾਨਣੀ ਬਾਰੇ ਅਸੀਂ ਕਿਸੇ ਰਾਤ ਗੱਲ ਕਰ ਰਹੇ ਸੀ, ਹੁਣ ਉਸਨੇ ਕਿਹਾ ਕਿ ਆਪਣੇ ਆਪ ਨੂੰ ਆਤਮਹਾਨ ਤੋਂ ਉੱਚਾ ਕਰੇਗਾ, ਉਹ ਤਾਰਿਆਂ ਅਤੇ ਬੱਦਲਾਂ ਨਾਲੋਂ ਉੱਪਰ ਚੜੇਗਾ ਅਤੇ ਉੱਥੇ ਪਰਮੇਸ਼ਵਰ ਵਾਂਗ ਬੈਠੇਗਾ ਅਤੇ ਆਤਮਹਾਨ ਤੋਂ ਉੱਚਾ ਹੋਵੇਗਾ, ਅਤੇ ਉਹ ਆਪਣੇ ਡਰਾਵਿਆਂ ਵਿੱਚ ਸਫਲ ਹੋ ਗਿਆ ਹੈ। ਯਕੀਨਨ ਆਪਣੇ ਧਮਕੀ ਭਰੇ ਡਰਾਵਿਆਂ ਵਿੱਚ ਉਸ ਨੂੰ ਸ਼ਾਨਦਾਰ ਸਫਲਤਾ ਮਿਲੀ ਹੈ। ਹਰ ਯੁੱਗ ਦੇ ਲੋਕਾਂ ਦੁਆਰਾ ਉਸ ਨੂੰ ਪਰਮੇਸ਼ਵਰ ਦੇ ਉਸ ਯੁੱਗ ਦੇ ਕੀਮਤੀ ਵਚਨ ਦੇ ਵਾਅਦੇ ਦੀ ਵਿਆਖਿਆ ਕਰ ਲੈਣ ਦੇ ਰਾਹੀਂ ਬਿਲਕੁਲ ਇਸੇ ਢੰਗ ਨਾਲ ਉਸਨੇ ਕੀਤਾ ਹੈ। ਹਰ ਇੱਕ ਯੁੱਗ ਵਿੱਚ ਉਸਨੇ ਇਸ ਦੀ ਵਿਆਖਿਆ ਕੀਤੀ ਹੈ। ਨੂਹ ਦੇ ਦਿਨਾਂ ਵਿੱਚ ਉਸਨੇ ਵਿਆਖਿਆ ਕੀਤੀ ਕਿ ਸੁਰਗ ਤੋਂ ਵਰਖਾ ਹੋਣੀ ਸੰਭਵ ਹੈ, ਕਿਉਂਕਿ ਉੱਥੇ ਉੱਪਰ ਕੋਈ ਵੀ ਵਰਖਾ ਨਹੀਂ ਹੈ। ਉਸਦਾ ਮਹਾਨ ਵਿਗਿਆਨਿਕ ਪ੍ਰਚਾਰ ਜਿਹੜਾ ਉਸਨੇ ਅਦਨ ਦੇ ਬਾਗ ਵਿੱਚ ਕੀਤਾ, ਉਹ ਚੰਦ ਤੇ ਆਪਣੇ ਯੰਤਰ ਭੇਜ ਕੇ ਸਾਬਤ ਕਰ ਸਕਦਾ ਸੀ ਕਿ ਉੱਥੇ ਉੱਪਰ ਕੋਈ ਨਮੀ ਨਹੀਂ ਹੈ, ਪਰ ਖੁਦਾ ਨੇ ਕਿਹਾ ਸੀ ਕਿ ਵਰਖਾ ਆਵੇਗੀ, ਪਰ ਸ਼ੈਤਾਨ ਸਫਲ ਹੋ ਗਿਆ ਅਤੇ ਵਿਗਿਆਨ ਦੀਆਂ ਕਾਢਾਂ ਦੁਆਰਾ ਲੋਕਾਂ ਦੇ ਦਿਲਾਂ ਵਿੱਚ ਜ਼ਹਿਰ ਭਰ ਦਿੱਤਾ ਕਿ ਇਹ ਨਹੀਂ ਹੋ ਸਕਦਾ ਹੈ, ਪਰ ਇਹ ਹੋਇਆ। ਪਰਮੇਸ਼ਵਰ ਨੇ ਕਿਹਾ ਸੀ ਇਹ ਹੋਵੇਗਾ ਅਤੇ ਇਹ ਹੋ ਕੇ ਰਿਹਾ ਸੀ, ਉਸਨੇ ਕੀਤਾ। ਹੁਣ ਯਿਸੂ ਮਸੀਹ ਦੇ ਦਿਨਾਂ ਵਿੱਚ ਉਸਨੇ ਉਸੇ ਤਰ੍ਹਾਂ ਕੀਤਾ ਸੀ, ਉਸਨੇ ਫਿਰ ਉਹਨਾਂ ਦੇ ਦਿਮਾਗਾਂ ਨੂੰ ਧੋਖੇ ਦੀ ਜ਼ਹਿਰ ਨਾਲ ਭਰ ਦਿੱਤਾ ਸੀ, ਸਮਝੇ? ਵਚਨ ਦਾ ਗਲਤ ਅਨੁਵਾਦ ਕਰਨ ਦੁਆਰਾ। ਜੇ ਤੂੰ ਖੁਦਾ ਦਾ ਪੁੱਤਰ ਹੈ ਤਾਂ ਮੈਨੂੰ ਇਸ ਬਾਰੇ ਵਿੱਚ ਕੁਝ ਕਰਕੇ ਦਿਖਾ। ਯਿਸੂ ਲਈ ਜੋਕਰ ਵਾਂਗ ਨਹੀਂ ਬਣਿਆ, ਉਹ ਕਦੇ ਨਹੀਂ ਬਣਿਆ, ਖੁਦਾ ਜੋਕਰ ਨਹੀਂ ਹੈ। ਉਸ ਲਈ ਸ਼ੈਤਾਨ ਦੁਆਰਾ ਪੁੱਛੇ ਗਏ ਹਰ ਇੱਕ ਸਵਾਲ ਦਾ ਜਵਾਬ ਦੇਣਾ ਜ਼ਰੂਰੀ ਨਹੀਂ ਹੈ। ਉਸਨੂੰ ਸਿਰਫ ਯਸੂ ਨੇ ਕਿਹਾ ਸੀ ਇਹ ਲਿਖਿਆ ਹੋਇਆ ਹੈ ਤੁਸੀਂ ਜਿਉਂਦੇ ਨਹੀਂ ਰਹੋਗੇ ਆਦਮੀ ਨਿਰਾ ਰੋਟੀ ਨਾਲ ਹੀ ਜਿਉਂਦਾ ਨਹੀਂ ਰਹੇਗਾ ਪਰ ਹਰ ਇੱਕ ਉਸ ਵਚਨ ਨਾਲ ਜਿਹੜਾ ਖੁਦਾ ਦੇ ਮੁਖ ਵਿਚੋਂ ਨਿਕਲਦਾ ਹੈ ਵੇਖਿਆ ਉਸਨੂੰ ਉਸਲੇ ਜੋਕਰ ਬਣਨ ਦੀ ਲੋੜ ਨਹੀਂ ਪਈ ਸੀ ਉਸਨੂੰ ਰੋਟੀ ਬਣਾਉਣ ਦੀ ਲੋੜ ਨਹੀਂ ਸੀ ਉਹ ਇਹ ਕਰ ਸਕਦਾ ਸੀ ਇਸ ਤਰ੍ਹਾਂ ਕਰਨ ਨਾਲ ਉਹ ਸ਼ੈਤਾਨ ਦੀ ਸੁਣਨ ਵਾਲਾ ਬਣਦਾ ਇਸ ਲਈ ਉਸਨੂੰ ਸ਼ੈਤਾਨ ਦੀ ਗੱਲ ਸੁਣਨ ਦੀ ਲੋੜ ਨਹੀਂ ਸੀ ਅਤੇ ਫਿਰ ਇੱਕ ਧਾਰਮਿਕ ਪਾਪ ਹੈ ਜਿਵੇਂ ਸ਼ੁਰੂ ਵਿਚ ਧੋਖੇ ਨਾਲ ਭਰਿਆ ਸੀ ਹੁਣ ਇਸ ਤੇ ਧਿਆਨ ਦਿਓ ਇਹ ਬਸ ਹਰ ਰੋਜ਼ ਹੋਣ ਵਾਲਾ ਪੁਰਾਣਾ ਪਾਪ ਨਹੀਂ ਹੈ ਵਿਚਾਰ ਕਰਨਾ ਅਤੇ ਸ਼ਰਾਬ ਪੀਣੀ ਅਤੇ ਖੁਦਾ ਦੇ ਨਾਮ ਨੂੰ ਵਿਅਰਥ ਇਸਤੇਮਾਲ ਕਰਨਾ ਇੰਨਾ ਹੀ ਨਹੀਂ ਹੈ ਨਹੀਂ ਤੁਹਾਨੂੰ ਯਾਦ ਹੈ ਬਹੁਤ ਸਾਰੇ ਇੱਥੇ ਪੁਰਾਣੇ ਆਉਣ ਵਾਲੇ ਹਨ ਤੁਹਾਨੂੰ ਉਹ ਸੰਦੇਸ਼ ਯਾਦ ਹੈ ਜਿਹੜਾ ਮੈਂ ਨਿਆਂ ਦੇ ਦਿਨ ਹੋਣ ਵਾਲੀ ਨਿਰਾਸ਼ਾ ਤੇ ਪ੍ਰਚਾਰ ਕੀਤਾ ਸੀ ਵਿਸ਼ਵਾ ਉੱਥੇ ਨਿਰਾਸ਼ ਨਹੀਂ ਹੋਵੇਗੀ ਉਸਨੂੰ ਪਤਾ ਹੈ ਉਹ ਕਿੱਥੇ ਜਾ ਰਹੀ ਹੈ ਸ਼ਰਾਬੀ ਉੱਥੇ ਨਿਰਾਸ਼ ਨਹੀਂ ਹੋਣਗੇ ਘੁਮੰਡੀ ਜੁਆਰੀ ਉੱਥੇ ਨਿਰਾਸ਼ ਨਹੀਂ ਹੋਣਗੇ ਝੂਠਾ ਚੋਰ ਉੱਥੇ ਨਿਰਾਸ਼ ਨਹੀਂ ਹੋਵੇਗਾ ਪਰੰਤੂ ਉਹ ਆਦਮੀ ਜਿਹੜਾ ਇਹ ਸੋਚਦਾ ਹੈ ਕਿ ਉਹ ਸਹੀ ਹੈ ਉਸ ਵਿੱਚ ਨਿਰਾਸ਼ਤਾ ਆਵੇਗੀ ਇਹੀ ਉਹ ਆਦਮੀ ਹੈ ਜਿਹੜਾ ਆ ਕੇ ਕਹਿੰਦਾ ਹੈ ਪ੍ਰਭੂ ਕੀ ਮੈਂ ਖੁਸ਼ਖਬਰੀ ਦਾ ਪ੍ਰਚਾਰ ਨਹੀਂ ਕੀਤਾ ਹੈ ਕੀ ਮੈਂ ਤੇਰੇ ਨਾਮ ਵਿੱਚ ਭੂਤਾਂ ਨੂੰ ਨਹੀਂ ਕੱਢਿਆ ਹੈ ਯਿਸੂ ਨੇ ਕਿਹਾ ਤੁਸੀਂ ਮੇਰੇ ਕੋਲੋਂ ਦੂਰ ਹੋ ਜਾਓ ਤੁਸੀਂ ਜਿਹੜੇ ਬਰਿਆਰ ਹੋ ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ ਉੱਥੇ ਹੈ ਨਿਰਾਸ਼ਾ ਸਮਝੇ ਉਹ ਧੋਖੇਬਾਜ਼ੀ ਹੈ ਇਹੀ ਹੈ ਜੋ ਮੈਂ ਲਗਾਤਾਰ ਇਹੀ ਹੈ ਜਿੱਥੇ ਮੈਨੂੰ ਗਲਤ ਸਮਝਿਆ ਜਾਂਦਾ ਹੈ ਇਸ ਲਈ ਨਹੀਂ ਹੈ ਕਿ ਮੈਂ ਵੱਖਰਾ ਹੋਣਾ ਚਾਹੁੰਦਾ ਹਾਂ ਮੈਂ ਵੱਖਰਾ ਨਹੀਂ ਹੋਣਾ ਚਾਹੁੰਦਾ ਹਾਂ ਪਰ ਮੈਨੂੰ ਇਮਾਨਦਾਰ ਹੋਣਾ ਪੈਣਾ ਹੈ ਮੇਰੇ ਕੋਲ ਸੰਦੇਸ਼ ਹੈ ਅਤੇ ਉਹ ਲੋਕਾਂ ਕੋਲ ਜਾਣਾ ਜ਼ਰੂਰੀ ਹੈ ਇਹ ਲੋਕਾਂ ਵਿੱਚ ਮੈਨੂੰ ਬਹੁਤ ਜ਼ਿਆਦਾ ਵੱਖਰਾ ਜਿਹਾ ਬਣਾਉਂਦਾ ਹੈ ਉਹ ਸੋਚਦੇ ਹਨ ਕਿ ਮੈਂ ਹਰ ਇੱਕ ਦੇ ਵਿਰੁੱਧ ਹਾਂ ਸਿਰਫ ਉਹ ਇਹ ਜਾਣ ਲੈਣ ਕਿ ਮੈਂ ਹਰ ਇੱਕ ਦੇ ਭਲੇ ਵਿੱਚ ਹਾਂ ਅਤੇ ਮੈਂ ਆਪਣੀ ਪੂਰੀ ਕੋਸ਼ਿਸ਼ ਕਰ ਰਿਹਾ ਹਾਂ ਕਿ ਉਹਨਾਂ ਸਾਹਮਣੇ ਲਿਆਵਾਂ ਕਿ ਸੱਚਾਈ ਕੀ ਹੈ ਬਿਲਕੁਲ ਉਸੇ ਤਰੀਕੇ ਨਾਲ ਜਿਸ ਤਰ੍ਹਾਂ ਇਹ ਮੇਰੇ ਦਿਲ ਵਿੱਚ ਹੈ ਅਤੇ ਜਿਸ ਤਰੀਕੇ ਨਾਲ ਇਹ ਇੱਥੇ ਬਾਈਬਲ ਵਿੱਚ ਹੈ ਅਤੇ ਖੁਦਾ ਪ੍ਰਮਾਣਿਤ ਕਰਦਾ ਹੈ ਕਿ ਇਹ ਸੱਚ ਹੈ ਇਸ ਲਈ ਇਸ ਬਾਰੇ ਕੁਝ ਵੀ ਕਰਨ ਦੀ ਲੋੜ ਨਹੀਂ ਹੈ ਉਹ ਇਸ ਵੱਲ ਵੇਖਣਗੇ ਜਾਂ ਇਸ ਵੱਲ ਨਹੀਂ ਵੇਖਣਗੇ ਵੇਖੋ ਉਹ ਇਸ ਨੂੰ ਵੇਖਣਾ ਨਹੀਂ ਚਾਹੁੰਦੇ ਹਨ ਕਿਉਂਕਿ ਉਹ ਪਹਿਲਾਂ ਹੀ ਵਿਕ ਚੁੱਕੇ ਹਨ ਉਹ ਆਪਣਾ ਜਨਮ ਸਿੱਧ ਅਧਿਕਾਰ ਕਿਸੇ ਜਥੇਬੰਦੀ ਜਾਂ ਸੰਸਥਾ ਨੂੰ ਵੇਚ ਚੁੱਕੇ ਹਨ ਉਹ ਕਿਸੇ ਜਥੇਬੰਦੀ ਦੇ ਧਰਮ ਦੇ ਆਧਾਰ ਤੇ ਸਵਰਗ ਜਾਣ ਲਈ ਆਪਣਾ ਜਨਮ ਸਿੱਧ ਹੱਕ ਵੇਚ ਚੁੱਕੇ ਹਨ ਜਿਸ ਦੇ ਕਿ ਹਰ ਇੱਕ ਹਿੱਸੇ ਦਾ ਮੁਖੀ ਸ਼ੈਤਾਨ ਹੈ ਖੁਦਾ ਦਾ ਕਦੇ ਵੀ ਕੋਈ ਜਥੇਬੰਦੀ ਵਾਲਾ ਧਰਮ ਨਹੀਂ ਸੀ ਉਸਦਾ ਕਦੇ ਵੀ ਨਹੀਂ ਸੀ ਅਤੇ ਉਹ ਇਸ ਲਈ ਵਿਕ ਗਏ ਹਨ ਜਿੱਥੇ ਮਨੁੱਖਾਂ ਦਾ ਇੱਕ ਚੁੰਡ ਵਚਨ ਦਾ ਅਨੁਵਾਦ ਕਰਦਾ ਹੈ ਅਤੇ ਕਹਿੰਦੇ ਹਨ ਕਿ ਇਸਦਾ ਅਰਥ ਇਹ ਹੈ ਇਸਦਾ ਅਰਥ ਉਹ ਹੈ ਖੁਦਾ ਨੂੰ ਕਿਸੇ ਅਨੁਵਾਦ ਕਰਨ ਵਾਲੇ ਦੀ ਲੋੜ ਨਹੀਂ ਹੈ ਉਹ ਆਪਣਾ ਅਨੁਵਾਦ ਆਪ ਕਰਦਾ ਹੈ ਉਸਨੂੰ ਕਿਸੇ ਦੀ ਲੋੜ ਨਹੀਂ ਹੈ ਕਿ ਉਸਨੂੰ ਦੱਸੇ ਕਿ ਕਿਵੇਂ ਕਰਨਾ ਹੈ ਉਹ ਸਰਬ ਸੱਤਾਧਾਰੀ ਹੈ ਉਸਨੇ ਦੱਸਿਆ ਹੈ ਕਿ ਉਹ ਕਿਵੇਂ ਕਰੇਗਾ ਅਤੇ ਉਸੇ ਹੀ ਤਰੀਕੇ ਨਾਲ ਉਹ ਜ਼ਰੂਰ ਆਪਣਾ ਵਚਨ ਹਮੇਸ਼ਾ ਕਾਇਮ ਕਰੇਗਾ ਯਾਦ ਉਸਨੇ ਕਿਹਾ ਨਿਹਚਾ ਕਰਨ ਵਾਲਿਆਂ ਦੇ ਨਾਲ ਇਹ ਨਿਸ਼ਾਨ ਹੋਣਗੇ ਉਸਦਾ ਮਤਲਬ ਬਿਲਕੁਲ ਉਸੇ ਤਰ੍ਹਾਂ ਹੈ ਜੋ ਕੁਝ ਵੀ ਉਹ ਕਹਿੰਦਾ ਹੈ ਉਹ ਵਾਪਰੇਗਾ ਉਸਨੇ ਕਿਹਾ ਕਿ ਅੰਤ ਦੇ ਦਿਨਾਂ ਵਿੱਚ ਇਹ ਚੀਜ਼ ਹੋਵੇਗੀ ਕਿ ਉਹ ਇਹ ਕੰਮ ਕਰੇਗਾ ਅਤੇ ਉਸਨੇ ਉਸੇ ਤਰ੍ਹਾਂ ਕੀਤਾ ਉਸਨੂੰ ਕਿਸੇ ਕੋਲੋਂ ਪੁੱਛਣ ਦੀ ਜ਼ਰੂਰਤ ਨਹੀਂ ਹੈ ਕਿ ਇਹ ਸਮਾਂ ਹੈ ਜਾਂ ਨਹੀਂ ਉਹ ਜਾਣਦਾ ਹੈ ਕਿ ਸਮਾਂ ਕਿਹੜਾ ਹੈ ਅਤੇ ਯੋਜਨਾ ਕੀ ਹੈ ਹੁਣ ਸ਼ੈਤਾਨ ਧੋਖੇਬਾਜ਼ ਬਾਰੇ ਮਤੀ 24:24 ਵਿੱਚ ਦੱਸਿਆ ਹੈ ਕਿ ਉਹ ਬਹੁਤ ਜ਼ਿਆਦਾ ਧੋਖੇ ਨਾਲ ਆਵੇਗਾ ਹੁਣ ਸਾਨੂੰ ਉਸਦੇ ਗਿਆਨ ਵਧੀਆ ਸਿੱਖਿਆ ਉੱਚੇ ਅਸੂਲ ਸਭਿਅਤਾ ਅਤੇ ਹੋਰ ਪ੍ਰੋਗਰਾਮਾਂ ਤੋਂ ਪਤਾ ਲੱਗਦਾ ਹੈ ਕਿ ਉਸਨੇ ਉਹਨਾਂ ਲੋਕਾਂ ਨੂੰ ਜਿਹੜੇ ਖੁਦਾ ਦੀ ਸੇਵਾ ਕਰਨੀ ਚਾਹੁੰਦੇ ਹਨ ਆਪਣੇ ਝੂਠ ਉੱਤੇ ਵਿਸ਼ਵਾਸ ਕਰਨ ਦੁਆਰਾ ਮੋਹ ਲਿਆ ਹੈ ਹਵਾ ਇਸ ਤਰ੍ਹਾਂ ਕਰਨਾ ਨਹੀਂ ਚਾਹੁੰਦੀ ਸੀ ਪਰ ਉਸਨੇ ਉਹਨੂੰ ਵਿਖਾਇਆ ਇਸ ਵਿੱਚ ਕਿਵੇਂ ਹੋਰ ਬੁੱਧੀ ਹੈ ਉਸਨੂੰ ਪਤਾ ਨਹੀਂ ਸੀ ਉਹ ਜਾਣਨਾ ਚਾਹੁੰਦੀ ਸੀ ਉਸਨੂੰ ਇਹਦੀ ਸਮਝ ਨਹੀਂ ਸੀ ਪਰ ਉਹ ਸਮਝਣਾ ਚਾਹੁੰਦੀ ਸੀ ਅਤੇ ਖੁਦਾ ਨੇ ਉਸਨੂੰ ਕਿਹਾ ਸੀ ਕਿ ਸਮਝਣ ਦੀ ਕੋਸ਼ਿਸ਼ ਨਹੀਂ ਕਰਨੀ ਹੈ ਮੈਂ ਇਹਨਾਂ ਗੱਲਾਂ ਨੂੰ ਕਿਵੇਂ ਸਮਝ ਸਕਦਾ ਹਾਂ ਮੈਂ ਉਹਨਾਂ ਨੂੰ ਨਹੀਂ ਸਮਝ ਸਕਦਾ ਹਾਂ ਮੈਂ ਉਹਨਾਂ ਦੇ ਉੱਤੇ ਨਿਹਚਾ ਕਰਦਾ ਹਾਂ ਉਹਨਾਂ ਨੂੰ ਸਮਝਣ ਦੀ ਮੈਨੂੰ ਲੋੜ ਨਹੀਂ ਹੈ ਖੁਦਾ ਵਿਸ਼ਵਾਸ ਹੈ ਸਮਝਣਾ ਨਹੀਂ ਯੋਸ ਨੇ ਕਿਹਾ ਹੈ ਅਸੀਂ ਬਸ ਸਿਰਫ ਵਿਸ਼ਵਾਸ ਕਰਦੇ ਹਾਂ ਹੁਣ 6000 ਸਾਲ ਤੋਂ ਖੁਦਾ ਦੇ ਉਸ ਯੁੱਗ ਲਈ ਵਾਅਦਾ ਕੀਤੇ ਵਚਨ ਨੂੰ ਵਿਗਾੜਨ ਅਤੇ ਉਸਦਾ ਗਲਤ ਅਨੁਵਾਦ ਕਰਨ ਤੋਂ ਬਾਅਦ ਖੁਦਾ ਦੇ ਅਦਨ ਦੀ ਸ਼ੈਤਾਨ ਦੇ ਅਦਨ ਨਾਲ ਤੁਲਨਾ ਕਰੋ ਆਓ ਹੁਣ ਇਸ ਦੀ ਤੁਲਨਾ ਕਰੀਏ ਅਤੇ ਵੇਖੀਏ ਕਿ ਅਸੀਂ ਕਿੱਥੇ ਪਹੁੰਚੇ ਹਾਂ ਜਿਵੇਂ ਉਸਨੇ ਕਲੀਸਿਆ ਨਾਲ ਕੀਤਾ ਮਸੀਹ ਦੇ ਯਿਸੂ ਦੇ ਸਮੇਂ ਵਿੱਚ ਖੁਦਾ ਦੇ ਇਮਾਨਦਾਰ ਬੱਚਿਆਂ ਨੂੰ ਸੱਚਾਈ ਜਾਣਨ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਉਹ ਖੁਦਾ ਦੇ ਸਨ ਖੁਦਾ ਨੇ ਆਪਣੇ ਪੁੱਤਰਾਂ ਨੂੰ ਆਪਣੇ ਗੁਣਾਂ ਨੂੰ ਇੱਥੇ ਰੱਖਿਆ ਤਾਂ ਕਿ ਉਸਦਾ ਵਚਨ ਸੁਣਨ ਰਾਹੀਂ ਉਸਦੇ ਨਾਲ ਸੰਗਤ ਕਰਨ ਕੀ ਹੋਵੇ ਜੇ ਤੁਹਾਡਾ ਪਿਤਾ ਤੁਹਾਨੂੰ ਕਹੇ ਅਤੇ ਤੁਸੀਂ ਆਪਣੇ ਪਿਤਾ ਦੇ ਇਮਾਨਦਾਰ ਪੁੱਤਰ ਹੋਵੋ ਅਤੇ ਉਹ ਤੁਹਾਨੂੰ ਕਹੇ ਤੂੰ ਉਸ ਪਾਣੀ ਵਿੱਚ ਤੈਰਨ ਲਈ ਨਾ ਜਾਣਾ ਕਿਉਂਕਿ ਉਸ ਵਿੱਚ ਮਗਰਮੱਛ ਹਨ ਅਤੇ ਕੋਈ ਪਿੱਛੋਂ ਦੀ ਆਵੇ ਅਤੇ ਕਹੇ ਬਿਲਕੁਲ ਪਾਣੀ ਬਹੁਤ ਵਧੀਆ ਹੈ ਅਤੇ ਉਸ ਵਿੱਚ ਮਗਰਮੱਛ ਨਹੀਂ ਹਨ। ਹੁਣ ਤੁਸੀਂ ਕਿਸ ਦੀ ਸੁਣੋਗੇ? ਜੇ ਤੁਸੀਂ ਸੱਚੇ ਪੁੱਤਰ ਹੋ ਤਾਂ ਤੁਸੀਂ ਆਪਣੇ ਡੈਡੀ ਦੀ ਸੁਣੋਗੇ। ਅਤੇ ਖੁਦਾ ਦੇ ਅਸਲੀ ਪੁੱਤਰ ਅਤੇ ਧੀਆਂ ਪਹਿਲਾਂ ਖੁਦਾ ਦੇ ਵਚਨ ਨੂੰ ਲੈਂਦੇ ਹਨ। ਮੈਨੂੰ ਇਸ ਦੀ ਕੋਈ ਪਰਵਾਹ ਨਹੀਂ ਕਿ ਕੋਈ ਹੋਰ ਇਸ ਦੇ ਬਾਰੇ ਵਿੱਚ ਕੀ ਕਹਿੰਦਾ ਹੈ। ਉਹ ਪਹਿਲਾਂ ਖੁਦਾ ਦੇ ਵਚਨ ਦੀ ਪਾਲਣਾ ਕਰਦੇ ਹਨ। ਪਿਆਲੇ ਵਿੱਚ ਜ਼ਹਿਰ ਹੈ, ਉਹ ਇਸ ਦਾ ਵਿਸ਼ਵਾਸ ਕਰਦੇ ਹਨ, ਉਸ ਦੇ ਸਾਰੇ ਵਚਨ ਉੱਤੇ ਵਿਸ਼ਵਾਸ ਰੱਖਦੇ ਹਨ। ਉਸ ਦਾ ਬੀਜ ਪਵਿੱਤਰਤਾ, ਪਿਆਰ ਅਤੇ ਅਨੰਤ ਜੀਵਨ ਦੇ ਅਦਨ ਨੂੰ ਲੈ ਕੇ ਆਇਆ ਅਤੇ ਇਹ ਸਭ ਕੁਝ ਉਸ ਦੇ ਅਦਨ ਨੇ ਪੈਦਾ ਕੀਤਾ, ਪਵਿੱਤਰਤਾ। ਅਤੇ ਇਹ ਅਦਨ ਪਵਿੱਤਰਤਾ, ਪਿਆਰ, ਸਮਝ, ਸਿੱਧਤਾ ਅਤੇ ਅਨੰਤ ਜੀਵਨ ਨੂੰ ਲੈ ਕੇ ਆਇਆ। ਖੁਦਾ ਇਹੀ ਬੀਜ ਰਿਹਾ ਹੈ, ਆਪਣਾ ਵਚਨ, ਆਪਣਾ ਬੀਜ। ਇਹੀ ਅੰਤ ਦੇ ਸਮੇਂ ਉਸਦੀ ਕਲੀਸਿਆ ਹੋਵੇਗੀ, ਇਹ ਉਸੇ ਵਰਗੀ ਹੋਵੇਗੀ। ਇਸ ਵਿਚਾਰ ਉੱਤੇ ਧਿਆਨ ਦਿਓ, ਇਸ ਨੂੰ ਭੁੱਲਿਓ ਨਾ। ਮੈਂ ਇਸ ਬਾਰੇ ਕਿਸੇ ਹੋਰ ਦਿਨ ਜਾਂ ਕਿਸੇ ਹੋਰ ਸੰਦੇਸ਼ ਵਿੱਚ ਦੱਸਾਂਗਾ, ਪਰ ਤੁਹਾਨੂੰ ਪਤਾ ਹੈ ਕਿ ਖੁਦਾ ਨੇ ਕਿਹਾ ਸੀ ਕਿ ਹਰ ਇੱਕ ਬੀਜ ਆਪਣੀ ਜਿਣਸ ਅਨੁਸਾਰ ਫਲ ਪੈਦਾ ਕਰੇ। ਕੀ ਇਹ ਖੁਦਾ ਦੀ ਆਗਿਆ ਹੈ? ਹੁਣ ਜੇ ਕੋਈ ਪ੍ਰਚਾਰਕ ਜਾਂ ਕੋਈ ਹੋਰ ਜੇ ਇਸ ਵਚਨ ਨੂੰ ਕਿਸੇ ਹੋਰ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰੇ ਤਾਂ ਕੀ ਲਾਭ ਹੈ? ਵੇਖਿਆ, ਖੁਦਾ ਦਾ ਹਰ ਇੱਕ ਵਚਨ ਬੀਜ ਹੈ। ਯਿਸੂ ਨੇ ਇਸ ਤਰ੍ਹਾਂ ਕਿਹਾ ਸੀ, ਬੀਜਣ ਵਾਲਾ ਬੀਜ ਬੀਜਦਾ ਹੈ। ਇਸ ਲਈ ਜੇ ਮਰਕੁਸ 16 ਖੁਦਾ ਦਾ ਵਚਨ ਹੈ ਤਾਂ ਉਹ ਆਪਣੀ ਕਿਸਮ ਨੂੰ ਪੈਦਾ ਕਰੇਗਾ। ਜੇ ਮਲਾਕੀ 4 ਖੁਦਾ ਦਾ ਵਚਨ ਹੈ ਤਾਂ ਇਹ ਆਪਣੀ ਹੀ ਕਿਸਮ ਦਾ ਫਲ ਉਤਪੰਨ ਕਰੇਗਾ। ਅਤੇ ਦੂਸਰੇ ਹੋਰ ਵਾਅਦਿਆਂ ਨੇ ਜ਼ਰੂਰ ਆਪਣੀ ਹੀ ਕਿਸਮ ਦਾ ਫਲ ਪੈਦਾ ਕਰਨਾ ਹੈ। ਤੁਸੀਂ ਵੇਖਿਆ, ਵੇਖੋ, ਸ਼ੈਤਾਨ ਇੱਥੇ ਹੋਰ ਭੇਸ ਵਿੱਚ ਹੈ। ਉਹ ਕਹਿਣ ਦਾ ਯਤਨ ਕਰ ਰਿਹਾ ਹੈ ਕਿ ਇਹ ਇਸ ਤਰ੍ਹਾਂ ਨਹੀਂ ਹੈ। ਕੀ ਤੁਸੀਂ ਇਸ ਨੂੰ ਸਮਝ ਗਏ ਹੋ? ਵੇਖੋ, ਸ਼ੈਤਾਨ ਕਹਿੰਦਾ ਹੈ ਉਹ ਇਹ ਇਸ ਦਿਨ ਲਈ ਨਹੀਂ ਹੈ, ਉਹ ਕਿਸੇ ਹੋਰ ਸਮੇਂ ਲਈ ਸੀ। ਉਹਦਾ ਇਹ ਮਤਲਬ ਨਹੀਂ ਹੈ। ਹਰ ਇੱਕ ਬੀਜ ਨੇ ਜ਼ਰੂਰ ਆਪਣੀ ਹੀ ਕਿਸਮ ਪੈਦਾ ਕਰਨੀ ਹੈ। ਇਸੇ ਢੰਗ ਨਾਲ ਖੁਦਾ ਨੇ ਆਪਣੇ ਅਦਨ ਨੂੰ ਸਥਾਪਿਤ ਕੀਤਾ। ਕੀ ਇਹ ਠੀਕ ਹੈ? ਅਤੇ ਇਸੇ ਤਰ੍ਹਾਂ ਹੈ, ਇਸੇ ਤਰ੍ਹਾਂ ਖੁਦਾ ਆਪਣੀ ਕਲੀਸਿਯਾ ਦੀ ਸਥਾਪਨਾ ਕਰਦਾ ਹੈ। ਹਰ ਇੱਕ ਵਚਨ ਆਪਣੀ ਹੀ ਕਿਸਮ ਅਨੁਸਾਰ। ਆਦਮੀ ਨਿਰਾ ਰੋਟੀ ਨਾਲ ਹੀ ਜਿਉਂਦਾ ਨਹੀਂ ਰਹੇਗਾ, ਬਲਕਿ ਖੁਦਾ ਦੇ ਮੂੰਹ ਵਿੱਚੋਂ ਨਿਕਲਣ ਵਾਲੇ ਹਰੇਕ ਵਚਨ ਨਾਲ ਜਿਉਂਦਾ ਰਹੇਗਾ। ਸਮਝੇ? ਸ਼ੈਤਾਨ ਉਹ ਕੁਝ ਹੋਰ ਲਵੇਗਾ, ਪਰੰਤੂ ਖੁਦਾ ਨੇ ਕਿਹਾ ਹਰ ਇੱਕ ਵਚਨ ਆਪਣੀ ਜਿਣਸ ਅਨੁਸਾਰ ਫਲ ਪੈਦਾ ਕਰੇ। ਜੇ ਵਾਅਦਾ ਕਹਿੰਦਾ ਹੈ ਲਹਿਚਾ ਕਰਨ ਵਾਲਿਆਂ ਨਾਲ ਇਹ ਨਿਸ਼ਾਨ ਹੋਣਗੇ। ਹੁਣ ਕਲੀਸਿਯਾ ਕਹਿੰਦੀ ਹੈ, ਕਲੀਸਿਯਾ ਵੀ ਸ਼ਾਮਲ ਹੋਵੋ, ਅਕੀਦੇ ਦਾ ਯਾਪ ਕਰੋ, ਪ੍ਰਸ਼ਨ ਉੱਤਰ ਵਿਧੀ ਦੁਆਰਾ ਸਿੱਖਿਆ ਨੂੰ ਪ੍ਰਾਪਤ ਕਰੋ। ਬਾਈਬਲ ਵਿੱਚ ਇਸ ਤਰ੍ਹਾਂ ਦੀ ਕਿਤੇ ਵੀ ਕੋਈ ਚੀਜ਼ ਨਹੀਂ ਹੈ, ਪਰੰਤੂ ਯਿਸੂ ਨੇ ਕਿਹਾ ਸੀ ਲਹਿਚਾ ਕਰਨ ਵਾਲਿਆਂ ਨਾਲ ਇਹ ਨਿਸ਼ਾਨ ਹੋਣਗੇ। ਮੇਰੇ ਨਾਮ ਵਿੱਚ ਉਹ ਭੂਤਾਂ ਨੂੰ ਕੱਢਣਗੇ, ਉਹ ਨਵੀਆਂ ਬੋਲੀਆਂ ਬੋਲਣਗੇ। ਜੇ ਉਹ ਸੱਪਾਂ ਨੂੰ ਚੁੱਕ ਲੈਣ ਜਾਂ ਜ਼ਹਿਰੀਲੀ ਚੀਜ਼ ਪੀ ਲੈਣ, ਇਹ ਉਹਨਾਂ ਦਾ ਕੋਈ ਨੁਕਸਾਨ ਨਹੀਂ ਕਰੇਗੀ। ਜੇ ਉਹ ਬਿਮਾਰਾਂ ਉੱਤੇ ਆਪਣੇ ਹੱਥ ਰੱਖਣਗੇ, ਉਹ ਚੰਗੇ ਹੋ ਜਾਣਗੇ। ਕਿਹੜਾ ਉਹ ਆਦਮੀ ਹੈ ਜਿਹੜਾ ਇਹਨਾਂ ਗੱਲਾਂ ਦਾ ਇਨਕਾਰ ਕਰਦਾ ਹੈ? ਸਮਝੇ? ਹਰ ਇੱਕ ਬੀਜ ਆਪਣੀ ਜਿਣਸ ਅਨੁਸਾਰ ਫਲ ਪੈਦਾ ਕਰੇਗਾ। ਜੇ ਤੁਸੀਂ ਖੁਦਾ ਦਾ ਬੀਜ, ਉਸ ਦਾ ਗੁਣ, ਉਸ ਦੇ ਪੁੱਤਰ ਹੋ ਤਾਂ ਖੁਦਾ ਦਾ ਵਚਨ ਤੁਹਾਡੇ ਵਿੱਚ ਬੀਜਿਆ ਗਿਆ ਹੈ। ਸਮਝੇ? ਅਤੇ ਫਿਰ ਜਦ ਤੁਸੀਂ ਖੁਦਾ ਦਾ ਵਚਨ ਸੁਣਦੇ ਹੋ, ਮੇਰੀ ਪੇਟ ਮੇਰੀ ਆਵਾਜ਼ ਸੁਣਦੀ ਹੈ, ਉਹ ਕਿਸੇ ਅਜਨਬੀ ਦੇ ਪਿੱਛੇ ਨਹੀਂ ਜਾਵੇਗੀ। ਕੀ ਤੁਸੀਂ ਇਸ ਨੂੰ ਸਮਝ ਗਏ? ਫਿਰ ਹਰ ਇੱਕ ਬੀਜ ਆਪਣੀ ਕਿਸਮ ਦਾ ਫਲ ਲੈ ਕੇ ਆਉਂਦਾ ਹੈ। ਹੁਣ ਸਾਨੂੰ ਪਤਾ ਲੱਗ ਗਿਆ ਹੈ ਕਿ ਹਰ ਇੱਕ ਬੀਜ ਆਪਣੀ ਜਿਣਸ ਅਨੁਸਾਰ ਫਲ ਪੈਦਾ ਕਰਦਾ ਹੈ। ਅਦਨ ਦੇ ਉਸ ਬਾਗ ਵਿੱਚ ਮੌਤ ਨਹੀਂ ਸੀ, ਨਵੇਂ ਅਦਨ ਵਿੱਚ ਵੀ ਮੌਤ ਨਹੀਂ ਹੋਵੇਗੀ। ਸਮਝੇ? ਉੱਥੇ ਪਵਿੱਤਰਤਾ, ਸ਼ੁੱਧਤਾ ਅਤੇ ਅਨੰਤ ਜੀਵਨ ਤੋਂ ਸਿਵਾ ਕੁਝ ਹੋਰ ਨਹੀਂ ਸੀ। ਹੁਣ ਖੁਦਾ ਦੇ ਸਾਰੇ ਵਚਨ ਉੱਤੇ ਬੇਪ੍ਰਤੀਤੀ ਦੁਆਰਾ ਸ਼ੈਤਾਨ ਨੇ ਅਦਨ ਵਿੱਚ ਅਪਵਿੱਤਰਤਾ ਦਾ ਬੀਜ ਬੀਜਿਆ ਹੈ। ਹੁਣ ਅਸੀਂ ਧਰਤੀ ਦੇ ਉਸ ਅਦਨ ਵੱਲ ਜਾ ਰਹੇ ਹਾਂ ਜਿੱਥੇ ਸ਼ੈਤਾਨ ਮਸੀਹ ਵਿਰੋਧੀ ਬਣ ਕੇ ਸਿੰਘਾਸਨ ਲੈਂਦਾ ਹੈ। ਪਾਪ ਦਾ ਅਦਨ, ਦੋਗਲਾ ਧਰਮ। ਉਸਨੇ ਇਸ ਨੂੰ ਇਹ ਕਹਿ ਕੇ ਸ਼ੁਰੂ ਨਹੀਂ ਕੀਤਾ ਕਿ ਮੈਂ ਸ਼ੈਤਾਨ ਹਾਂ, ਮੈਂ ਬਹੁਤ ਵੱਡਾ ਦੂਤ ਹਾਂ। ਨਹੀਂ, ਇਸ ਤੇ ਨਹੀਂ, ਪਰ ਖੁਦਾ ਦੇ ਵਚਨ ਨੂੰ ਬਦਲਣ ਦੇ ਰਾਹੀਂ। ਇਸੇ ਤਰ੍ਹਾਂ ਉਹ ਹਰ ਇੱਕ ਯੁੱਗ ਵਿੱਚ ਆਪਣੇ ਰਾਜ ਨੂੰ ਲਿਆਇਆ ਹੈ ਅਤੇ ਹੁਣ ਇਸ ਬੇਹੱਦ ਧੋਖੇ ਵਾਲੇ ਯੁੱਗ ਵਿੱਚ ਉਹ ਆਪਣੇ ਲੋਕਾਂ ਰਾਹੀਂ ਆਪਣਾ ਸਿੰਘਾਸਨ ਲੈਣ ਲਈ ਤਿਆਰ ਹੈ। ਉਸਨੇ ਆਪਣੇ ਲਈ ਦਿਮਾਗੀ ਬੁੱਧ, ਪੜ੍ਹਾਈ ਲਿਖਾਈ ਵਾਲਾ, ਵਿਗਿਆਨਕ ਚਰਚ ਬਣਾਇਆ ਹੈ। ਠੀਕ ਹੈ, ਵਿਗਿਆਨਕ ਪ੍ਰਚਾਰਕ, ਵਿਗਿਆਨਕ ਚਰਚ, ਵਿਗਿਆਨਕ ਧਰਮ ਗਿਆਨ, ਹਰ ਇੱਕ ਚੀਜ਼ ਵਿਗਿਆਨ ਤੇ ਆਧਾਰਿਤ ਹੈ। ਹਰ ਇੱਕ ਚੀਜ਼ ਗਿਆਨ ਦੇ ਆਧਾਰ ਤੇ ਹੈ। ਸਾਰਾ ਚਰਚ ਗਿਆਨ ਦੇ ਆਧਾਰ ਤੇ ਬਣਾਇਆ ਹੈ, ਇਹ ਵਿਸ਼ਵਾਸ ਉੱਤੇ ਨਹੀਂ ਬਣਿਆ ਹੈ। ਇੱਕ ਵਾਰ ਮੈਂ ਇੱਕ ਆਦਮੀ ਦੇ ਚਰਚ ਵਿੱਚ ਸੰਤੀਕਰਨ ਗਿਆ। ਇਹ ਪੱਛਮ ਵਿੱਚ ਇੱਕ ਬਹੁਤ ਵੱਡਾ ਹਾਲ ਸੀ। ਉਹ ਇੱਕ ਭਲਾ ਆਦਮੀ ਸੀ ਅਤੇ ਉਸਨੇ ਇਹਨਾਂ ਗੱਲਾਂ ਨੂੰ ਮੰਨਣ ਦਾ ਇਨਕਾਰ ਕਰ ਦਿੱਤਾ ਜਿਹੜੀਆਂ ਅਸੀਂ ਕਰਦੇ ਹਾਂ, ਪਰ ਤਾਂ ਵੀ ਉਹ ਸੀ, ਮੈਂ ਉਸ ਨੂੰ ਪਸੰਦ ਕਰਦਾ ਹਾਂ, ਇੱਕ ਭਲਾ ਬਜ਼ੁਰਗ ਆਦਮੀ ਸੀ। ਜਦ ਉਸਦੀ ਸੰਗਤ ਬਾਹਰ ਗਈ, ਉੱਥੇ 6000 ਲੋਕ ਬੈਠੇ ਸਨ। ਜਦ ਉਸਦੀ ਸੰਗਤ ਦੁਪਹਿਰ ਤੋਂ ਬਾਅਦ ਬਾਹਰ ਗਈ, 1500 ਲੋਕ ਸਨ। ਉਹਨਾਂ ਸਾਰਿਆਂ ਨੇ ਬਹੁਤ ਵਧੀਆ ਕੱਪੜੇ ਪਾਏ ਹੋਏ ਸਨ, ਸਾਰੇ ਬਹੁਤ ਦਿਮਾਗੀ ਬੁੱਧ ਵਾਲੇ ਸਨ। ਮੈਂ ਉੱਥੇ ਬੈਠਾ ਉਹਨਾਂ ਨੂੰ ਵੇਖ ਰਿਹਾ ਸੀ। ਉਸਨੇ ਬਹੁਤ ਵਧੀਆ ਪ੍ਰਚਾਰ ਕੀਤਾ ਉਸ ਆਦਮੀ ਨੇ, ਅਤੇ ਫਿਰ ਉਸਨੇ ਪੁੱਛਿਆ ਕਿ ਕੋਈ ਮਸੀਹ ਨੂੰ ਕਬੂਲ ਕਰਨਾ ਚਾਹੁੰਦਾ ਹੈ, ਉਹ ਆਪਣੇ ਹੱਥ ਖੜੇ ਕਰੇ। ਕਿਸੇ ਨੇ ਵੀ ਆਪਣਾ ਹੱਥ ਖੜਾ ਨਾ ਕੀਤਾ, ਅਤੇ ਅਖੀਰ ਵਿੱਚ ਇੱਕ ਔਰਤ ਨੇ ਆਪਣਾ ਹੱਥ ਖੜਾ ਕੀਤਾ। ਉਸਨੇ ਕਿਹਾ, ਬਹੁਤ ਚੰਗਾ, ਹੁਣ ਤੂੰ ਮਸੀਹੀ ਹੈ, ਅਤੇ ਉਸਨੂੰ ਬਪਤਿਸਮਾ ਦਿੱਤਾ। ਅਤੇ ਫਿਰ ਜਦ ਉਹ ਬਾਹਰ ਚਲਾ ਗਿਆ, ਉਸਨੇ ਇੱਕ ਬੱਚੇ ਨੂੰ ਸਮਰਪਿਤ ਕੀਤਾ, ਬੱਚੇ ਨੂੰ ਚੁੰਮਿਆ ਅਤੇ ਉਸ ਉੱਤੇ ਦੁਆ ਕੀਤੀ ਅਤੇ ਸਭਾ ਨੂੰ ਖਤਮ ਕਰ ਦਿੱਤਾ। ਜਦ ਉਸਦੀ ਸੰਗਤ ਬਾਹਰ ਚਲੀ ਗਈ, ਸਾਰੇ ਵਧੀਆ ਵਿਦਵਾਨ ਪੜ੍ਹੇ ਲਿਖੇ ਲੋਕ ਸਨ। ਮੈਂ ਉਸ ਆਦਮੀ ਲਈ ਖੁਦਾ ਦੀ ਬਰਕਤ ਮੰਗਣ ਅਤੇ ਉਸ ਨਾਲ ਹੱਥ ਮਿਲਾਉਣ ਲਈ ਇੱਕ ਪਾਸੇ ਖੜਾ ਸੀ ਜਦ ਉਹ ਬਾਹਰ ਜਾ ਰਿਹਾ ਸੀ, ਅਤੇ ਜਦ ਮੈਂ ਇੰਜ ਕੀਤਾ, ਮੇਰੀ ਸੰਗਤ ਅੰਦਰ ਆਉਣ ਲੱਗ ਪਈ। ਉਹਨਾਂ ਨੇ ਸਾਡੇ ਲੋਕਾਂ ਨੂੰ ਅੰਦਰ ਨਹੀਂ ਆਉਣ ਦਿੱਤਾ ਜਦ ਤੱਕ ਉਸਦੇ ਲੋਕ ਅੰਦਰ ਸਨ। ਹੁਣ ਮੇਰੇ ਲੋਕ ਪਈਆਂ ਵਾਲੀਆਂ ਕੁਰਸੀਆਂ, ਰੋਗੀਆਂ ਨੂੰ ਲਿਟਾ ਕੇ ਲੈ ਜਾਣ ਵਾਲੇ ਤਕੀਆਂ, ਸਟਰੇਟ ਜੈਕਟ, ਪਾਗਲ ਅਤੇ ਹਰ ਤਰ੍ਹਾਂ ਦੇ ਲੋਕ ਆਏ। ਕੀ ਤੁਸੀਂ ਫਰਕ ਵੇਖਦੇ ਹੋ? ਇਹੀ ਹੈ, ਇਹੀ ਗੱਲ ਹੈ ਜਿਹੜੀ ਮੈਂ ਕਰ ਰਿਹਾ ਹਾਂ, ਸਮਝੇ? ਵੇਖੋ, ਇਸ ਵਿੱਚ ਕੁਝ ਫਰਕ ਹੈ। ਜਾਂ ਸਾਇੰਸ ਦੇ ਗਿਆਨ ਦੁਆਰਾ ਤੁਸੀਂ ਸਮਝ ਜਾਣ ਵਾਲੀ ਖੁਸ਼ਖਬਰੀ ਬਣਾ ਸਕਦੇ ਹੋ ਕਿ ਤੁਸੀਂ ਜਿਹੜਾ ਯਿਸੂ ਮਸੀਹ ਉੱਤੇ ਪ੍ਰਤੀਤ ਕਰਦਾ ਹੈ, ਉਸ ਉੱਤੇ ਸਜ਼ਾ ਦਾ ਹੁਕਮ ਨਹੀਂ ਹੋਵੇਗਾ, ਸਮਝੇ? ਪਰੰਤੂ ਨਹਿ ਝਾਕਣ ਵਾਲਿਆਂ ਨਾਲ ਇਹ ਨਿਸ਼ਾਨ ਹੋਣਗੇ। ਉਹ ਉਸਨੂੰ ਉੱਥੇ ਰੱਖਣ ਵਿੱਚ ਫੇਲ ਹੋ ਗਿਆ, ਸਮਝੇ? ਉਸਨੇ ਯਿਸੂ ਮਸੀਹ ਤੇ ਨਿਹਚਾ ਕੀਤੀ, ਉਹ ਬਚ ਗਈ। ਜੇ ਇਹ ਚਿੰਨ ਵਿਸ਼ਵਾਸੀਆਂ ਨਾਲ ਹੋਣ, ਅਤੇ ਉਹ ਜਿਹੜਾ ਮੇਰਾ ਵਚਨ ਸੁਣਦਾ ਹੈ, ਪਰ ਬਸ ਇਸ ਨੂੰ ਹੀ ਨਹੀਂ ਕਰਦਾ, ਇਸ ਨੂੰ ਸਿਰਫ ਕੰਨਾਂ ਨਾਲ ਹੀ ਨਹੀਂ ਸੁਣਦਾ, ਪਰ ਇਸ ਨੂੰ ਸਮਝਦਾ ਹੈ। ਕੋਈ ਵੀ ਇਸ ਨੂੰ ਸੁਣ ਸਕਦਾ ਹੈ, ਇੱਕ ਵੇਸ਼ਵਾ ਇਸ ਨੂੰ ਸੁਣ ਸਕਦੀ ਹੈ, ਅਤੇ ਫਿਰ ਵੀ ਵੇਸ਼ਿਆ ਹੀ ਰਹਿੰਦੀ ਹੈ, ਸਮਝੇ? ਇੱਕ ਸ਼ਰਾਬੀ ਇਸ ਨੂੰ ਸੁਣ ਸਕਦਾ ਹੈ, ਇੱਕ ਝੂਠਾ ਇਸ ਨੂੰ ਸੁਣ ਸਕਦਾ ਹੈ, ਅਤੇ ਫਿਰ ਵੀ ਝੂਠਾ ਹੀ ਰਹਿ ਸਕਦਾ ਹੈ, ਪਰ ਉਹ ਜਿਹੜਾ ਮੇਰੇ ਵਚਨ ਨੂੰ ਸਮਝਦਾ ਹੈ ਅਤੇ ਉਸ ਉੱਤੇ ਨਿਹਚਾ ਕਰਦਾ ਹੈ ਜਿਸਨੇ ਮੈਨੂੰ ਭੇਜਿਆ ਹੈ, ਉਸ ਕੋਲ ਅਨੰਤ ਜੀਵਨ ਹੈ। ਇਹ ਗੱਲ ਹੈ, ਸਮਝੇ? ਅਤੇ ਕੋਈ ਵੀ ਆਦਮੀ ਨਹੀਂ ਕਰ ਸਕਦਾ ਹੈ, ਜਾਂ ਤਾਂ ਕਿ ਪਿਤਾ ਹੀ ਉਸਨੂੰ ਪਹਿਲਾਂ ਤੋਂ ਨਾ ਠਹਿਰਾਵੇ। ਯਿਸੂ ਨੇ ਕਿਹਾ, ਕੋਈ ਵੀ ਆਦਮੀ ਮੇਰੇ ਕੋਲ ਨਹੀਂ ਆ ਸਕਦਾ ਜਾਂ ਤੱਕ ਮੇਰਾ ਪਿਤਾ ਹੀ ਉਸਨੂੰ ਨਾ ਖਿੱਚੇ, ਅਤੇ ਜਿੰਨਿਆਂ ਨੂੰ ਪਿਤਾ ਨੇ ਮੈਨੂੰ ਦਿੱਤਾ ਹੈ ਉਹ ਮੇਰੇ ਕੋਲ ਆਉਣਗੇ। ਆਮੀਨ। ਇਹ ਸਭ ਖੁਦਾ ਦੀ ਪ੍ਰਭੂ ਸੱਤਾ ਅਤੇ ਉਸਦੇ ਅਗੇਤਰੇ ਗਿਆਨ ਅਨੁਸਾਰ ਹੈ। ਉਹ ਇਕੱਲਾ ਰਹਿੰਦਾ ਹੈ, ਅਤੇ ਕੋਈ ਵੀ ਨਹੀਂ ਹੈ ਜਿਹੜਾ ਉਸਨੂੰ ਦੱਸੇ ਕਿ ਕੀ ਕਰਨਾ ਹੈ। ਹੁਣ ਬੇਪ੍ਰਤੀਤੀ ਦੁਆਰਾ ਖੁਦਾ ਦੇ ਸਾਰੇ ਵਚਨ ਨੂੰ ਨਾ ਲੈਣਾ ਹੀ ਬੇਪ੍ਰਤੀਤੀ ਦੇ ਬੀਜ ਨੂੰ ਲਿਆਇਆ ਹੈ। ਅਪਵਿੱਤਰਤਾ, ਪਾਪ, ਨਫ਼ਰਤ ਅਤੇ ਹਮੇਸ਼ਾ ਦੀ ਮੌਤ ਇਸ ਪਾਪ ਅਤੇ ਦਿਮਾਗੀ ਗਿਆਨ ਨਾਲ ਭਰੇ ਹੋਏ ਯੁੱਗ ਵਿੱਚ ਹੈ। ਕੀ ਹੁਣ ਤੁਸੀਂ ਇਸ ਨੂੰ ਸਮਝ ਗਏ? ਇਸ ਦਿਨ ਵਿੱਚ ਜਦ ਕਿ ਸਾਰਾ ਸੰਸਾਰ ਧਾਰਮਿਕ ਹੈ, ਕੀ ਤੁਹਾਨੂੰ ਇਹਦਾ ਪਤਾ ਹੈ? ਸਾਰਾ ਹੀ ਸੰਸਾਰ ਧਾਰਮਿਕ ਹੈ, ਅਤੇ ਇਸ ਧਾਰਮਿਕ ਯੁੱਗ ਵਿੱਚ ਵੱਡੇ ਵੱਡੇ ਚਰਚ ਹਰ ਇੱਕ ਕੋਨੇ ਵਿੱਚ ਹਨ। ਹਰ ਇੱਕ ਚੀਜ਼ ਇਹਨਾਂ ਸਾਰੀਆਂ ਚੀਜ਼ਾਂ ਵਿੱਚ ਸ਼ੈਤਾਨ ਦੀ ਭਗਤੀ ਹੁੰਦੀ ਹੈ। ਇਹ ਇੱਥੇ ਬਿਲਕੁਲ ਬਾਈਬਲ ਦੇ ਵਿੱਚ ਹੈ, ਇਹ ਸੱਚ ਹੈ। ਅਤੇ ਇਸ ਦਿਮਾਗੀ ਬੁੱਧ ਵਾਲੀਆਂ ਧਰਮ ਗਿਆਨ ਦੀ ਸਿੱਖਿਆ ਦੇਣ ਵਾਲੀਆਂ ਸੈਮੀਨਰੀਆਂ ਨੇ ਦਿਮਾਗੀ ਬੁੱਧ ਵਾਲੇ ਆਦਮੀਆਂ ਨੂੰ ਅੱਗੇ ਲਿਆਂਦਾ ਹੈ, ਜਿਹੜੇ ਸਿਖਾਏ ਗਏ ਹਨ ਕਿ ਕਿਸ ਤਰ੍ਹਾਂ ਬੋਲਣਾ ਹੈ, ਕੀ ਕਰਨਾ ਹੈ, ਕਿਸ ਤਰ੍ਹਾਂ ਉਹਨਾਂ ਦੀਆਂ ਭਾਵਨਾਵਾਂ ਨੂੰ ਉਭਾਰਨਾ ਹੈ, ਅਤੇ ਹਰ ਇੱਕ ਚੀਜ਼ ਜਿਵੇਂ ਮਨੋਵਿਗਿਆਨ, 3 ਜਾਂ 4 ਸਾਲ ਦੀ ਪੜ੍ਹਾਈ ਕਿ ਕਿਸ ਤਰ੍ਹਾਂ ਮਨੁੱਖ ਦੇ ਦਿਮਾਗ ਨਾਲ ਵਿਵਹਾਰ ਕਰਨਾ ਹੈ। ਵੇਖਿਆ, ਇਹ ਹੈ, ਪਰਮੇਸ਼ਵਰ ਦਾ ਆਤਮਾ ਇਸ ਤਰ੍ਹਾਂ ਦਾ ਨਹੀਂ ਹੈ ਜਿਹੜਾ ਸਕੂਲ ਜਾਣ ਨਾਲ ਤੁਹਾਡੇ ਵਿੱਚ ਪਾਇਆ ਜਾਵੇ। ਇਹ ਕੁਝ ਅਜਿਹੀ ਚੀਜ਼ ਹੈ ਜਿਹੜੀ ਧਰਤੀ ਦੀ ਨੀਂਹ ਧਰਨ ਤੋਂ ਪਹਿਲਾਂ ਸਰਵ ਸ਼ਕਤੀਮਾਨ ਦੇ ਹੱਥ ਨੇ ਤੁਹਾਡੇ ਵਿੱਚ ਰੱਖੀ ਹੈ। ਤੁਹਾਡੇ ਤਜਰਬੇ ਅਤੇ ਤੁਹਾਡੀ ਸਕੂਲੀ ਪੜ੍ਹਾਈ ਨਾਲ ਤੁਹਾਡੇ ਵਿੱਚ ਇਹ ਨਹੀਂ ਪਾਇਆ ਜਾਂਦਾ, ਖੁਦਾ ਦੇ ਹੱਥ ਅਤੇ ਉਸਦੇ ਅਗੇਤਰੇ ਗਿਆਨ ਦੁਆਰਾ ਤੁਹਾਡੇ ਵਿੱਚ ਪਾਇਆ ਜਾਂਦਾ ਹੈ, ਇਹ ਸੱਚ ਹੈ। ਹੁਣ ਇਸ ਨੇ ਇਸ ਵੱਡੇ ਅਦਨ ਨੂੰ ਲਿਆਂਦਾ ਹੈ ਕਿ ਉਹ ਹੁਣ ਇਸ ਵਿੱਚ ਰਹਿਣ, ਚਰਚਾਂ ਦੇ ਸੰਸਾਰ ਦਾ ਅਦਨ। ਹੁਣ ਉਹ ਸਾਰੇ ਗਿਰਜਿਆਂ ਦੀ ਮਹਾਨ ਸਭਾ ਰਾਹੀਂ ਸਾਰੇ ਇਕੱਠੇ ਹੋ ਰਹੇ ਹਨ, ਅਤੇ ਸਾਰੇ ਸੰਸਾਰ ਦੇ ਚਰਚਾਂ ਨੂੰ ਲੈਣ ਜਾ ਰਹੇ ਹਨ, ਸਾਰੇ ਇੱਕ ਮੁਖੀ ਥੱਲੇ ਆ ਰਹੇ ਹਨ ਜਿੱਥੇ ਸ਼ੈਤਾਨ ਨੂੰ ਸਿੰਘਾਸਨ ਦਿੱਤਾ ਜਾਵੇਗਾ। ਬਿਲਕੁਲ ਇਸੇ ਤਰ੍ਹਾਂ ਹੋਵੇਗਾ, ਅਤੇ ਇਸ ਤੋਂ ਪਹਿਲਾਂ ਕਿ ਉਹ ਉਸ ਵਿੱਚ ਸ਼ਾਮਲ ਹੋਵੇ, ਲਾੜੀ ਨੂੰ ਫੜਨ ਲਈ ਆਖਰੀ ਬੁਲਾਵਾ ਭੇਜਿਆ ਜਾ ਰਿਹਾ ਹੈ, ਕਿਉਂਕਿ ਜੇ ਕਿਤੇ ਉਹ ਉਸ ਵਿੱਚ ਇੱਕ ਵਾਰ ਚਲੀ ਗਈ ਅਤੇ ਦਰਿੰਦੇ ਦਾ ਨਿਸ਼ਾਨ ਲੈ ਲਿਆ ਤਾਂ ਉਹ ਨਸ਼ਟ ਹੋ ਜਾਵੇਗੀ, ਫਿਰ ਉਹ ਉਸ ਵਿੱਚੋਂ ਕਦੇ ਬਾਹਰ ਨਹੀਂ ਆਵੇਗੀ। ਇਹੀ ਕਾਰਨ ਹੈ ਕਿ ਕਿਹਾ ਹੈ, ਹੇ ਮੇਰੇ ਲੋਕੋ, ਉਸ ਵਿੱਚੋਂ ਬਾਹਰ ਨਿਕਲ ਆਓ, ਉਹਨਾਂ ਵਿੱਚ ਜਾਣ ਤੋਂ ਪਹਿਲਾਂ, ਸਮਝੇ? ਉਹਨਾਂ ਵਿੱਚੋਂ ਬਾਹਰ ਨਿਕਲ ਆਓ ਅਤੇ ਆਪਣੇ ਆਪ ਨੂੰ ਅੱਡ ਕਰ ਲਵੋ। ਹੁਣ ਇਸ ਸਦਨ ਵਿੱਚ ਘਿਰਣਾ ਅਤੇ ਮੌਤ ਅਤੇ ਖੁਦਾ ਨਾਲੋਂ ਹਮੇਸ਼ਾ ਦੀ ਜੁਦਾਈ ਹੈ। ਲਾਲਸਾ, ਗੰਦਗੀ, ਵਿਗਾੜ, ਕਿਸ ਤਰ੍ਹਾਂ ਗਲਤ ਬੀਜ ਬੀਜ ਕੇ। ਇਹ ਮੈਨੂੰ ਉਸ ਦਰਸ਼ਨ ਦੀ ਯਾਦ ਦਵਾਉਂਦਾ ਹੈ ਜਿਹੜਾ ਮੈਂ ਪੈਂਟੀਕਾਸਟਲ ਲੋਕਾਂ ਨੂੰ ਮਿਲਣ ਤੋਂ ਪਹਿਲਾਂ ਵੇਖਿਆ ਸੀ, ਉਸ ਆਦਮੀ ਬਾਰੇ ਜਿਹੜਾ ਚਿੱਟੇ ਬਸਤਰ ਪਾ ਕੇ ਸਾਰੇ ਸੰਸਾਰ ਵਿੱਚ ਜਾਂਦਾ ਹੈ। ਤੁਸੀਂ ਮੈਨੂੰ ਇਹਦੇ ਬਾਰੇ ਵਿੱਚ ਦੱਸਦਿਆਂ ਬਹੁਤ ਵਾਰ ਸੁਣਿਆ ਹੋਵੇਗਾ। ਅਤੇ ਇੱਕ ਉਸ ਦੇ ਪਿੱਛੇ ਆਉਂਦਾ ਹੈ ਜਿਹੜਾ ਵਿਰੋਧ ਦਾ ਬੀਜ ਬੀਜਦਾ ਹੈ, ਪਰ ਉਸਨੇ ਇਸ ਨੂੰ ਆਸਾਨੀ ਨਾਲ ਜਿੱਤ ਲਿਆ। ਹਵਾ ਅਦਨ ਦੇ ਬਾਗ ਵਿੱਚ ਹਵਾ ਦੇ ਪਾਪ ਦੀ ਲਾਲਸਾ ਕਰਨ ਨਾਲ, ਹਵਾ ਦੇ ਲਾਲਸਾ ਦੇ ਪਾਪ ਕਾਰਨ, ਜੇ ਹਵਾ ਦਾ ਗਿਆਨ ਦੀ ਲਾਲਸਾ ਕਰਨਾ ਪਾਪ ਸੀ, ਅਤੇ ਜਦ ਅਸੀਂ ਗਿਆਨ PhD LLD ਦੀ ਲਾਲਸਾ ਕਰਦੇ ਹਾਂ ਤਾਂ ਇਸ ਤਰ੍ਹਾਂ ਕਰਨਾ ਇਹ ਪਾਪ ਹੈ। ਇਹ ਇੱਕ ਸਖਤ ਬਿਆਨ ਹੈ ਪਰ ਇਹ ਸੱਚ ਹੈ। ਕੋਈ ਪਰਵਾਹ ਨਹੀਂ ਇਹ ਕਿੰਨਾ ਕੁ ਸਖਤ ਹੈ, ਪਰ ਤਦ ਵੀ ਇਹ ਸੱਚਾਈ ਹੈ। ਸਮਝੇ, ਗਿਆਨ ਪ੍ਰਾਪਤ ਕਰਨ ਦੀ ਲਾਲਸਾ ਅਤੇ ਸਮਝ ਪ੍ਰਾਪਤ ਕਰਨਾ। ਗੱਲ ਇਹ ਹੈ ਕਿ ਅੱਜ ਅਸੀਂ ਲੋਕਾਂ ਦੇ ਦਿਲਾਂ ਵਿੱਚ ਵਚਨ ਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਹਾਂ, ਅਸੀਂ ਆਪਣੇ ਆਪ ਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਚਰਚ ਮਨੁੱਖ ਦੇ ਦਿਲ ਵਿੱਚ ਚਰਚ ਦੀ ਸਿੱਖਿਆ ਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਨੂੰ ਖੁਦਾ ਦਾ ਵਚਨ ਸਥਾਪਿਤ ਕਰਨ ਦੀ ਆਗਿਆ ਮਿਲੀ ਹੈ। ਪੌਲੁਸ ਨੇ ਕਿਹਾ, ਮੈਂ ਤੁਹਾਡੇ ਕੋਲ ਮਨੁੱਖਾਂ ਦੇ ਦਿਲ ਨੂੰ ਲਬਾਉਣ ਵਾਲੇ ਸ਼ਬਦਾਂ ਨਾਲ ਨਹੀਂ ਆਇਆ, ਕਿਤੇ ਤੁਹਾਡਾ ਵਿਸ਼ਵਾਸ ਆਦਮੀ ਦੀ ਸਮਝ ਉੱਤੇ ਹੋਵੇ, ਪਰ ਤੁਹਾਡੇ ਕੋਲ ਪਵਿੱਤਰ ਆਤਮਾ ਦੀ ਸਾਮਰਥ ਦੇ ਪ੍ਰਮਾਣਾਂ ਨਾਲ ਆਇਆ ਤਾਂ ਕਿ ਤੁਹਾਡਾ ਵਿਸ਼ਵਾਸ ਖੁਦਾ ਉੱਤੇ ਹੋਵੇ। ਇਹੀ ਗੱਲ ਹੈ, ਆਦਮੀ ਨੂੰ ਆਪਣੇ ਆਪ ਨੂੰ ਸਥਾਪਿਤ ਨਹੀਂ ਕਰਨਾ ਚਾਹੀਦਾ ਹੈ। ਅਸੀਂ ਇਸ ਨੂੰ ਉਹਨਾਂ ਵਿਚਕਾਰ ਖੁਦਾ ਨੂੰ ਆਦਮੀ ਲਈ ਕੁਝ ਕਰ ਲੈਣ ਦਿਓ ਅਤੇ ਉਸ ਨੂੰ ਬਾਹਰ ਭੇਜ ਲੈਣ ਦਿਓ। ਤੁਸੀਂ ਵੇਖੋ ਕਿ ਹਰ ਇੱਕ ਆਦਮੀ ਉਸ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਵੇਖੋ, ਉਹ ਆਪਣੇ ਆਪ ਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹਰ ਇੱਕ ਆਦਮੀ, ਮੈਂ ਆ ਕੀਤਾ, ਮੈਂ, ਮੇਰੀ ਸੰਸਥਾ ਹੈ, ਮੇਰੇ ਲਈ ਇਹ ਹੈ, ਆਪਣੇ ਆਪ ਨੂੰ ਸਥਾਪਿਤ ਕਰ ਰਹੇ ਹਨ। ਅਸੀਂ ਕਿਹਦਾ ਪ੍ਰਚਾਰ ਕਰ ਰਹੇ ਹਾਂ, ਆਪਣੇ ਆਪ ਦਾ ਜਾਂ ਖੁਦਾ ਦੇ ਰਾਜ ਦਾ? ਖੁਦਾ ਦੇ ਵਚਨ ਨੂੰ ਸਥਾਪਿਤ ਕਰੋ, ਬੇਪ੍ਰਤੀਤੀ ਨੂੰ ਬਾਹਰ ਕੱਢੋ ਅਤੇ ਆਦਮੀ ਦੇ ਦਿਲ ਵਿੱਚ ਖੁਦਾ ਦਾ ਰਾਜ ਸਥਾਪਿਤ ਕਰੋ। ਅਤੇ ਖੁਦਾ ਦਾ ਰਾਜ ਆਦਮੀ ਦੇ ਦਿਲ ਵਿੱਚ ਤਦ ਤੱਕ ਸਥਾਪਿਤ ਨਹੀਂ ਹੋ ਸਕਦਾ ਜਾਂ ਤਾਂ ਖੁਦਾ ਨੇ ਉਸ ਆਦਮੀ ਨੂੰ ਉਸ ਤਰ੍ਹਾਂ ਦਾ ਨਾ ਬਣਾਇਆ ਹੋਵੇ, ਉਸ ਦੇ ਵਿੱਚ ਕਾਇਮ ਨਹੀਂ ਕੀਤਾ ਜਾ ਸਕਦਾ। ਅਤੇ ਯਾਦ ਰੱਖੋ, ਧੋਖੇ ਵਾਲਾ ਹਿੱਸਾ ਇਹ ਹੈ ਕਿ ਆਦਮੀ ਸੋਚਦਾ ਹੈ ਕਿ ਉਹ ਸਹੀ ਹੈ। ਇੱਕ ਰਾਹ ਹੈ ਜੋ ਮਨੁੱਖ ਨੂੰ ਸਹੀ ਲੱਗਦਾ ਹੈ, ਹਰ ਇੱਕ ਦਿਮਾਗੀ ਬੁੱਧ ਵਾਲੇ ਆਦਮੀ ਨੂੰ ਸਹੀ ਲੱਗਦਾ ਹੈ। ਜਿਵੇਂ ਕੁਝ ਐਤਵਾਰ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀ, ਜਦ ਮੈਂ ਆਪਣੇ ਮਰ ਰਹੇ ਬੱਚੇ ਦੇ ਸਰਾਣੇ ਖੜਾ ਸੀ ਅਤੇ ਸ਼ੈਤਾਨ ਉੱਥੇ ਖੜਾ ਸੀ ਅਤੇ ਕਿਹਾ, ਉਸ ਰਾਤ ਤੇਰਾ ਪਿਤਾ ਤੇਰੀਆਂ ਬਾਹਾਂ ਵਿੱਚ ਮਰ ਗਿਆ, ਤੇਰੀ ਪਤਨੀ ਉੱਥੇ ਲਾਸ਼ ਘਰ ਵਿੱਚ ਪਈ ਹੋਈ ਹੈ ਅਤੇ ਇੱਥੇ ਤੇਰਾ ਬੱਚਾ ਮਰਨ ਵਾਲਾ ਹੈ, ਅਤੇ ਤੂੰ ਉਸ ਨੂੰ ਬੇਨਤੀ ਦਾ ਜਵਾਬ ਦੇਣ ਲਈ ਆਖਿਆ ਸੀ ਅਤੇ ਉਸਨੇ ਤੇਰੇ ਉੱਤੇ ਹੇਠਾਂ ਪਰਦਾ ਸੁੱਟ ਦਿੱਤਾ ਸੀ। ਹੁਣ ਵੀ ਤੂੰ ਕਹਿੰਦਾ ਹੈ ਕਿ ਉਹ ਭਲਾ ਖੁਦਾ ਹੈ, ਹਾਲੇ ਵੀ ਤੂੰ ਕਹਿੰਦਾ ਹੈ ਕਿ ਉਹ ਚੰਗਾ ਕਰਨ ਵਾਲਾ ਹੈ, ਅਤੇ ਤੂੰ ਕਹਿੰਦਾ ਸੀ ਜਿਸ ਲਈ ਮੈਂ ਖੜਾ ਹਾਂ ਉਹ ਸੱਚ ਹੈ, ਪਰ ਤੂੰ ਗਲਤ ਹੈ। ਉਹ ਹਰ ਇੱਕ ਆਦਮੀ, ਹਰ ਇੱਕ ਦਿਮਾਗ ਦੀ ਸੋਚ ਨੂੰ ਇਸ ਨਾਲ ਸਹਿਮਤ ਹੋਣਾ ਪਵੇਗਾ ਕਿ ਇਹ ਸਹੀ ਹੈ, ਅਤੇ ਉਹ ਬਹੁਤ ਜ਼ਿਆਦਾ ਸਹੀ ਸੀ। ਇਸੇ ਤਰ੍ਹਾਂ ਉਹ ਉਦੋਂ ਸਹੀ ਸੀ ਜਦ ਉਸਨੇ ਹਵਾ ਨੂੰ ਕਿਹਾ ਸੀ ਕਿ ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ ਅਤੇ ਤੁਸੀਂ ਭਲੇ ਬੁਰੇ ਦੀ ਸਿਆਣ ਵਾਲੇ ਹੋ ਜਾਵੋਗੇ, ਅਤੇ ਇਸ ਤਰ੍ਹਾਂ ਭਲੇ ਬੁਰੇ ਦੀ ਸਿਆਣ ਹੋਣ ਕਰਕੇ ਤੁਸੀਂ ਖੁਦਾ ਵਰਗੇ ਹੋ ਜਾਵੋਗੇ, ਕਿਉਂਕਿ ਖੁਦਾ ਨੇ ਹਾਲੇ ਤੱਕ ਉਹਨਾਂ ਨੂੰ ਇਹ ਸਮਝ ਨਹੀਂ ਦਿੱਤੀ ਸੀ ਕਿ ਉਹਨਾਂ ਨੂੰ ਪਤਾ ਲੱਗੇ ਕਿ ਉਹ ਨੰਗੇ ਹਨ। ਇਸ ਲਈ ਉਹ ਜਾਣਦੇ ਸਨ ਕਿ ਉਹਨਾਂ ਨੂੰ ਠੀਕ ਅਤੇ ਗਲਤ ਵਿੱਚ ਅੰਤਰ ਪਤਾ ਲੱਗ ਜਾਵੇਗਾ, ਅਤੇ ਸ਼ੈਤਾਨ ਸਹੀ ਸੀ। ਪਰ ਤੁਸੀਂ ਵੇਖੋ ਕਿ ਇਹ ਖੁਦਾ ਦੇ ਵਚਨ ਦੇ ਉਲਟ ਸੀ, ਅਤੇ ਇਹੋ ਸੈਮੀਨਰੀਆਂ ਵਿੱਚ ਸੇਵਾਦਾਰ ਕਰਦੇ ਹਨ, ਮਨੁੱਖਾਂ ਦੇ ਬਣਾਏ ਹੋਏ ਧਰਮ ਗਿਆਨ ਨੂੰ ਸਿੱਖ ਰਹੇ ਹਨ। ਇਹ ਵੇਖਣ ਨੂੰ ਭਾਵੇਂ ਠੀਕ ਲੱਗਦਾ ਹੋਵੇ, ਹੋ ਸਕਦਾ ਹੈ ਗੱਲਾਂ ਦੀ ਵਧੀਆ ਸਮਝ ਆਉਂਦੀ ਹੋਵੇ, ਪਰ ਇਹ ਗਲਤ ਹੈ। ਇਸ ਨੂੰ ਸਮਝਣ ਦੀ ਸਾਨੂੰ ਲੋੜ ਨਹੀਂ ਹੈ, ਅਸੀਂ ਇਸ ਤੇ ਵਿਸ਼ਵਾਸ ਕਰਨਾ ਹੈ, ਕਿਉਂਕਿ ਖੁਦਾ ਨੇ ਕਿਹਾ ਹੈ ਕਿ ਇਹ ਇਸ ਤਰ੍ਹਾਂ ਹੈ ਅਤੇ ਇਹੀ ਹਮੇਸ਼ਾ ਤੱਕ ਕਾਇਮ ਹੈ। ਸਾਰੀ ਗੱਲ ਇਹ ਹੈ ਕਿ ਉਸ ਢੰਗ ਨਾਲ ਇਸ ਤੇ ਵਿਸ਼ਵਾਸ ਕਰਨਾ। ਓ, ਹਵਾ PhD ਕਰਨ ਦੀ ਕਿੰਨੀ ਲਾਲਸਾ ਕਰ ਰਹੀ ਸੀ, ਵੇਖਿਆ ਯੋ ਕੁਝ ਉਹ ਸੀ, ਉਸ ਤੋਂ ਵੱਧ ਚੁਸਤ ਬਣਨ ਦੀ ਉਸਨੇ ਕਿਵੇਂ ਲਾਲਸਾ ਕੀਤੀ। ਧਿਆਨ ਦਿਓ, ਉਹ ਆਦਮੀ ਅਤੇ ਉਸਦੀ ਪਤਨੀ ਕਿਵੇਂ ਇੱਕੋ ਹੀ ਵਰਗੇ ਸਨ। ਹੁਣ ਧਿਆਨ ਦਿਓ, ਆਦਮੀ ਅਤੇ ਉਸਦੀ ਪਤਨੀ ਦੋਨੋਂ ਅਦਨ ਦੇ ਬਾਗ ਖੁਦਾ ਦੇ ਅਦਨ ਦੇ ਵਿੱਚ ਨੰਗੇ ਸਨ। ਹੁਣ ਮੈਂ ਬੰਦ ਕਰਨ ਜਾ ਰਿਹਾ ਹਾਂ ਕਿਉਂਕਿ ਮੈਂ ਕਿਹਾ ਸੀ ਕਿ ਮੈਂ ਥੋੜਾ ਸਮਾਂ ਹੀ ਲਵਾਂਗਾ। ਵੇਖੋ, ਹੁਣ ਧਿਆਨ ਦਿਓ, ਜਦ ਇਸ ਨੂੰ ਸਮਾਪਤ ਕਰ ਰਹੇ ਹਾਂ, ਹੁਣ ਇਸ ਦੀ ਤੁਲਨਾ ਕਰੋ, ਦੋਵੇਂ ਅਦਨ ਦੇ ਬਾਗ ਵਿੱਚ ਉਹ ਆਦਮੀ ਅਤੇ ਉਸਦੀ ਪਤਨੀ ਕਿੰਨੇ ਰਲਦੇ ਮਿਲਦੇ ਸਨ, ਅਤੇ ਉਹਨਾਂ ਦੇ ਸਰੀਰ ਉੱਤੇ ਕੱਪੜੇ ਦਾ ਇੱਕ ਤੰਦ ਵੀ ਨਹੀਂ ਸੀ ਅਤੇ ਉਹਨਾਂ ਨੂੰ ਇਹਦਾ ਪਤਾ ਵੀ ਨਹੀਂ ਸੀ। ਉਹਨਾਂ ਨੂੰ ਕਿਉਂ ਨਹੀਂ ਪਤਾ ਸੀ? ਕਿਉਂਕਿ ਉਹਨਾਂ ਦੇ ਨੰਗੇ ਹੋਣ ਦੀਆਂ ਚੇਤਨਾਵਾਂ ਨੂੰ ਪਵਿੱਤਰ ਆਤਮਾ ਦੇ ਪਵਿੱਤਰ ਪਰਦੇ ਨਾਲ ਕੱਜਿਆ ਹੋਇਆ ਸੀ। ਉਹ ਸਿੱਧੇ ਇੱਕ ਦੂਸਰੇ ਨੂੰ ਵੇਖ ਸਕਦੇ ਸਨ, ਪਰ ਉਹ ਜਾਣਦੇ ਨਹੀਂ ਸਨ ਕਿ ਉਹ ਨੰਗੇ ਹਨ। ਉਹ ਪਵਿੱਤਰ ਆਤਮਾ ਦੀ ਪਵਿੱਤਰਤਾ ਨਾਲ ਕੱਜੇ ਹੋਏ ਸਨ। ਉਹਨਾਂ ਨੂੰ ਕੱਜਿਆ ਹੋਇਆ ਸੀ। ਅੱਜ ਵੀ ਖੁਦਾ ਨੇ ਕੱਜਿਆ ਹੋਇਆ ਹੈ, ਜਿਹਦੇ ਦੁਆਰਾ ਵੇਖ ਕੇ ਲਾਲਸਾ ਨਹੀਂ ਆਉਂਦੀ ਹੈ। ਉਹ ਆਪਣੇ ਸਿਰ ਘੁਮਾ ਲੈਂਦੇ ਹਨ। ਇਹ ਇੱਕ ਪਵਿੱਤਰ ਪਰਦਾ ਹੈ, ਸਮਝੇ? ਪਵਿੱਤਰ ਪਰਦਾ। ਖੁਦਾ ਨੇ ਉਹਨਾਂ ਦੀਆਂ ਅੱਖਾਂ, ਉਹ ਦੋਵੇਂ ਸਨ, ਇੱਕ ਆਦਮੀ ਸੀ ਅਤੇ ਇੱਕ ਔਰਤ ਸੀ, ਅਤੇ ਉਹਨਾਂ ਨੂੰ ਪਤਾ ਨਹੀਂ ਸੀ ਕਿ ਉਹ ਨੰਗੇ ਹਨ, ਕਿਉਂਕਿ ਖੁਦਾ ਦੀ ਪਵਿੱਤਰਤਾ ਨੇ ਉਹਨਾਂ ਦੀਆਂ ਅੱਖਾਂ ਨੂੰ ਕੱਜਿਆ ਹੋਇਆ ਸੀ। ਧਿਆਨ ਦਿਓ, ਖੁਦਾ ਨੇ ਉਹਨਾਂ ਦੇ ਅੰਤਾਕਰਨ ਨੂੰ ਪਵਿੱਤਰ ਪਰਦੇ ਨਾਲ ਪਾਪ ਕਰਨ ਤੋਂ ਕੱਜਿਆ ਹੋਇਆ ਸੀ। ਮੈਂ ਚਾਹੁੰਦਾ ਸਾਂ ਕਿ ਇਸ ਤੇ ਵਿਚਾਰ ਕਰਨ ਨੂੰ ਸਾਡੇ ਕੋਲ ਥੋੜਾ ਹੋਰ ਸਮਾਂ ਹੁੰਦਾ। ਇਧਰ ਧਿਆਨ ਦਿਓ, ਕਿਉਂਕਿ ਭਗਤੀ ਕਰਨ ਵਾਲਾ ਜਦ ਇੱਕ ਵਾਰ ਸ਼ੁੱਧ ਕਰ ਦਿੱਤਾ ਗਿਆ, ਇਬਰਾਨੀਆਂ, ਭਗਤੀ ਕਰਨ ਵਾਲਾ ਜਿਹਨੇ ਇੱਕ ਵਾਰ ਪਾਪਾਂ ਤੋਂ ਛੁਟਕਾਰਾ ਪਾ ਲਿਆ, ਉਸ ਦੇ ਅੰਦਰ ਹੋਰ ਪਾਪ ਕਰਨ ਦਾ ਅੰਤਾਕਰਨ ਨਾ ਰਿਹਾ, ਉਸ ਵਾਸਤੇ ਪਾਪ ਖਤਮ ਹੋ ਗਿਆ। ਮੈਂ ਅੱਜ ਸਵੇਰ ਭਾਈ ਨੇਵਲ ਨੂੰ ਇਹ ਕਹਿੰਦੇ ਸੁਣਿਆ, ਕਿਸੇ ਨੇ ਜਰੂਰ ਉਸ ਨੂੰ ਪੁੱਛਿਆ ਹੋਵੇਗਾ ਕਿ ਮੈਂ ਪਵਿੱਤਰ ਆਤਮਾ ਉੱਤੇ ਪ੍ਰਚਾਰ ਕਿਉਂ ਨਹੀਂ ਕਰਦਾ, ਮੈਂ ਇਸ ਤਰ੍ਹਾਂ ਕਿਉਂ ਨਹੀਂ ਕਰਦਾ। ਉਹ ਇਹ ਹੈ, ਪਵਿੱਤਰ ਆਤਮਾ ਤੁਹਾਡੇ ਵਿੱਚ ਹੋਣ ਵਾਲਾ ਕੰਮ ਹੈ, ਇਹ ਜੀਵਨ ਹੈ, ਇਹ ਜਜ਼ਬਾਤ ਨਹੀਂ ਹੈ, ਇਹ ਕਿਸੇ ਕਿਸਮ ਦਾ ਸਰੀਰਕ ਪ੍ਰਮਾਣ ਨਹੀਂ ਹੈ, ਪਰ ਇਹ ਯਿਸੂ ਮਸੀਹ ਮਨੁੱਖ ਖੁਦਾ ਦਾ ਵਚਨ ਹੈ, ਜੋ ਤੁਹਾਡੇ ਦਿਲਾਂ ਵਿੱਚ ਇਸ ਯੁੱਗ ਦੇ ਹਰ ਇੱਕ ਵਚਨ ਨੂੰ ਜੀਵਤ ਬਣਾਉਣ ਲਈ ਸਥਾਪਿਤ ਹੋਇਆ ਹੈ। ਪਵਿੱਤਰ ਆਤਮਾ ਨੂੰ ਕੰਮ ਕਰਦੇ ਵੇਖੋ, ਜਥੇਬੰਦੀਆਂ ਵਿੱਚ ਨਹੀਂ, ਪਰੰਤੂ ਜੋ ਵੀ ਇਹ ਵਚਨ ਅਨੁਸਾਰ ਕੰਮ ਕਰਦਾ ਹੈ। ਹੁਣ ਧਿਆਨ ਦਿਓ, ਖੁਦਾ ਦੇ ਪਵਿੱਤਰ ਵਚਨ ਦੇ ਪਵਿੱਤਰ ਆਤਮਾ ਨੇ ਆਦਮੀ ਅਤੇ ਔਰਤ ਨੰਗੇ ਰਹਿੰਦੇ ਸਨ ਅਤੇ ਇਸ ਨੂੰ ਜਾਣਦੇ ਨਹੀਂ ਸਨ। ਇਹ ਕਿੰਨਾ ਸੁੰਦਰ ਸੀ, ਵਚਨ ਦਾ ਜੀਵਨ, ਬੀਜ, ਵਚਨ। ਖੁਦਾ ਨੇ ਕਿਹਾ, ਬਾਗ ਦੇ ਵਿਚਕਾਰ ਇੱਕ ਬਿਰਸ਼ ਹੈ, ਜਨਾਨੀ, ਅਤੇ ਬਾਗ ਦੇ ਵਿਚਕਾਰ ਇਹ ਬਿਰਸ਼ ਹੈ, ਇਸ ਨੂੰ ਛੂਣਾ ਵੀ ਨਹੀਂ, ਕਿਉਂਕਿ ਜਿਸ ਦਿਨ ਤੁਸੀਂ ਇਸ ਤੋਂ ਖਾਓਗੇ ਉਸ ਦਿਨ ਤੁਸੀਂ ਮਰ ਜਾਓਗੇ। ਇਸ ਤੋਂ ਉਹਨਾਂ ਨੂੰ ਪਵਿੱਤਰ ਪਰਦੇ ਨਾਲ ਕੱਜਿਆ ਹੋਇਆ ਸੀ, ਇਸ ਦੇ ਬਾਰੇ ਵਿੱਚ ਕੁਝ ਵੀ ਨਹੀਂ ਜਾਣਦੇ ਸਨ, ਇਸ ਨੂੰ ਛੂ ਵੀ ਨਹੀਂ ਸਕਦੇ ਸਨ। ਉਹਨਾਂ ਨੂੰ ਪਵਿੱਤਰ ਪਰਦੇ ਨਾਲ ਕੱਜਿਆ ਸੀ, ਉਹ ਖੁਦਾ ਦੇ ਤੰਬੂ ਵਿੱਚ ਸੁਰੱਖਿਅਤ ਸਨ, ਉਹ ਜਿਉਂਦੇ ਸਨ, ਉਹਨਾਂ ਦੇ ਆਲੇ ਦੁਆਲੇ ਕੋਈ ਮੌਤ ਨਹੀਂ ਸੀ। ਹਾਲੇਲੂਇਆ! ਉਹਨਾਂ ਵਿੱਚ ਇੱਕ ਦੂਸਰੇ ਲਈ ਸੰਪੂਰਨ ਪਿਆਰ ਸੀ, ਹਮੇਸ਼ਾ ਰਹਿਣ ਵਾਲਾ ਸੰਪੂਰਨ ਜੀਵਨ ਸੀ, ਉਹਨਾਂ ਕੋਲ ਸੰਪੂਰਨ ਪਿਆਰ ਸੀ ਅਤੇ ਖੁਦਾ ਦੇ ਪਿਆਰ ਦੀ ਸੰਪੂਰਨ ਸਮਝ ਸੀ। ਉਹਨਾਂ ਦੇ ਕੋਲ ਖੁਦਾ ਦਾ ਵਚਨ ਸੀ ਅਤੇ ਉਸ ਦੀ ਪਾਲਣਾ ਕਰਦੇ ਸਨ, ਅਤੇ ਉਹ ਖੁਦਾ ਦੇ ਅਧਨ ਵਿੱਚ ਜੀਵਤ ਅਤੇ ਸੁਰੱਖਿਅਤ ਸਨ, ਅਤੇ ਉਹਨਾਂ ਦੇ ਦੁਆਲੇ ਕੋਈ ਮੌਤ ਨਹੀਂ ਸੀ। ਫਿਰ ਸ਼ੈਤਾਨ ਨੇ ਹਵਾ ਨੂੰ ਲਿਆ ਕਿ ਉਸ ਦੇ ਧਰਮ ਗਿਆਨ ਦੀ ਖੁਸ਼ਖਬਰੀ ਨੂੰ ਸੁਣੇ। ਗਿਆਨ, ਉੱਚੀ ਪੜ੍ਹਾਈ, ਉੱਚੇ ਵਿਚਾਰ, ਵਧੀਆ ਸਭਿਅਤਾ, ਉੱਚ ਵਿਦਿਆ ਅਤੇ ਹੋਰ ਕਈ ਕੁਝ ਦਾ ਸੁਭ ਸੰਦੇਸ਼, ਅਤੇ ਜਦ ਉਸਨੇ ਲੈ ਲਿਆ, ਉਸ ਨੂੰ ਰੋਕ ਲਿਆ ਕਿ ਉਹ ਉਸਦੀ ਇੱਕ ਮਿੰਟ ਲਈ ਸੁਣੇ ਉਸਦੇ ਤਰਕ ਨੂੰ, ਜਿਹਦਾ ਸਾਨੂੰ ਛੱਡਣ ਦਾ ਹੁਕਮ ਹੈ। ਫਿਰ ਉਸਨੇ ਉਸ ਨੂੰ ਲੈ ਲਿਆ ਕਿ ਉਹ ਉਸਦੀ ਗੱਲ ਸੁਣੇ। ਹੁਣ ਇਧਰ ਧਿਆਨ ਦਿਓ, ਕਲੀਸਿਆ ਫਲਾਂ ਫਲਾਂ ਹੈ, ਇਹ ਬਹੁਤ ਪੁਰਾਣੀ ਸਥਾਪਿਤ ਕੀਤੀ ਗਈ ਸੀ। ਸਾਡਾ ਚਰਚ ਦੇਸ਼ ਦੇ ਸਾਰੇ ਚਰਚਾਂ ਨਾਲੋਂ ਸਭ ਤੋਂ ਪੁਰਾਣਾ ਚਰਚ ਹੈ। ਸ਼ਹਿਰ ਦਾ ਪ੍ਰਧਾਨ ਉੱਥੇ ਜਾਂਦਾ ਹੈ, ਮੈਂ ਪਰਵਾਹ ਨਹੀਂ ਕਰਦਾ ਕਿ ਇਹ ਕੀ ਹੈ, ਸਮਝੇ? ਜੇ ਖੁਦਾ ਦੇ ਵਚਨ ਦੇ ਵਿਰੁੱਧ ਹੈ ਤਾਂ ਇਸ ਦੇ ਵਿਰੁੱਧ ਹੋਵੋ, ਇਹ ਤੁਹਾਡਾ ਵੈਰੀ ਹੈ। ਹਰ ਇੱਕ ਚੀਜ਼ ਜਿਹੜੀ ਵਚਨ ਦੇ ਵਿਰੁੱਧ ਹੈ ਤੁਹਾਡੀ ਦੁਸ਼ਮਣ ਹੈ, ਹਰ ਇੱਕ ਚੀਜ਼ ਜਿਹੜੀ ਵਚਨ ਲਈ ਹੈ ਤੁਹਾਡਾ ਭਰਾ ਹੈ, ਉਹ ਤੁਹਾਡਾ ਆਪਣਾ ਹਿੱਸਾ ਹੈ। ਧਿਆਨ ਦਿਓ, ਉਸਨੇ ਵੇਖਣ ਲਈ ਕਿ ਸੰਭੋਗ ਅਸਲ ਵਿੱਚ ਕੀ ਹੈ ਪਰਦੇ ਨੂੰ ਪਰਾਂ ਹਟਾ ਦਿੱਤਾ। ਇਸ ਦੀ ਤੁਲਨਾ ਕਰੋ, ਲਾਲਸਾ ਅਸਲ ਵਿੱਚ ਕੀ ਕਰੇਗੀ? ਉਸਨੇ ਆਪਣੀਆਂ ਅੱਖਾਂ ਤੋਂ ਪਰਦਾ ਪਰਾਂ ਹਟਾ ਲਿਆ। ਉਹ ਪਵਿੱਤਰ ਚੀਜ਼ ਜਿਹੜੀ ਖੁਦਾ ਨੇ ਉਸਦੀਆਂ ਅੱਖਾਂ ਤੇ ਪਾਈ ਸੀ, ਉਹ ਗਿਆਨ ਚਾਹੁੰਦੀ ਸੀ ਕਿ ਅਸਲ ਵਿੱਚ ਇਹ ਸਾਰਾ ਕੁਝ ਕੀ ਹੈ, ਸੋ ਉਸਨੇ ਪਰਦੇ ਨੂੰ ਪਰਾਂ ਕਰ ਦਿੱਤਾ ਤਾਂ ਕਿ ਉਹ ਜਾਣੇ ਕਿ ਇਹ ਸਾਰਾ ਕੁਝ ਕੀ ਹੈ। ਉਸਨੇ ਸ਼ੈਤਾਨ ਨੂੰ ਸੁਣਿਆ, ਅਤੇ ਧਿਆਨ ਦਿਓ, ਇਸਨੇ ਉਸ ਨੂੰ ਕਿਸ ਜਗ੍ਹਾ ਰੱਖ ਦਿੱਤਾ। ਇਸ ਤੋਂ ਬਾਅਦ ਹਰ ਇੱਕ ਯੁੱਗ ਵਿੱਚ ਉਹਨਾਂ ਨੇ ਇਸੇ ਤਰ੍ਹਾਂ ਕੀਤਾ ਹੈ, ਹਮੇਸ਼ਾ ਹੀ ਦਿਮਾਗੀ ਬੁੱਧ ਵਾਲਾ ਪਾਸਾ ਲਿਆ ਹੈ, ਅਤੇ ਹੁਣ ਸ਼ੈਤਾਨ ਦਾ ਰਾਜ ਉਸਾਰ ਦਿੱਤਾ ਹੈ। ਗਿਆਨ, ਉਸਦਾ ਬੀਜ ਜਿਹੜਾ ਉਸਨੇ ਬੀਜਿਆ ਸੀ, ਅਤੇ ਦੁਨੀਆਂ ਨੂੰ ਮੌਤ ਦੇ ਅਧਨ ਵਿੱਚ ਲੈ ਆਂਦਾ ਹੈ। ਹੁਣ ਧਿਆਨ ਦਿਓ, ਹੁਣ ਪ੍ਰਕਾਸ਼ ਦੀ ਪੋਥੀ 3 ਵਿਚ ਲਾਉਦੀਕਿਆ ਦੀ ਕਲੀਸਿਆ ਦੇ ਯੁੱਗ ਬਾਰੇ ਧਿਆਨ ਦਿਓ। ਤੁਸੀਂ ਇਸ ਨੂੰ ਆਪਣੇ ਦਿਲ ਵਿਚ
ਸੋਚੋ।
ਉਹ ਹਵਾ ਸ਼ੈਤਾਨ ਦੀ ਰਾਣੀ ਹੈ। ਵੇਖੋ, ਇਸ ਤੋਂ ਪਹਿਲਾਂ ਕਿ ਆਦਮ ਹਵਾ ਨੂੰ ਜਾਣੇ, ਸ਼ੈਤਾਨ ਸੱਪ ਉਸ ਕੋਲ ਪਹਿਲਾਂ ਆ ਗਿਆ। ਸਮਝੇ, ਇਹ ਬਿਲਕੁਲ ਸੱਚ ਹੈ। ਇਸ ਲਈ ਉਸਨੇ ਉਹਨੂੰ ਭਰਮਾਇਆ। ਸਮਝੇ, ਇਸ ਲਈ ਸ਼ੈਤਾਨ ਸੱਪ ਹਵਾ ਦਾ ਪਹਿਲਾ ਪਤੀ ਸੀ, ਇਸ ਤੋਂ ਪਹਿਲਾਂ ਕਿ ਕਦੇ ਆਦਮ ਨੇ ਉਸਨੂੰ ਜਾਣਿਆ। ਵੇਖੋ, ਉਸਨੇ ਉਹਨੂੰ ਭਰਮਾਇਆ। ਬਾਈਬਲ ਆਖਦੀ ਹੈ ਕਿ ਉਸਨੇ ਧੋਖਾ ਕੀਤਾ ਅਤੇ ਫਿਰ ਉਹ ਜਾਣ ਗਈ ਕਿ ਉਹ ਨੰਗੀ ਹੈ। ਸਮਝੇ, ਹੁਣ ਲਾਉਦੀਕਿਆ ਦੀ ਕਲੀਸਿਆ ਵੱਲ ਧਿਆਨ ਦਿਓ। ਉਹ ਹਵਾ ਸ਼ੈਤਾਨ ਦੀ ਰਾਣੀ ਬਣ ਕੇ ਬੈਠੀ ਹੈ। ਉਹ ਸੰਸਾਰ ਦੀਆਂ ਚੀਜ਼ਾਂ ਵਿਚ ਧਨਵਾਨ, ਅੰਨੀ, ਨੰਗੀ ਹੈ ਅਤੇ ਇਸ ਨੂੰ ਜਾਣਦੀ ਵੀ ਨਹੀਂ, ਉਸੇ ਤਰ੍ਹਾਂ ਜਿਸ ਤਰ੍ਹਾਂ ਖੁਦਾ ਦੇ ਅਦਨ ਵਿਚ ਸੀ। ਪਰੰਤੂ ਹੁਣ ਇਸ ਲਈ ਨਹੀਂ ਕਿ ਪਵਿੱਤਰ ਪਰਦਾ ਉਸਦੇ ਚਿਹਰੇ ਉੱਤੇ ਹੈ, ਬਲਕਿ ਲਾਲਸਾ ਦਾ ਪਰਦਾ ਹੈ ਕਿ ਉਸਨੇ ਖੁਦਾ ਦੇ ਪਰਦੇ ਨੂੰ ਹਟਾ ਦਿੱਤਾ ਸੀ ਅਤੇ ਲਾਲਸਾ ਲਈ ਗਿਆਨ ਦਾ ਪਰਦਾ ਲੈ ਲਿਆ ਸੀ। ਅਤੇ ਹੁਣ ਉਸਦੇ ਕੋਲ ਲਾਲਸਾ ਦਾ ਪਰਦਾ ਹੈ ਅਤੇ ਪਾਪ ਦੇ ਕਾਰਨ ਉਹ ਅੰਨੀ ਹੈ। ਉਹ ਗਲੀ ਵਿਚ ਵੇਸ਼ਵਾ ਹੈ ਅਤੇ ਉਸਨੂੰ ਇਸਦਾ ਪਤਾ ਨਹੀਂ ਹੈ। ਉਹ ਗਲੀ ਦੀ ਵੇਸ਼ਵਾ ਹੈ। ਜਿਹੜੀਆਂ ਔਰਤਾਂ ਛੋਟੇ ਛੋਟੇ ਕੱਪੜੇ ਪਾਉਂਦੀਆਂ ਹਨ, ਖੁਦਾ ਦੀ ਨਜ਼ਰ ਵਿਚ ਉਹ ਵੇਸ਼ਵਾਵਾਂ ਹਨ ਅਤੇ ਇਸ ਨੂੰ ਜਾਣਦੀਆਂ ਨਹੀਂ ਹਨ। ਧਿਆਨ ਦਿਓ, ਆਪਣੀਆਂ ਔਰਤਾਂ ਨੂੰ ਲਓ। ਹੁਣ ਜੇ ਤੁਸੀਂ ਵੇਖਣਾ ਚਾਹੁੰਦੇ ਹੋ ਕਿ ਕਲੀਸਿਆ ਕਿਸ ਹਾਲਤ ਵਿਚ ਹੈ, ਤਾਂ ਔਰਤਾਂ ਵੱਲ ਧਿਆਨ ਦਿਓ। ਉਹ ਕਿੰਜ ਕਰਦੀਆਂ ਹਨ? ਔਰਤ ਹਮੇਸ਼ਾ ਕਲੀਸਿਆ ਦਾ ਰੂਪ ਪੇਸ਼ ਕਰਦੀ ਹੈ। ਸ਼ੈਤਾਨ ਦੇ ਪਾਪ ਅਤੇ ਬੇਪ੍ਰਤੀਤੀ ਦੇ ਅਧਨ ਵਿਚ ਦੋਗਲਾਪਨ ਹੈ, ਦੋਗਲਾ ਰਾਜ ਹੈ। ਖੁਦਾ ਦਾ ਵਚਨ ਲੈਣ ਦੀ ਬਜਾਏ ਉਹਨਾਂ ਨੇ ਮਨੁੱਖਾਂ ਦੇ ਦਿਮਾਗ ਦੀ ਸਿੱਖਿਆ ਨੂੰ ਲੈ ਲਿਆ ਹੈ। ਕਲੀਸਿਆ ਨੂੰ ਲੈਣ ਦੀ ਬਜਾਏ ਉਹਨਾਂ ਨੇ ਜਥੇਬੰਦੀਆਂ ਨੂੰ ਲੈ ਲਿਆ ਹੈ ਅਤੇ ਉਹ ਇਸ ਨੂੰ ਇੱਕ ਵੱਡੇ ਮੁਖੀ ਹੇਠ ਲਿਆ ਰਹੇ ਹਨ। ਹੁਣ ਧਿਆਨ ਦਿਓ, ਭੋਲੇਪਨ ਤੋਂ ਵਿਗੜ ਗਏ ਹਨ। ਹੁਣ ਇਸ ਤੋਂ ਖੁੰਝ ਨਾ ਜਾਇਓ। ਕਲੀਸਿਆ ਉੱਤੇ ਲਾਲਸਾ ਦਾ ਪਰਦਾ ਪਿਆ ਹੈ। ਧਿਆਨ ਦਿਓ, ਇਸਨੇ ਇਸ ਨੂੰ ਕੀ ਕੀਤਾ ਹੈ? ਉਸਨੇ ਉਸਨੂੰ ਭੋਲੇਪਨ ਤੋਂ ਗਿਆਨ ਦੇ ਕੁਰਾਹੇ ਪਾ ਦਿੱਤਾ ਹੈ। ਸਮਝੇ, ਪਵਿੱਤਰ ਪਰਦੇ ਨਾਲ ਉਹ ਭੋਲੀ ਸੀ, ਲਾਲਸਾ ਦੇ ਪਰਦੇ ਨਾਲ ਉਹ ਗਿਆਨਵਾਨ ਹੈ। ਉਹਨੂੰ ਪਤਾ ਹੈ ਇਹ ਆਨੰਦ ਵਾਲਾ ਹੈ, ਉਸਨੂੰ ਪਤਾ ਹੈ ਇਹ ਕੀ ਕਰਦਾ ਹੈ। ਸਮਝੇ, ਇਹ ਫਲ ਹੈ, ਬ੍ਰਿਸ਼ ਹੈ ਜਿਸ ਨੂੰ ਲੈਣ ਦੀ ਇੱਛਾ ਕੀਤੀ ਗਈ ਸੀ। ਇਹ ਗਿਆਨ ਦਿੰਦਾ ਹੈ। ਸਮਝੇ, ਉਹ ਭੋਲੇਪਨ ਤੋਂ ਗਿਆਨ ਦੇ ਵਿਗਾੜ ਵਿਚ ਬਦਲ ਗਈ, ਪਵਿੱਤਰਤਾ ਤੋਂ ਗੰਦਗੀ ਅਤੇ ਲਾਲਸਾ ਵਿਚ ਅਤੇ ਜੀਵਨ ਤੋਂ ਮੌਤ ਦੇ ਕੁਰਾਹੇ ਪੈ ਗਈ। ਇਸ ਰਾਜ ਨੇ ਮਰਨਾ ਹੀ ਹੈ, ਇਹ ਰਾਜ ਮਰ ਜਾਵੇਗਾ। ਸਵਰਗ ਦਾ ਖੁਦਾ ਇਸ ਨੂੰ ਧਰਤੀ ਉਪਰੋਂ ਨਾਸ਼ ਕਰ ਦੇਵੇਗਾ। ਇਸ ਦੋਗਲੇਪਨ ਵੱਲ ਧਿਆਨ ਦਿਓ। ਆਦਮੀ ਜਨਾਨੀਆਂ ਬਣ ਗਏ ਹਨ ਅਤੇ ਜਨਾਨੀਆਂ ਆਦਮੀ ਬਣ ਗਏ ਹਨ ਅਤੇ ਉਹ ਜਾਣਦੇ ਨਹੀਂ ਹਨ। ਇਹ ਤੁਸੀਂ ਅੱਜ ਗਲੀਆਂ ਵਿਚ ਸਾਡੇ ਆਧੁਨਿਕ ਲੋਕਾਂ ਵੱਲ ਧਿਆਨ ਦਿਓ। ਉਹ ਸ਼ੈਤਾਨ ਦੇ ਅਧਨ ਦੀ ਬਹੁਤ ਵਧੀਆ ਉਪਜ ਹਨ। ਧਿਆਨ ਦਿਓ, ਇਹ ਹਵਾ ਸੀ ਜਿਸ ਨੂੰ ਸ਼ੈਤਾਨ ਨੇ ਵਰਤਿਆ ਅਤੇ ਆਪਣੀ ਲਾਲਸਾ ਦੀ ਸ਼ਕਤੀ ਨਾਲ ਆਦਮ ਕੋਲੋਂ ਪਾਪ ਕਰਾਇਆ। ਹੁਣ ਉਹ ਅੱਜ ਵੀ ਉਹੀ ਕੰਮ ਕਰ ਰਿਹਾ ਹੈ। ਧਿਆਨ ਦਿਓ, ਕੱਟੇ ਹੋਏ ਵਾਲ, ਰੰਗ ਮਲੇ ਮੂੰਹ, ਕਾਮ ਉਤੇਜਕ ਕੱਪੜੇ। ਸਮਝੇ, ਉਹ ਇਹ ਕਰਦੀ ਹੈ ਅਤੇ ਨਹੀਂ ਜਾਣਦੀ ਕਿ ਉਹਨਾਂ ਵਿੱਚੋਂ ਸਾਰੀਆਂ ਗੱਲਾਂ ਖੁਦਾ ਦੇ ਵਚਨ ਦੇ ਵਿਰੁੱਧ ਹਨ। ਵਾਲਾਂ ਦਾ ਕੱਟਣਾ ਉਸ ਨੂੰ ਬੇਇੱਜ਼ਤ, ਇੱਕ ਵੇਸ਼ਵਾ ਔਰਤ ਬਣਾਉਂਦਾ ਹੈ। ਨਿਕਰਾਂ ਪਾਉਣਾ ਉਸ ਨੂੰ ਬਦਨਾਮ ਔਰਤ ਬਣਾਉਂਦਾ ਹੈ। ਕਾਮ ਉਤੇਜਕ ਕੱਪੜੇ ਪਾਉਣਾ ਉਸ ਨੂੰ ਵੇਸ਼ਵਾ ਬਣਾਉਂਦਾ ਹੈ ਅਤੇ ਉਸ ਨੂੰ ਇਹ ਪਤਾ ਨਹੀਂ ਹੈ। ਖੁਦਾ ਦੀ ਪਵਿੱਤਰਤਾ ਕਰਕੇ ਨਹੀਂ, ਬਲਕਿ ਸ਼ੈਤਾਨ ਦੀ ਲਾਲਸਾ ਕਾਰਨ। ਉਸਨੇ ਆਪਣੇ ਆਪ ਨੂੰ ਉਹ ਆਦਮ ਲਈ ਕਾਰਨ ਬਣੀ ਕਿ ਉਸਦੀ ਲਾਲਸਾ ਕਰੇ। ਅਦਨ ਦੇ ਬਾਗ ਵਿਚ ਖੁਦਾ ਨੇ ਸੁਜਾਰ ਦੇ ਸਫ਼ਰ ਲਈ ਜਿਹੜੇ ਕੱਪੜੇ ਉਸਨੂੰ ਪਹਿਨਾਏ ਸਨ, ਉਸਨੇ ਲਾ ਦਿੱਤੇ। ਉਸਨੇ ਉਹਨਾਂ ਨੂੰ ਲਾ ਦਿੱਤਾ। ਉਸਨੇ ਆਪਣੇ ਆਪ ਨੂੰ ਨੰਗਿਆ ਕੀਤਾ, ਜਦਕਿ ਖੁਦਾ ਨੇ ਉਸਦੇ ਸਾਰੇ ਬਦਨ ਨੂੰ ਲਪੇਟਿਆ ਹੋਇਆ ਸੀ। ਉਹ ਹਰ ਸਮੇਂ ਥੋੜੇ ਥੋੜੇ ਕਰਕੇ ਲਾਉਂਦੀ ਗਈ ਅਤੇ ਹੁਣ ਉਹ ਉੱਥੇ ਆ ਗਈ ਜਿੱਥੇ ਉਹ ਸ਼ੁਰੂ ਵਿਚ ਸੀ। ਹੁਣ ਉਸਨੇ ਆਪਣੇ ਆਦਮ ਨੂੰ ਆਪਣੇ ਅੰਦਰ ਵਾਲੇ ਕੱਪੜੇ ਪਵਾ ਦਿੱਤੇ ਹਨ। ਆਦਮੀ ਛੋਟੀਆਂ ਛੋਟੀਆਂ ਨਿਕਰਾਂ ਪਾ ਕੇ ਬਾਹਰ ਨਿਕਲਦੇ ਹਨ। ਮੈਂ ਨਹੀਂ ਸਮਝਦਾ ਕਿ ਉਹਨਾਂ ਵਿਚ ਕੋਈ ਆਦਮੀਆਂ ਵਰਗੀ ਗੱਲ ਹੈ। ਜਿੱਥੋਂ ਤੱਕ ਮੈਂ ਜਾਣਦਾ ਹਾਂ, ਉਹ ਸਭ ਤੋਂ ਵੱਡੇ ਮੂਰਖ ਹਨ। ਸਮਝੇ, ਵੇਖਿਆ, ਉਸਨੇ ਆਪਣੇ ਆਦਮ ਨੂੰ ਪੁੱਠੇ ਰਾਹ ਪਾ ਕੇ ਆਪਣੇ ਵਰਗੀਆਂ ਹਰਕਤਾਂ ਕਰਨ ਲਾ ਦਿੱਤਾ ਹੈ। ਵੇਖੋ, ਉਸਦੇ ਅੰਦਰ ਵਾਲੇ ਕੱਪੜੇ ਪਾ ਰਿਹਾ ਹੈ। ਯਾਦ, ਉਸਨੇ ਆਪਣੇ ਅੰਦਰ ਵਾਲੇ ਕੱਪੜੇ ਛੱਡ ਕੇ ਬਾਕੀ ਸਾਰੇ ਕੱਪੜੇ ਲਾ ਦਿੱਤੇ। ਉਸਨੇ ਵੇਖਿਆ ਕਿ ਉਹ ਕੀ ਕਰ ਸਕਦੀ ਹੈ। ਇਹ ਨਿਕਰਾਂ ਹਨ, ਯਕੀਨਨ ਇਹ ਔਰਤ ਦੇ ਅੰਦਰ ਪਾਉਣ ਵਾਲੇ ਕੱਪੜੇ ਹਨ। ਅਜੇ ਹੁਣ ਇੱਥੇ ਉਸਦਾ ਆਦਮ ਉਹਨਾਂ ਨੂੰ ਪਾ ਰਿਹਾ ਹੈ। ਖੁਦਾ ਦੇ ਮੂਲ ਵਚਨ ਅਨੁਸਾਰ ਜੇ ਔਰਤ ਆਦਮੀ ਦੇ ਕੱਪੜੇ ਪਾਵੇ ਤਾਂ ਯਹੋਵਾ ਸਾਹਮਣੇ ਕਿਰਨਾ ਯੋਗ ਹੈ, ਅਤੇ ਜੇ ਆਦਮੀ ਜਨਾਨੀ ਦੇ ਕੱਪੜੇ ਪਾਏ ਤਾਂ ਇਹ ਯਹੋਵਾ ਸਾਹਮਣੇ ਕਿਰਨਾ ਯੋਗ ਹੈ। ਪਰਮੇਸ਼ਵਰ ਦੇ ਮੂਲ ਵਚਨ ਮੁਤਾਬਕ ਇਸ ਬਾਰੇ ਸੋਚੋ। ਹੁਣ ਉਹ ਉਸ ਵਰਗੇ ਵਾਲ ਵੀ ਰੱਖਣ ਲੱਗ ਪਿਆ ਹੈ, ਉਹਨਾਂ ਨੂੰ ਹੇਠਾਂ ਨੂੰ ਵਾਹ ਕੇ ਉਹਨਾਂ ਵਿਚ ਕੁੰਡਲ ਪਾਉਣ ਵਾਲੀਆਂ ਸੂਈਆਂ ਲਾਉਣ ਲੱਗ ਪਿਆ ਹੈ। ਸਭ ਤੋਂ ਮਾੜੀ ਗੱਲ ਜਿਹੜੀ ਮੈਂ ਕਦੇ ਆਪਣੇ ਜੀਵਨ ਵਿਚ ਵੇਖੀ ਉਹ ਇਹ ਹੈ ਕਿ ਅੱਜ ਕੱਲ ਦੇ ਬੱਚੇ ਆਪਣੇ ਵਾਲ ਇਸ ਤਰ੍ਹਾਂ ਹੇਠਾਂ ਨੂੰ ਵਧਾਉਂਦੇ ਹਨ ਅਤੇ ਉਹਨਾਂ ਉੱਤੇ ਰੰਗ ਕਰਦੇ ਅਤੇ ਵਾਲਾਂ ਨੂੰ ਤੇਜ਼ਾਬ ਵਰਗੀ ਕਿਸੇ ਗੈਸ ਨਾਲ ਰੰਗਦੇ ਹਨ ਅਤੇ ਇਹਨਾਂ ਨੂੰ ਕੁੰਡਲ ਬਣਾ ਕੇ ਲਟਕਾਉਂਦੇ ਹਨ। ਤੁਸੀਂ ਮਹਾਮੂਰਖ ਹੋ, ਪੁਲਪਿਟ ਤੋਂ ਇਸ ਤਰ੍ਹਾਂ ਦੀ ਗੱਲ ਕਹਿਣੀ ਚੰਗੀ ਨਹੀਂ ਹੈ, ਪਰ ਨਿਆਂ ਖੁਦਾ ਦੇ ਘਰ ਤੋਂ ਹੀ ਸ਼ੁਰੂ ਹੁੰਦਾ ਹੈ। ਤੁਹਾਨੂੰ ਤਾਂ ਇਹ ਵੀ ਪਤਾ ਨਹੀਂ ਕਿ ਤੁਸੀਂ ਬੰਦੇ ਹੋ ਜਾਂ ਜਨਾਨੀਆਂ, ਅਤੇ ਮੈਂ ਸਮਝਦਾ ਹਾਂ ਕਿ ਸਾਡੀ ਅਮਰੀਕਾ ਦੀ ਫੌਜ ਨੇ ਹੁਣ ਨਿਕਰਾਂ ਪਾਉਣੀਆਂ ਸ਼ੁਰੂ ਕਰਨੀਆਂ ਹਨ। ਇਹ ਸਹੀ ਹੈ, ਵੇਖਿਆ ਵਿਗਾੜ ਹੋਣਾ ਕੀ ਹੈ? ਇਹ ਹੈ ਜਨਾਨੀਆਂ ਵਰਗੇ ਕੱਪੜੇ ਪਾਉਣੇ ਅਤੇ ਉਸ ਵਰਗੇ ਕੁੰਡਲ ਬਣਾਉਣੇ। ਇੱਕ ਦਿਨ ਮੈਂ ਹੋਵਰਡ ਜੌਨਸਨ ਦੇ ਗਿਆ, ਜੋ ਇੱਥੇ ਹੈ ਉਸਦੇ ਨਹੀਂ, ਸਗੋਂ ਉਸ ਬਾਹਰ ਵਾਲੀ ਸੜਕ ਦੇ ਕੋਲ ਹੈ, ਅਤੇ ਮੈਂ ਹੈਰਾਨ ਹੋ ਕੇ ਪਿੱਛੇ ਬੈਠ ਗਿਆ। ਉੱਥੇ ਇੱਕ ਛੋਟਾ ਜਿਹਾ ਮੁੰਡਾ ਆਇਆ, ਉਸਨੇ ਮੂੰਹ ਅੱਡਿਆ ਹੋਇਆ ਸੀ ਅਤੇ ਉਸਦੇ ਇੱਥੋਂ ਵਾਲ ਕਾਲੇ ਸਨ ਅਤੇ ਉਸਨੇ ਇਸ ਪਾਸੇ ਨੂੰ ਕਰਕੇ ਵਾਹੇ ਹੋਏ ਸਨ ਅਤੇ ਉਸਨੇ ਉਹਨਾਂ ਵਿੱਚ ਪਿੰਨਾਂ ਲਾਈਆਂ ਹੋਈਆਂ ਸਨ ਅਤੇ ਆਲੇ ਦੁਆਲੇ ਕੁੰਡਲ ਪਾ ਕੇ ਆਪਣੀਆਂ ਅੱਖਾਂ ਦੇ ਬਿਲਕੁਲ ਉੱਪਰ ਕੀਤੇ ਹੋਏ ਸਨ। ਉਹਨਾਂ ਦੇ ਵਿੱਚ ਦੀ ਦੇਖ ਰਿਹਾ ਸੀ, ਆਲੇ ਦੁਆਲੇ ਘੁੰਮ ਰਿਹਾ ਸੀ। ਜੇ ਕਦੇ ਮੈਂ ਵਿਗਾੜ ਵੇਖਿਆ ਹੈ, ਵੇਖੋ ਵਿਸ਼ਵਾਸ ਨਹੀਂ ਕਰੇਗਾ। ਉਹ ਸ਼ਾਇਦ ਸਾਬਤ ਕਰ ਸਕਦਾ ਹੈ ਕਿ ਉਹ ਆਦਮੀ ਹੈ, ਪਰ ਆਪਣੀ ਆਤਮਾ ਵਿੱਚ ਉਹ ਜਨਾਨੀ ਹੈ। ਉਸ ਨੂੰ ਪਤਾ ਨਹੀਂ ਹੈ ਕਿ ਉਹ ਘਰ ਦੇ ਕਿਸ ਪਾਸੇ ਨਾਲ ਸੰਬੰਧ ਰੱਖਦਾ ਹੈ। ਇਹ ਸੱਚ ਹੈ, ਕਿੰਨਾ ਵਿਗਾੜ ਹੋ ਗਿਆ ਹੈ। ਇਹੀ ਸ਼ੈਤਾਨ ਕਰਦਾ ਹੈ। ਉਸਨੇ ਦੇਸ਼ਾਂ ਨੂੰ ਵਿਗਾੜ ਦਿੱਤਾ ਹੈ, ਉਸਨੇ ਚਰਚਾਂ ਨੂੰ ਵਿਗਾੜ ਦਿੱਤਾ ਹੈ, ਉਸਨੇ ਲੋਕਾਂ ਨੂੰ ਪੁੱਠੇ ਰਾਹ ਪਾ ਦਿੱਤਾ ਹੈ। ਉਹ ਧੋਖੇਬਾਜ ਹੈ, ਉਹ ਮੂਲ ਸੱਚ ਨੂੰ ਵਿਗਾੜਨ ਵਾਲਾ ਹੈ। ਖੁਦਾ ਨੇ ਆਦਮੀ ਨੂੰ ਆਦਮੀ ਬਣਾਇਆ ਹੈ, ਉਸਨੇ ਇੱਕ ਜਨਾਨੀ ਨੂੰ ਜਨਾਨੀ ਬਣਾਇਆ ਹੈ ਅਤੇ ਉਹਨਾਂ ਨੂੰ ਵੱਖ ਵੱਖ ਕੱਪੜੇ ਪਵਾਏ ਹਨ। ਉਸਦਾ ਭਾਵ ਹੈ ਕਿ ਉਸੇ ਤਰੀਕੇ ਨਾਲ ਰਹਿਣ ਅਤੇ ਉਸੇ ਤਰੀਕੇ ਦੇ ਕੰਮ ਕਰਨ। ਇੱਕ ਔਰਤ ਹੈ ਅਤੇ ਇੱਕ ਮਰਦ ਵਾਲਾ ਭਾਗ ਹੈ। ਉਸਨੇ ਅਦਨ ਦੇ ਬਾਗ ਵਿੱਚ ਆਦਮ ਨੂੰ ਵੱਖਰਾ ਕੀਤਾ ਅਤੇ ਇਹ ਕੀਤਾ, ਹਵਾ ਨੂੰ ਆਦਮ ਨਾਲੋਂ ਵੱਖਰੀ ਕੀਤਾ। ਹੁਣ ਉਹ ਉਸ ਵਰਗੇ ਕੁੰਡਲ ਬਣਾਉਂਦਾ ਹੈ, ਉਹ ਆਪਣੇ ਵਾਲ ਆਦਮੀ ਵਰਗੇ ਕਟਾਉਂਦੀ ਹੈ ਅਤੇ ਉਹ ਆਪਣੇ ਵਾਲ ਜਨਾਨੀ ਵਰਗੇ ਬਣਾਉਂਦਾ ਹੈ। ਸਮਝੇ, ਉਹ ਆਪਣੇ ਬਾਹਰਲੇ ਕੱਪੜੇ ਬੰਦਿਆਂ ਵਰਗੇ ਪਾਉਂਦੀ ਹੈ ਅਤੇ ਉਹ ਜਨਾਨੀ ਦੇ ਅੰਦਰ ਪਾਉਣ ਵਾਲੇ ਕੱਪੜੇ ਪਾਉਂਦਾ ਹੈ। ਹੁਣ ਇਹ ਨਿੰਦਾ ਵਾਲੀ ਗੱਲ ਲੱਗਦੀ ਹੈ, ਪਰ ਮੇਰਾ ਇਸ ਤੋਂ ਇਹ ਮਤਲਬ ਨਹੀਂ ਹੈ। ਇਹ ਸੰਪੂਰਨ ਖੁਸ਼ਖਬਰੀ ਦੀ ਸੱਚਾਈ ਹੈ। ਜੇ ਤੁਸੀਂ ਇਸ ਬਾਰੇ ਨਹੀਂ ਜਾਣਦੇ ਤਾਂ ਤੁਹਾਡੇ ਵਿੱਚ ਕੋਈ ਖਰਾਬੀ ਹੈ। ਤੁਸੀਂ ਜਾਂ ਤਾਂ ਅੰਨੇ ਹੋ ਜਾਂ ਫਿਰ ਕਦੇ ਗਲੀਆਂ ਵਿੱਚ ਨਹੀਂ ਗਏ ਅਤੇ ਉਹ ਸੋਚਦਾ ਹੈ ਅਤੇ ਉਹ ਸੋਚਦੀ ਹੈ ਕਿ ਠੀਕ ਹੈ, ਉਹ ਕਿਸੇ ਪਾਸੇ ਵੱਲ ਜਾ ਰਹੇ ਹਨ। ਜਨਾਨੀਆਂ ਕਹਿੰਦੀਆਂ ਹਨ, ਚੰਗਾ ਗਰਮੀ ਬੜੀ ਹੈ। ਪੁਰਾਣੇ ਅਪਾਚੇ ਇੰਡੀਅਨ ਜਿਹੜੇ ਬਾਹਰ ਹਨ ਤੁਹਾਨੂੰ ਸ਼ਰਮਿੰਦੇ ਕਰ ਸਕਦੇ ਹਨ। ਜਿੰਨੀ ਜ਼ਿਆਦਾ ਗਰਮੀ ਹੁੰਦੀ ਹੈ ਧੁੱਪ ਤੋਂ ਬਚਣ ਲਈ ਉਹ ਉਨੇ ਹੀ ਜ਼ਿਆਦਾ ਕੱਪੜੇ ਪਾਉਂਦੇ ਹਨ। ਉਹ ਜਦ ਪਸੀਨਾ ਆਉਂਦਾ ਹੈ ਅਤੇ ਉਹ ਤੁਰਦੇ ਹਨ ਤਾਂ ਗਿੱਲੇ ਕੱਪੜੇ ਏਅਰ ਕੰਡੀਸ਼ਨ ਬਣ ਜਾਂਦੇ ਹਨ। ਸਮਝੇ, ਉਹ ਬਾਹਰ ਧੁੱਪੇ ਖੜੇ ਰਹਿੰਦੇ ਹਨ। ਤੁਸੀਂ ਕਿਸੇ ਚੀਜ਼ ਦੇ ਅੱਗੇ ਖੜੇ ਨਹੀਂ ਹੋ ਸਕਦੇ, ਤੁਹਾਡੇ ਛਾਲੇ ਪੈ ਜਾਣਗੇ ਅਤੇ ਤੁਸੀਂ ਸੜ ਜਾਵੋਗੇ। ਪਰੰਤੂ ਵੇਖੋ, ਇਹ ਉਹ ਹੈ ਜਿਹਨੂੰ ਤੁਸੀਂ ਉੱਚ ਵਿਦਿਆ ਕਹਿੰਦੇ ਹੋ। ਆਧੁਨਿਕ ਵਿਗਿਆਨ ਨੇ ਇਸ ਦੀ ਉਪਜ ਕੀਤੀ ਹੈ। ਹੇ ਮੇਰੇ ਖੁਦਾ, ਉਹ ਲਾਉਦੀਕੀਆ ਦੇ ਯੁੱਗ ਵਿੱਚ ਨੰਗੀ ਹੈ ਅਤੇ ਜਾਣਦੀ ਨਹੀਂ ਹੈ। ਉਹ ਅਦਨ ਵਿੱਚ ਨੰਗੀ ਸੀ। ਵੇਖੋ, ਦੋਨੋਂ ਰਾਜ ਮਿਲਦੇ ਜੁਲਦੇ ਹਨ। ਇੱਕ ਪਾਪ ਅਤੇ ਮੌਤ ਹੈ, ਦੂਸਰਾ ਜੀਵਨ ਅਤੇ ਧਰਮ ਹੈ। ਉੱਥੇ ਉਹ ਪਵਿੱਤਰ ਪਰਦੇ ਨਾਲ ਕੱਜੀ ਹੋਈ ਸੀ। ਉਹ ਦੋਨੋਂ ਨੰਗੇ ਸਨ। ਉਹਨਾਂ ਨੂੰ ਇਸਦਾ ਪਤਾ ਨਹੀਂ ਸੀ। ਉਹ ਇਸ ਦੇ ਬਾਰੇ ਵਿੱਚ ਕੁਝ ਵੀ ਨਹੀਂ ਜਾਣਦੇ ਸਨ, ਕਿਉਂਕਿ ਉਹ ਖੁਦਾ ਦੇ ਆਤਮਾ ਨਾਲ ਕੱਜੇ ਹੋਏ ਸਨ। ਅਤੇ ਇੱਥੇ ਉਹ ਲਾਲ ਸਾਦੇ ਪਰਦੇ ਨਾਲ ਟੱਕੇ ਹੋਏ ਹਨ ਅਤੇ ਉਹ ਇੱਕ ਦੂਸਰੇ ਵੱਲ ਵੇਖਦੇ ਹਨ। ਵੇਖੋ, ਆਦਮ ਹਵਾ ਵੱਲ ਵੇਖ ਸਕਦਾ ਸੀ ਅਤੇ ਨਹੀਂ ਜਾਣਦਾ ਸੀ ਕਿ ਉਹ ਨੰਗੀ ਹੈ, ਪਰ ਹੁਣ ਇਸ ਲਾਲਸਾ ਦੇ ਪਰਦੇ ਕਰਕੇ ਉਹ ਮਹਿਸੂਸ ਨਹੀਂ ਕਰਦੀ ਕਿ ਉਹ ਨੰਗੀ ਹੈ, ਪਰੰਤੂ ਉਹ ਇਹ ਲਾਲਸਾ ਦੇ ਪਰਦੇ ਹੇਠ ਕਰਦੀ ਹੈ ਕਿ ਆਦਮੀ ਉਸ ਵੱਲ ਵੇਖੇ। ਇਹੀ ਇੱਕ ਕੰਮ ਹੈ ਜਿਹੜਾ ਉਹ ਕਰ ਸਕਦੀ ਹੈ। ਤੁਸੀਂ ਇਸ ਤੇ ਵਿਸ਼ਵਾਸ ਨਹੀਂ ਕਰਦੇ, ਪਰ ਤੁਸੀਂ ਤਦ ਵੀ ਇਹ ਕਰਦੇ ਹੋ ਅਤੇ ਆਦਮੀ ਵੇਖਦੇ ਹਨ ਅਤੇ ਉਸ ਨੂੰ ਪਤਾ ਲੱਗਾ ਕਿ ਤੁਹਾਡੇ ਵਿੱਚ ਬਹੁਤ ਜ਼ਿਆਦਾ ਆਕਰਸ਼ਣ ਹੈ, ਤਾਂ ਨੇੜੇ ਆਇਆ ਤੇ ਤੁਹਾਡੇ ਵਰਗੇ ਕੱਪੜੇ ਆਪ ਪਾਉਣੇ ਸ਼ੁਰੂ ਕਰ ਦਿੱਤੇ। ਉਹ ਕਿਹੋ ਜਿਹਾ ਵਿਗਾੜ ਹੈ, ਕਿਸ ਤਰ੍ਹਾਂ ਦਾ ਯੁੱਗ ਹੈ, ਕਿਸ ਤਰ੍ਹਾਂ ਦਾ ਸਮਾਂ ਹੈ ਜਿਹਦੇ ਵਿੱਚ ਅਸੀਂ, ਇਹ ਕਿੰਨਾ ਧੋਖਾ ਹੈ। ਉਹ ਇਹ ਸਾਰੀਆਂ ਚੀਜ਼ਾਂ ਅਤੇ ਇਸ ਨੂੰ ਜਾਣਦੇ ਹੀ ਨਹੀਂ। ਸ਼ੈਤਾਨ ਦਾ ਦੋਗਲੇ ਪਨ ਵਾਲਾ ਸੰਪੂਰਨ ਆਤਮਾ ਆਦਮੀ ਵਿੱਚ ਵਾਸ ਕਰ ਰਿਹਾ ਹੈ। ਉਹ ਸ਼ੈਤਾਨ ਦੇ ਲਾਲਸਾ ਦੇ ਪਰਦੇ ਨਾਲ ਟਕਿਆ ਹੋਇਆ ਹੈ ਅਤੇ ਜਨਾਨੀਆਂ ਦਾ ਵੀ ਇਹੋ ਹੀ ਹਾਲ ਹੈ। ਇਹ ਉੱਚੇ ਸਮਾਜ ਦਾ ਸ਼ੈਤਾਨੀ ਆਤਮਾ ਹੈ। ਸਮਝੇ, ਉਹ ਨਹੀਂ ਜਾਣਦੇ, ਪਰ ਉਹ ਇੱਕ ਸੰਸਥਾ ਹੈ। ਨਿਕਰਾਂ ਪਾਉਣ ਵਾਲੀਆਂ ਜਨਾਨੀਆਂ ਜਥੇਬੰਦੀ ਨਾਲ ਜੁੜੀਆਂ ਹੋਈਆਂ ਹਨ। ਆਦਮੀ ਜਿਹੜੇ ਇਸ ਤਰ੍ਹਾਂ ਦੇ ਕੱਪੜੇ ਪਾਉਂਦੇ ਹਨ, ਸੰਸਥਾਵਾਂ ਨਾਲ ਜੁੜੇ ਹੋਏ ਹਨ। ਮੈਂ ਤੁਹਾਨੂੰ ਇਸਦਾ ਸੰਖੇਪ ਨਾਮ ਦੱਸਦਾ ਹਾਂ, BSS ਬਿਗ ਸਿਸਟਰ ਸੁਸਾਇਟੀ ਅਥਵਾ ਵੱਡੀਆਂ ਭੈਣਾਂ ਦੀ ਸਭਾ, ਅਤੇ ਇਹੀ ਹੈ ਜਿਹਦੇ ਨਾਲ ਉਹਨਾਂ ਦਾ ਸੰਬੰਧ ਹੈ। ਵੱਡੀ ਮੂਰਖ ਸਭਾ, ਛੋਟੀਆਂ ਨਿੱਕਰਾਂ ਪਹਿਨੇ ਹੋਏ ਨਿਕੰਮੇ ਗੰਦੀਆਂ ਚੀਜ਼ਾਂ ਵਿੱਚੋਂ ਬਾਹਰ ਨਿਕਲ ਆਓ। ਮੈਂ ਆਦਮੀ ਹੁਣ, ਤੁਸੀਂ ਮੇਰੇ ਨਾਲ ਇਸ ਤੇ ਸਹਿਮਤ ਹੋ ਸਕਦੇ ਹੋ, ਪਰ ਇਹ ਸੱਚਾਈ ਹੈ। ਤੁਸੀਂ ਦੋਗਲੇ ਹੋ ਚੁੱਕੇ ਹੋ ਅਤੇ ਤੁਹਾਨੂੰ ਪਤਾ ਹੀ ਨਹੀਂ ਹੈ। ਤੁਸੀਂ ਹੁਣ ਆਦਮੀਆਂ ਵਾਂਗ ਵਿਵਹਾਰ ਨਹੀਂ ਕਰਦੇ ਹੋ। ਵੇਖੋ, ਬੜੇ ਨਾਜ਼ੁਕ ਬਣ ਗਏ ਹਨ ਅਤੇ ਉਹਨਾਂ ਦੇ ਪੁੱਤਰ ਉਹਨਾਂ ਲਈ ਕੁਝ ਨਹੀਂ ਹੋਣਗੇ। ਆਦਮੀ ਅਤੇ ਜਨਾਨੀ ਵੀ ਕੁਝ ਨਹੀਂ ਹੋਣਗੇ। ਉਹ ਸਮਾਜ ਹਨ, ਉਹ ਸੰਸਥਾ ਹਨ। ਕਿਉਂ? ਜੇ ਮੇਰਾ ਗੁਆਂਢੀ ਜੌਨ ਨਿਕਰਾਂ ਪਾਉਂਦਾ ਹੈ ਤਾਂ ਫਿਰ ਮੈਂ ਕਿਉਂ ਨਹੀਂ ਪਾ ਸਕਦਾ? ਲੁਐਲਾ ਚਾਹੁੰਦੀ ਹੈ ਕਿ ਮੈਂ ਨਿਕਰਾਂ ਪਾਵਾਂ, ਕਿਉਂਕਿ ਗੁਆਂਢੀ ਜੌਨ ਵੀ ਨਿਕਰਾਂ ਪਾਉਂਦਾ ਹੈ। ਅਤੇ ਚੰਗਾ, ਜੇ ਸੂਜੀ ਜੇਨ ਪਾ ਸਕਦੀ ਹੈ ਤਾਂ ਮਾਰਥਾ ਜੇਨ ਜਾਂ ਸੂਜੀ ਲੂ ਜਾਂ ਕੋਈ ਹੋਰ ਵੀ ਨਾਮ ਹੋਵੇ ਪਾ ਸਕਦੀਆਂ ਹਨ। ਸਮਝੇ? ਵੇਖੋ, ਇਹ ਸਮਾਜ ਹੈ, ਇੱਕ ਸੰਸਥਾ ਹੈ। ਆਤਮਿਕ ਤੌਰ ਤੇ ਤੁਸੀਂ ਉਸ ਨਾਲ ਜੁੜੇ ਹੋਏ ਹੋ, ਪਰ ਤੁਸੀਂ ਇਸ ਨੂੰ ਜਾਣਦੇ ਨਹੀਂ ਹੋ। ਅਤੇ ਜੇ ਇਹ ਇਸੇ ਤਰ੍ਹਾਂ ਹੈ, ਅਤੇ ਵੇਖਦੇ ਹਾਂ ਕਿ ਇਸੇ ਤਰ੍ਹਾਂ ਹੈ, ਇਸ ਲਈ ਕਿ ਤੁਸੀਂ ਅੰਨੇ ਹੋ। ਤੁਸੀਂ ਨਾਲ ਜਥੇਬੰਦੀਆਂ ਕਰਕੇ ਅੰਨੇ ਹੋ, ਜਿਨ੍ਹਾਂ ਵਿੱਚ ਸ਼ੈਤਾਨ ਨੇ ਤੁਹਾਨੂੰ ਲਪੇਟਿਆ ਹੋਇਆ ਹੈ, ਅਤੇ ਖੁਦਾ ਦੇ ਮੂਲ ਵਚਨ ਦਾ ਅਤੇ ਉਸਦੇ ਰਾਜ ਅਤੇ ਉਸਦੇ ਬੱਚਿਆਂ ਲਈ ਉਸਦੀ ਯੋਜਨਾ ਦਾ ਵਿਗਾੜ ਹੈ। ਸ਼ੈਤਾਨ ਨੇ ਬੰਦਿਆਂ ਤੇ ਜਨਾਨੀਆਂ ਨੂੰ ਇਸ ਵਿੱਚ ਉਲਝਾਇਆ ਹੋਇਆ ਹੈ, ਅਤੇ ਉਹ ਇਸ ਨੂੰ ਜਾਣਦੇ ਨਹੀਂ ਹਨ। ਇਹ ਦੋਗਲਾਪਨ ਹੈ। ਤੁਸੀਂ ਖੁਦਾ ਦੇ ਪੁੱਤਰ ਨਹੀਂ ਰਹੇ ਹੋ। ਉਸਦੇ ਚਿਹਰੇ ਤੇ ਕੁੰਡਲ ਲਟਕ ਰਹੇ ਹਨ ਅਤੇ ਨਿਕਰਾਂ ਪਾ ਕੇ ਗਲੀਆਂ ਵਿੱਚ ਘੁੰਮ ਰਿਹਾ ਹੈ। ਖੁਦਾ ਦਾ ਪੁੱਤਰ, ਉਹ ਚਰਚ ਵਿੱਚ ਡੀਕਨ ਜਾਂ ਪੁਲਪਟ ਉੱਤੇ ਸੇਵਕ ਹੈ? ਨਹੀਂ, ਉਹ ਪਰਮੇਸ਼ਵਰ ਦਾ ਪੁੱਤਰ ਨਹੀਂ ਹੈ। ਉਹ ਕਦੇ ਵੀ ਖੁਦਾ ਦੇ ਸੋਚਣ ਦੀ ਛਾਨਣੀ ਵਿੱਚ ਦੀ ਨਹੀਂ ਲੰਘਿਆ ਹੈ। ਨਹੀਂ ਤਾਂ ਉਹ ਜਨਾਨੀਆਂ ਵਾਲੇ ਕੱਪੜੇ ਨਹੀਂ ਪਾਵੇਗਾ, ਉਹ ਬਿਲਕੁਲ ਨਹੀਂ ਪਾਵੇਗਾ, ਨਾ ਹੀ ਉਹ ਆਦਮੀਆਂ ਵਾਲੇ ਕੱਪੜੇ ਪਾਵੇਗੀ। ਸਮਝੇ? ਇਹ ਖੁਦਾ ਦਾ ਪੁੱਤਰ ਨਹੀਂ ਹੈ, ਇਹ ਸ਼ੈਤਾਨ ਦਾ ਪੁੱਤਰ ਹੈ, ਅਤੇ ਸ਼ੈਤਾਨ ਦੀ ਬੱਚੀ ਹੈ। ਇਹ ਕਹਿਣਾ ਔਖੀ ਗੱਲ ਹੈ। ਸ਼ੈਤਾਨ ਇਸ ਨੂੰ ਦੋਗਲਾ ਕਰਨ ਅਤੇ ਇਸ ਜਹਾਨ ਉੱਤੇ ਕਬਜ਼ਾ ਕਰਨ ਅਤੇ ਇਸ ਨੂੰ ਆਪਣਾ ਰਾਜ ਬਣਾਉਣ ਵਿੱਚ ਸਫਲ ਹੋ ਗਿਆ ਹੈ। ਉਸ ਆਦਮੀ ਨੂੰ ਉੱਥੇ ਯਾਦ ਮਰਜ਼ੀ ਦੇ ਛੱਡਿਆ ਗਿਆ ਸੀ ਤਾਂ ਕਿ ਉਹ ਚੁਣ ਸਕਣ ਕਿ ਕਿਸ ਤਰ੍ਹਾਂ ਦੇ ਜੀਵਨ ਦੀ ਇੱਛਾ ਕਰਦੇ ਹਨ, ਅਤੇ ਵਿਖਾਉਂਦਾ ਹੈ ਕਿ ਤੁਹਾਡੇ ਦਿਲ ਵਿੱਚ ਕੀ ਹੈ। ਸਮਝੇ? ਤੁਹਾਡੀ ਆਵਾਜ਼, ਤੁਸੀਂ ਜਾਣਦੇ ਹੋ ਕਿ ਤੁਹਾਡੇ ਕੰਮ ਇੰਨੇ ਉੱਚੀ ਬੋਲਦੇ ਹਨ ਕਿ ਤੁਹਾਡੀ ਆਵਾਜ਼ ਨੂੰ ਸੁਣਨ ਨਹੀਂ ਦਿੰਦੇ। ਮੈਨੂੰ ਕਿਸੇ ਆਦਮੀ ਕੋਲ ਜਾਣ ਦਿਓ ਅਤੇ ਕਹਿੰਦਾ ਹੈ, ਉਹ ਅਸੀਂ ਸਾਰੇ ਮਸੀਹੀ ਹਾਂ, ਅਸੀਂ ਚਰਚ ਨਾਲ ਸੰਬੰਧ ਰੱਖਦੇ ਹਾਂ, ਅਤੇ ਉਸਦੇ ਦਫ਼ਤਰ ਦੇ ਹਰ ਪਾਸੇ ਗੰਦੀਆਂ ਤਸਵੀਰਾਂ ਟੰਗੀਆਂ ਹੋਈਆਂ ਹਨ। ਉਹ ਮੈਨੂੰ ਕੀ ਕਹਿੰਦਾ ਹੈ, ਇਸ ਨਾਲ ਮੈਨੂੰ ਕੋਈ ਫਰਕ ਨਹੀਂ ਪੈਣਾ, ਕਿਉਂਕਿ ਮੈਂ ਇਸ ਨਾਲੋਂ ਵੱਧ ਜਾਣਦਾ ਹਾਂ। ਅਤੇ ਇਸੇ ਤਰ੍ਹਾਂ ਤੁਸੀਂ ਜਾਣਦੇ ਹੋ। ਉਹ ਜਨਾਨੀ ਜਿਹਨੇ ਵਾਲ ਕੱਟੇ ਹਨ ਅਤੇ ਆਪਣੇ ਆਪ ਨੂੰ ਮਸੀਹੀ ਕਹਿੰਦੀ ਹੈ, ਉਸ ਨੂੰ ਕਹਿ ਲੈਣ ਦਿਓ, ਹਾਂ, ਤੁਹਾਨੂੰ ਇਸ ਨਾਲੋਂ ਜ਼ਿਆਦਾ ਪਤਾ ਹੈ। ਸਮਝੇ? ਹਾਂ ਸ਼੍ਰੀਮਾਨ ਜੀ, ਸੁਰਖੀਆਂ ਬਿੰਦੀਆਂ ਲਗਾ ਕੇ ਅਤੇ ਨਿਕਰਾਂ ਪਾ ਕੇ ਜੋ ਕਹਿੰਦੀ ਹੈ ਕਿ ਉਹ ਮਸੀਹੀ ਹੈ, ਤਾਂ ਉਸ ਨੂੰ ਕਹਿ ਲੈਣ ਦਿਓ, ਤੁਹਾਨੂੰ ਇਸ ਨਾਲੋਂ ਜ਼ਿਆਦਾ ਪਤਾ ਹੈ। ਖੁਦਾ ਦਾ ਵਚਨ ਤੁਹਾਨੂੰ ਇਸ ਨਾਲੋਂ ਕਿਤੇ ਵੱਧ ਸਮਝ ਦਿੰਦਾ ਹੈ। ਵਚਨ ਕਹਿੰਦਾ ਹੈ ਕਿ ਜੇ ਉਹ ਮਸੀਹੀ ਹੈ ਤਾਂ ਇਹ ਨਹੀਂ ਕਰ ਸਕਦੀ, ਇੱਥੋਂ ਤੱਕ ਕਿ ਉਹ ਬੇਇੱਜ਼ਤ ਹੈ ਅਤੇ ਸਭ ਕੁਝ ਹੈ। ਖੁਦਾ ਅਨਾਦਰ ਵਾਲੀ ਚੀਜ਼ ਨੂੰ ਆਪਣੇ ਰਾਜ ਵਿੱਚ ਕਿਵੇਂ ਰੱਖ ਸਕਦਾ ਹੈ? ਨਹੀਂ ਸ਼੍ਰੀਮਾਨ ਜੀ, ਬਿਲਕੁਲ ਨਹੀਂ, ਨਹੀਂ ਸ਼੍ਰੀਮਾਨ ਜੀ, ਉਹ ਆਪਣੀ ਅਭਿਲਾਸ਼ਾ ਆਪਣੇ ਆਪ ਪ੍ਰਗਟ ਕਰਦੇ ਹਨ। ਤੁਸੀਂ ਘੁੱਗੀ ਨੂੰ ਅਤੇ ਕਾਂ ਨੂੰ ਇਕੱਠੇ ਖਾਂਦੇ ਹੋਏ ਨਹੀਂ ਵੇਖ ਸਕਦੇ ਹੋ, ਬਿਲਕੁਲ ਨਹੀਂ। ਘੁੱਗੀ ਦੇ ਪਿਤਾ ਨਹੀਂ ਹੁੰਦਾ ਹੈ, ਉਹ ਗਲਿਆ ਸੜਿਆ ਮਾਸ ਨਹੀਂ ਖਾ ਸਕਦੀ ਹੈ। ਜੇ ਉਹ ਇਸ ਦੀ ਬੁਰਕੀ ਲਵੇਗੀ, ਉਸ ਨੂੰ ਮਾਰ ਦੇਵੇਗੀ, ਅਤੇ ਉਸ ਨੂੰ ਇਸ ਦਾ ਪਤਾ ਹੈ। ਪਰ ਇੱਕ ਕਾਂ ਜੋ ਵੀ ਜਿੰਨਾ ਵੀ ਚਾਹੇ ਖਾ ਸਕਦਾ ਹੈ। ਸਮਝੇ? ਉਸਦਾ ਪਿਤਾ ਹਾਜ਼ਮੇ ਲਈ ਕਾਫੀ ਵੱਡਾ ਹੈ। ਇਸੇ ਤਰ੍ਹਾਂ ਤੁਹਾਨੂੰ ਪਤਾ ਲੱਗਦਾ ਹੈ ਕਿ ਅੱਜ ਸੰਸਾਰ ਦਾ ਵੀ ਇਹੀ ਢੰਗ ਹੈ। ਉਹਨੇ ਅਤੇ ਨੰਗੇ ਹਨ, ਪਰ ਉਹਨਾਂ ਨੂੰ ਇਸ ਬਾਰੇ ਪਤਾ ਨਹੀਂ ਹੈ। ਸ਼ੈਤਾਨ ਨੇ ਜਨਾਨੀ ਦੇ ਗਿਆਨ ਪ੍ਰਾਪਤ ਕਰਨ ਦੀ ਲਾਲਸਾ ਕਾਰਨ ਸੰਭੋਗ ਦੀ ਲਾਲਸਾ ਕਰਕੇ ਕੀਤਾ, ਜਿਸ ਨੂੰ ਉਸਨੇ ਆਪ ਚੁਣਿਆ ਸੀ। ਹੁਣ ਧਿਆਨ ਦਿਓ, ਇਹ ਹਵਾ ਸੀ ਜਿਸਨੇ ਆਦਮ ਦੀ ਗਲਤ ਪਾਸੇ ਵੱਲ ਅਗਵਾਈ ਕੀਤੀ, ਅਤੇ ਜਨਾਨੀ ਸੀ ਜਿਸਨੇ ਆਦਮ ਤੋਂ ਪਹਿਲਾਂ ਆਪਣੇ ਕੱਪੜੇ ਲਾਹੇ। ਸਮਝੇ? ਇਹ ਹਮੇਸ਼ਾ ਹੀ ਜਨਾਨੀ ਹੈ, ਇਸੇ ਤਰ੍ਹਾਂ ਪਹਿਲਾਂ ਤੋਂ ਹੈ, ਹਾਲੇ ਵੀ ਇਹੀ ਹਾਲ ਹੈ। ਇਹ ਕਲੀਸੀਆ ਸੀ ਜਿਸਨੇ ਆਦਮੀ ਦੀ ਗਲਤ ਪਾਸੇ ਵੱਲ ਅਗਵਾਈ ਕੀਤੀ। ਇਹ ਕਲੀਸੀਆ ਹੈ ਜਿਹੜੀ ਕਿ ਆਦਮੀ ਦੀ ਅਗਵਾਈ ਕਰਦੀ ਹੈ ਜੋ ਖੁਦਾ ਦਾ ਪੁੱਤਰ ਬਣਨਾ ਚਾਹੁੰਦਾ ਹੈ। ਸਮਝੇ? ਇਹ ਔਰਤ ਹੈ, ਕਲੀਸੀਆ ਹੈ, ਬਾਈਬਲ ਖੁਦਾ ਨਹੀਂ, ਕਿਉਂਕਿ ਬਾਈਬਲ ਆਦਮੀ ਹੈ। ਜੀ ਹਾਂ, ਵਚਨ ਦੇ ਧਾਰੀ ਹੋਇਆ ਅਤੇ ਉਹ ਆਦਮੀ ਸੀ। ਸਮਝੇ? ਬਾਈਬਲ ਆਦਮੀ ਹੈ, ਕਲੀਸੀਆ ਔਰਤ ਹੈ। ਸਮਝੇ? ਇਹ ਕਲੀਸੀਆ ਨਹੀਂ ਹੈ, ਬਾਈਬਲ ਨਹੀਂ ਹੈ ਜਿਹੜੀ ਆਦਮੀ ਨੂੰ ਗੁਮਰਾਹ ਕਰਦੀ ਹੈ। ਇਹ ਕਲੀਸੀਆ ਹੈ ਜਿਹੜੀ ਆਦਮੀ ਨੂੰ ਗੁਮਰਾਹ ਕਰਦੀ ਹੈ। ਇਹ ਕਲੀਸੀਆ ਹੈ ਜਿਸ ਨਾਲ ਉਹ ਨੰਗਾ ਹੋਇਆ, ਬਾਈਬਲ ਨਾਲ ਨਹੀਂ। ਸਮਝੇ? ਬਿਲਕੁਲ ਨਹੀਂ, ਬਾਈਬਲ ਉਸ ਨੂੰ ਦੱਸਦੀ ਹੈ ਕਿ ਉਹ ਨੰਗਾ ਹੈ। ਹਾਂ ਸ਼੍ਰੀਮਾਨ ਜੀ, ਹੁਣ ਧਿਆਨ ਦਿਓ ਕਿ ਮੈਂ ਸੰਭੋਗ ਕਾਮ ਵਾਸਨਾ ਦੀ ਇੱਛਾ ਰਾਹੀਂ ਇਹ ਜਾਣਨ ਲਈ ਕਿ ਕੀ ਹੈ, ਉਸਨੇ ਗਿਆਨ ਦੀ ਲਾਲਸਾ ਕੀਤੀ ਅਤੇ ਕਿਵੇਂ ਇਸ ਦਾ ਫਲ ਚੰਗਾ ਹੈ ਜਾਂ ਨਹੀਂ, ਅਤੇ ਉਸਨੇ ਕੀਤਾ। ਖੁਦਾ ਭਾਵੇਂ ਇਸ ਨੂੰ ਇੱਕ ਦਿਨ ਆਦਮੀ ਰਾਹੀਂ ਮੋੜ ਲਿਆਵੇਗਾ। ਇਹ ਔਰਤ ਰਾਹੀਂ ਹਵਾਲੇ ਕੀਤਾ ਗਿਆ, ਪਰ ਇਹ ਆਦਮੀ ਰਾਹੀਂ ਛੁਡਾਇਆ ਗਿਆ ਸੀ। ਆਦਮੀ ਯਸੂ ਮਸੀਹ ਹੈ, ਜੋ ਕਿ ਵਚਨ ਹੈ। ਅਤੇ ਫਿਰ ਇਹ ਕੀ ਹੈ? ਧਿਆਨ ਦਿਓ, ਬੰਦ ਕਰਨ ਵਾਲਾ ਹਾਂ। ਜ਼ਿਆਦਾ ਸਮਾਂ ਨਹੀਂ ਹੋਇਆ, ਮੈਂ ਇੱਥੇ ਬਿਆਨ ਦਿੱਤਾ ਸੀ। ਮੇਰੇ ਕੋਲ ਇੱਥੇ ਲਿਖਤਾਂ ਤੇ ਗੱਲਾਂ ਜਿਹੜੀਆਂ ਮੈਂ ਕਰਨਾ ਚਾਹੁੰਦਾ ਹਾਂ, ਉਹਨਾਂ ਦੇ ਚਾਰ ਜਾਂ ਪੰਜ ਸਫ਼ੇ ਹੋ ਰਹਿੰਦੇ ਹਨ, ਪਰ ਸੁਣੋ, ਆਓ ਇਹ ਕਹਿ ਕੇ ਬੰਦ ਕਰੀਏ। ਯਾਦ ਕਰੋ, ਜ਼ਿਆਦਾ ਸਮਾਂ ਨਹੀਂ ਹੋਇਆ ਜਦ ਮੈਂ ਤੁਹਾਨੂੰ ਸਤਾਂ ਤੁਰੀਆਂ ਤੇ ਸਿਖਾ ਰਿਹਾ ਸੀ, ਤੁਰੀਆਂ ਦਾ ਪਰਬ ਤੇ ਹੋਰ ਕਈ ਚੀਜ਼ਾਂ ਬਾਰੇ। ਅਤੇ ਮੈਂ ਕਿਹਾ ਸੀ ਉੱਥੇ ਅੱਠਵੇਂ ਦਿਨ ਦਾ ਪਰਬ ਸੀ, ਇਸ ਲਈ ਅੱਠਵਾਂ ਦਿਨ ਆਖਰੀ ਦਿਨ ਹੋਵੇਗਾ ਜਿਹੜਾ ਹਜ਼ਾਰ ਸਾਲਾ ਰਾਜ ਹੋਵੇਗਾ। ਪਰ ਉੱਥੇ ਇੱਕ ਅੱਠਵੇਂ ਦਿਨ ਦਾ ਪਰਬ ਹੈ, ਜੋ ਜੇ ਅੱਠਵਾਂ ਦਿਨ ਸੀ ਤਾਂ, ਅਤੇ ਸਿਰਫ ਸੱਤ ਹੀ ਦਿਨ ਹਨ ਜੋ ਕਿ ਇਸ ਨੂੰ ਪਹਿਲਾ ਦਿਨ ਬਣਾ ਦਿੰਦੇ ਹਨ। ਇਹ ਨਵੇਂ ਸਿਰੇ ਤੋਂ ਪਹਿਲੇ ਦਿਨ ਤੇ ਆ ਜਾਂਦਾ ਹੈ। ਫਿਰ ਜਦ ਹਜ਼ਾਰ ਸਾਲ ਖਤਮ ਹੋ ਜਾਣਗੇ, ਫਿਰ ਦੁਬਾਰਾ ਇੱਥੇ ਅਦਨ ਸਥਾਪਿਤ ਕੀਤਾ ਜਾਵੇਗਾ, ਖੁਦਾ ਦਾ ਮਹਾਰਾਜ ਵਾਪਸ ਲਿਆਂਦਾ ਜਾਵੇਗਾ, ਕਿਉਂਕਿ ਯਿਸੂ ਇਸ ਲਈ ਸ਼ੈਤਾਨ ਨਾਲ ਗੱਤਸਮਨੀ ਦੇ ਬਾਗ ਵਿਚ ਲੜਿਆ ਸੀ ਅਤੇ ਅਦਨ ਨੂੰ ਦੁਬਾਰਾ ਜਿੱਤ ਲਿਆ ਸੀ। ਉਹ ਤਿਆਰ ਕਰਨ ਲਈ ਸਵਰਗ ਵਿਚ ਗਿਆ ਹੈ ਤਾਂ ਕਿ ਵਾਪਸ ਆਵੇ। ਉੱਪਰ ਸਵਰਗ ਵਿਚ ਉਸਨੇ ਕਿਹਾ ਸੀ ਤੁਹਾਡੇ ਦਿਲ ਨਾ ਘਬਰਾਉਣ। ਯਾਦ ਹੋ, ਇੱਥੇ ਧਰਤੀ ਉੱਤੇ ਸੀ, ਉਸਨੇ ਕਿਹਾ ਸੀ ਤੁਸੀਂ ਯਹੂਦੀਓ, ਖੁਦਾ ਵਿਚ ਵਿਸ਼ਵਾਸ ਰੱਖਦੇ ਹੋ। ਹੁਣ ਉਸਨੇ ਕਿਹਾ ਮੈਂ ਜਾਣਦਾ ਹਾਂ ਕਿ ਮੇਰਾ ਨਾਮ ਬੁਰਾ ਹੈ, ਅਤੇ ਉਹ ਕਹਿੰਦੇ ਸਨ ਮੈਂ ਇਹ ਉਹ ਜਾਂ ਫਲਾਨਾ ਹਾਂ, ਪਰ ਤੁਸੀਂ ਖੁਦਾ ਵਿਚ ਵਿਸ਼ਵਾਸ ਰੱਖਦੇ ਹੋ। ਇਸ ਤਰ੍ਹਾਂ ਤੁਸੀਂ ਖੁਦਾ ਵਿਚ ਵਿਸ਼ਵਾਸ ਕਰਦੇ ਹੋ, ਮੇਰੇ ਉੱਤੇ ਵੀ ਕਰੋ। ਉਹ ਖੁਦਾ ਪ੍ਰਗਟ ਹੋਇਆ ਸੀ, ਸਮਝੇ? ਮੇਰੇ ਪਿਤਾ ਦੇ ਘਰ ਵਿਚ ਬਹੁਤ ਸਾਰੇ, ਜਾਂ ਮੇਰੇ ਪਿਤਾ ਦੀ ਅਰਥ ਵਿਵਸਥਾ ਵਿਚ, ਮੇਰੇ ਪਿਤਾ ਦੀਆਂ ਯੋਜਨਾਵਾਂ ਵਿਚ ਬਹੁਤ ਸਾਰੇ ਸਥਾਨ ਹਨ। ਮੈਂ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਜਾਂਦਾ ਹਾਂ। ਵੇਖੋ ਇਹ ਕਿੰਨਾ ਵੱਡਾ ਹੈ, 1500 ਵਰਗ ਮੀਲ। ਪੁੱਛਦੇ ਹੋ ਇਹ ਕਿੱਥੇ ਹੈ? ਉਹ ਇਸ ਨੂੰ ਤਿਆਰ ਕਰਨ ਗਿਆ ਹੈ, ਉਹ ਰਚਣਹਾਰਾ ਹੈ, ਉਹ ਇਸ ਸਾਰੇ ਨੂੰ ਸੋਨੇ ਦਾ ਬਣਾਉਂਦਾ ਹੈ, ਸੜਕਾਂ ਲਿਸ਼ਕਦੀਆਂ ਹਨ, ਉਹ ਰਚਨਾ ਕਰਨ ਵਾਲਾ ਹੈ, ਉਹ ਜਗ੍ਹਾ ਬਣਾ ਰਿਹਾ ਹੈ। ਪ੍ਰਕਾਸ਼ ਦੀ ਪੋਥੀ 21 ਵਿਚ ਉਸਨੇ ਕਿਹਾ ਅਤੇ ਮੈਂ ਯੋਹੰਨਾ ਨੇ ਪਵਿੱਤਰ ਨਗਰੀ ਨਵੀਂ ਯਰੂਸ਼ਲਮ ਨੂੰ ਆਕਾਸ਼ੋਂ ਖੁਦਾ ਕੋਲੋਂ ਹੇਠਾਂ ਉਤਰਦੀ ਵੇਖਿਆ। ਉੱਥੇ ਕੋਈ ਸਮੁੰਦਰ ਨਹੀਂ ਸੀ, ਪਹਿਲਾ ਆਕਾਸ਼ ਅਤੇ ਪਹਿਲੀ ਧਰਤੀ ਜਾਂਦੇ ਰਹੇ। ਸਾਡਾ ਪਹਿਲਾ ਸਵਰਗ ਕੀ ਸੀ? ਇਹ ਹਜ਼ਾਰ ਸਾਲ ਦਾ ਯੁੱਗ ਸੀ। ਪਹਿਲੀ ਧਰਤੀ ਕਿਹੜੀ ਸੀ? ਇਹੋ ਹੀ ਸੀ, ਇਸ ਨੂੰ ਨਵਾਂ ਬਣਾਇਆ ਜਾਵੇਗਾ। ਉਸੇ ਤਰ੍ਹਾਂ ਜਿਵੇਂ ਇਸ ਨੂੰ ਨੂਹ ਦੇ ਪ੍ਰਚਾਰ ਦੇ ਦਿਨਾਂ ਵਿਚ ਬਪਤਿਸਮਾ ਦਿੱਤਾ ਗਿਆ ਸੀ, ਮਸੀਹ ਦੁਆਰਾ ਇਸ ਨੂੰ ਪਵਿੱਤਰ ਕੀਤਾ ਗਿਆ, ਯਾਦ ਉਸਨੇ ਆਪਣਾ ਲਹੂ ਬਹਾਇਆ ਸੀ, ਅਤੇ ਇਸ ਨੂੰ ਨਵਾਂ ਬਣਾਇਆ ਜਾਵੇਗਾ। ਸਾਰੇ ਕੀਟਾਣੂ ਅਤੇ ਇਸ ਤਰ੍ਹਾਂ ਦਾ ਸਭ ਕੁਝ ਖਤਮ ਕਰਕੇ ਅੰਤ ਵਿਚ ਅੱਗ ਦੇ ਬਪਤਿਸਮੇ ਨਾਲ ਇਸ ਨੂੰ ਨਵਾਂ ਬਣਾਇਆ ਜਾਵੇਗਾ। ਜੋ ਸਾਰੇ ਜੀਵਾਣੂਆਂ, ਸਾਰੀਆਂ ਬਿਮਾਰੀਆਂ, ਹਰ ਇੱਕ ਰੋਗ ਨੂੰ, ਹਰ ਇੱਕ ਗੰਦਗੀ ਨੂੰ ਜੋ ਇਸ ਧਰਤੀ ਉੱਪਰ ਸੀ, ਮਾਰ ਦੇਵੇਗੀ। ਨਵੀਂ ਧਰਤੀ ਫੁੱਟ ਕੇ ਬਾਹਰ ਨਿਕਲ ਆਵੇਗੀ, ਅਤੇ ਮੈਂ ਨਵਾਂ ਆਕਾਸ਼ ਅਤੇ ਨਵੀਂ ਧਰਤੀ ਵੇਖੀ। ਇਹ ਪਹਿਲਾ ਆਕਾਸ਼ ਅਤੇ ਪਹਿਲੀ ਧਰਤੀ ਜਾਂਦੇ ਰਹੇ, ਅਤੇ ਗਾਹਾਂ ਨੂੰ ਸਮੁੰਦਰ ਹੈ ਨਹੀਂ। ਅਤੇ ਮੈਂ ਯੋਹੰਨਾ ਨੇ ਪਵਿੱਤਰ ਨਗਰੀ ਨਵੀਂ ਯਰੂਸ਼ਲਮ ਨੂੰ ਪਰਮੇਸ਼ਵਰ ਕੋਲੋਂ ਆਕਾਸ਼ੋਂ ਉਤਰਦੀ ਵੇਖਿਆ। ਉੱਥੇ ਖੁਦਾ ਆਪਣੇ ਸੱਚੇ ਗੁਣਾਂ ਪੁੱਤਰਾਂ ਅਤੇ ਧੀਆਂ ਨਾਲ ਹੋਵੇਗਾ, ਜਿਨ੍ਹਾਂ ਦੀਆਂ ਅੱਖਾਂ ਪਾਪ ਤੋਂ ਅੰਨੀਆਂ ਹਨ। ਉੱਥੇ ਉਹਨਾਂ ਨਾਲ ਪਵਿੱਤਰਤਾ ਵਿਚ ਸੰਗਤੀ ਕਰ ਸਕਦਾ ਹੈ, ਅਤੇ ਫਿਰ ਉਸ ਤੋਂ ਬਾਅਦ ਕਦੇ ਵੀ ਪਾਪ ਨਹੀਂ ਹੋਵੇਗਾ। ਆਓ ਤਕੜੇ ਹੋ ਕੇ ਯੁੱਧ ਕਰੀਏ, ਇਸ ਦਿਨ ਦੇ ਧੋਖੇ ਵਿਚ ਨਾ ਆਓ, ਪਰੰਤੂ ਦਰਵਾਜੇ ਰਾਹੀਂ ਵੜਨ ਦਾ ਯਤਨ ਕਰੋ, ਕਿਉਂਕਿ ਉਹ ਸਾਰੇ ਜਿਹੜੇ ਰਹਿ ਜਾਣਗੇ ਹਰਾਮਕਾਰ ਅਤੇ ਲਾਲਸਾ ਨਾਲ ਭਰੇ ਹੋਣਗੇ। ਜੇ ਕੋਈ ਕਿਸੇ ਔਰਤ ਵੱਲ ਬੁਰੀ ਨਜ਼ਰ ਨਾਲ ਵੇਖਦਾ ਹੈ ਤਾਂ ਉਸ ਨਾਲ ਜਨਾਹ ਕਰ ਚੁੱਕਾ ਹੈ। ਸਾਰੇ ਜਿਹੜੇ ਬਾਹਰ ਹੋਣਗੇ ਬੁਰੇ ਆਦਮੀ ਅਤੇ ਬੁਰੀਆਂ ਔਰਤਾਂ ਅਤੇ ਇਸੇ ਤਰ੍ਹਾਂ ਦੇ ਹੋਣਗੇ, ਅਤੇ ਸਿਰਫ ਉਹ ਜਿਹੜੇ ਛੁਡਾਏ ਗਏ ਹਨ ਅਤੇ ਲੇਲੇ ਦੇ ਜੀਵਨ ਦੀ ਪੋਥੀ ਵਿਚ ਹਨ, ਦਰਵਾਜਿਆਂ ਰਾਹੀਂ ਅੰਦਰ ਵੜਨਗੇ। ਇਸ ਲਈ ਦੋਸਤੋ, ਯਤਨ ਕਰੋ, ਇਹਨਾਂ ਆਖਰੀ ਦਿਨਾਂ ਵਿਚ ਧੋਖੇ ਵਿਚ ਨਾ ਆਓ। ਇਹ ਮਹਾਨ ਸਮਾਂ ਹੈ, ਹਰ ਇੱਕ ਕੋਲ ਪੈਸਾ ਹੈ, ਹਰ ਕੋਈ ਇਹ ਕਰ ਸਕਦਾ ਹੈ, ਹਰ ਕੋਈ ਉਹ ਕਰ ਸਕਦਾ ਹੈ, ਅਤੇ ਹਰ ਪਾਸੇ ਪੈਸਾ ਹੀ ਪੈਸਾ ਹੈ, ਅਤੇ ਵੱਡੀਆਂ ਵੱਡੀਆਂ ਕਾਰਾਂ ਅਤੇ ਹਰ ਇੱਕ ਚੀਜ਼ ਹੈ। ਉਸ ਸ਼ਹਿਰ ਵਿਚ ਇਹਨਾਂ ਵਿਚੋਂ ਇੱਕ ਵੀ ਨਹੀਂ ਹੋਵੇਗੀ, ਉੱਥੇ ਇੱਕ ਵੀ ਕਾਰ ਜਾਂ ਜਹਾਜ਼ ਨਹੀਂ ਹੋਵੇਗਾ। ਨਹੀਂ ਜੀ, ਉਹ ਸਭਿਅਤਾ ਇਸ ਨਾਲੋਂ ਬਿਲਕੁਲ ਵੱਖਰੀ ਹੋਵੇਗੀ। ਇਹ ਸਭਿਅਤਾ ਗਿਆਨ ਸਾਇੰਸ ਵਾਲੀ ਨਹੀਂ ਹੋਵੇਗੀ, ਪਰ ਭੋਲੀ ਭਾਲੀ ਅਤੇ ਖੁਦਾ ਵਿਚ ਵਿਸ਼ਵਾਸ ਕਰਨ ਵਾਲੀ ਹੋਵੇਗੀ। ਆਓ ਉਸ ਵਿਚ ਵੜਨ ਦਾ ਯਤਨ ਕਰੀਏ, ਕਿਉਂਕਿ ਮੇਰਾ ਸਾਰਾ ਉਦੇਸ਼ ਇਹੀ ਹੈ ਕਿ ਕਿਸੇ ਦਿਨ ਉਸ ਨਗਰ ਵਿਚ ਜਾਵਾਂ। ਅਤੇ ਪਿੱਛੇ ਮੁੜ ਕੇ ਵੇਖੋ, ਮੇਰੇ ਨਾਲ ਆਓ, ਹਰ ਕੋਈ ਕੂਚ ਕਰੇ, ਯਾਦ ਅਸੀਂ ਸੰਤ ਕੂਚ ਕਰਦੇ ਅੰਦਰ ਪ੍ਰਵੇਸ਼ ਹੋਣ ਗਾਉਂਦੇ ਹਾਂ। ਮੈਂ ਉਸ ਗਿਣਤੀ ਵਿਚ ਸ਼ਾਮਲ ਹੋਣਾ ਚਾਹੁੰਦਾ ਹਾਂ ਜਾਂ ਸੰਤ ਕੂਚ ਕਰਦੇ ਅੰਦਰ ਦਾਖਲ ਹੋਣਗੇ। ਆਓ ਦੁਆ ਕਰੀਏ। ਪਿਆਰੇ ਸੁਰਗੀ ਬਾਪ, ਜਿਉਂ ਜਿਉਂ ਦਿਨ ਨੇੜੇ ਆ ਰਹੇ ਹਨ ਅਤੇ ਅਸੀਂ ਨੇੜੇ ਆਉਂਦੇ ਵੇਖਦੇ ਹਾਂ, ਵਾਅਦਾ ਵੀ ਨੇੜੇ ਆ ਰਿਹਾ ਹੈ। ਪਿਆਰੇ ਪਰਮੇਸ਼ਵਰ, ਅਸੀਂ ਦੁਆ ਕਰਦੇ ਹਾਂ ਕਿ ਤੂੰ ਇਹ ਸਾਡੇ ਦਿਲਾਂ ਵਿਚ ਰੱਖੇਗਾ ਤਾਂ ਕਿ ਅਸੀਂ ਕੋਈ ਗਲਤੀ ਨਾ ਕਰੀਏ। ਪਿਆਰੇ ਪਰਮੇਸ਼ਵਰ, ਸਾਡੇ ਅੰਤਾਕਰਨ ਨੂੰ ਸ਼ੁੱਧ ਰੱਖ, ਪ੍ਰਭੂ ਸਾਡੇ ਦਿਲ ਨੂੰ ਕੱਚ ਕੇ ਰੱਖ, ਸੰਸਾਰ ਦੀਆਂ ਚੀਜ਼ਾਂ ਤੋਂ ਸਾਡੀਆਂ ਅੱਖਾਂ ਨੂੰ ਕੱਚ ਕੇ ਰੱਖ ਅਤੇ ਸੰਸਾਰ ਦੀਆਂ ਵਿਅਰਥ ਚੀਜ਼ਾਂ ਤੋਂ, ਵੱਡੇ ਆਦਮੀ ਬਣਨ ਦੀ ਝੂਠੀ ਸ਼ਾਨ ਤੋਂ ਸਾਡੀਆਂ ਅੱਖਾਂ ਨੂੰ ਢੱਕ ਕੇ ਰੱਖ। ਕੋਈ ਪਰਵਾਹ ਨਹੀਂ, ਰਾਜੇ ਮਹਾਰਾਜੇ ਭਾਵੇਂ ਕਿੰਨੇ ਵੀ ਮਹਾਨ ਹੋਣ, ਸਭਨਾਂ ਨੇ ਨਾਸ਼ ਹੋਣਾ ਹੈ ਅਤੇ ਉਹ ਪਹਿਲੀ ਕਿਆਮਤ ਵਿੱਚ ਨਹੀਂ ਜੀ ਉੱਠਣਗੇ, ਕਿਉਂਕਿ ਲਿਖਿਆ ਹੋਇਆ ਹੈ ਉਹ ਧਨ ਅਤੇ ਪਵਿੱਤਰ ਹੈ ਜਿਸ ਦਾ ਹਿੱਸਾ ਪਹਿਲੀ ਕਿਆਮਤ ਵਿੱਚ ਹੈ, ਜਿਸ ਦੇ ਉੱਤੇ ਦੂਸਰੀ ਮੌਤ ਦਾ ਕੋਈ ਵੱਸ ਨਹੀਂ ਹੈ। ਹੇ ਪਰਮੇਸ਼ਵਰ, ਆਤਮਾ ਦੀ ਮੌਤ ਹੈ, ਦੂਸਰੀ ਮੌਤ ਦਾ ਉਸ ਉੱਤੇ ਕੋਈ ਵੱਸ ਨਹੀਂ ਹੈ, ਉਹ ਛੁਡਾਇਆ ਜਾ ਚੁੱਕਾ ਹੈ। ਹੇ ਖੁਦਾ, ਇਹ ਸੋਚ ਕੇ ਕਿ ਕੋਈ ਇਸ ਸਮੇਂ ਕਿਸੇ ਨੂੰ ਮਿਲਣ ਜਾ ਰਿਹਾ ਹੋਵੇਗਾ ਤੇ ਉਹ ਉੱਪਰ ਉਠਾ ਲਿਆ ਜਾਵੇਗਾ, ਦੋ ਜਣੇ ਬਿਸਤਰ ਤੇ ਹੋਣਗੇ, ਇੱਕ ਲੈ ਲਿਆ ਜਾਵੇਗਾ, ਇੱਕ ਛੱਡ ਦਿੱਤਾ ਜਾਵੇਗਾ, ਦੋ ਜਣੇ ਖੇਤ ਵਿੱਚ ਹੋਣਗੇ, ਇੱਕ ਲੈ ਲਿਆ ਜਾਵੇਗਾ, ਇੱਕ ਛੱਡ ਦਿੱਤਾ ਜਾਵੇਗਾ। ਹੇ ਪਰਮੇਸ਼ਵਰ, ਸਾਡੀ ਮਦਦ ਕਰ ਕਿ ਅਸੀਂ ਤੇਰੀ ਨਿਗਾਹ ਵਿੱਚ ਸ਼ੁੱਧ ਹੋਈਏ ਪ੍ਰਭੂ। ਕੋਈ ਪਰਵਾਹ ਨਹੀਂ ਸਾਡੇ ਬਾਰੇ ਵਿੱਚ ਮਨੁੱਖ ਕੀ ਸੋਚਦੇ ਹਨ, ਦੂਸਰੇ ਲੋਕ ਕੀ ਕਹਿੰਦੇ ਹਨ। ਪ੍ਰਭੂ, ਹੁਣ ਦੇ ਸਾਡਾ ਪਵਿੱਤਰ, ਸਾਡੀ ਗੱਲਬਾਤ ਪਵਿੱਤਰ ਹੋਵੇ, ਇਸ ਨੂੰ ਖੁਦਾ ਦੇ ਵਚਨ ਨਾਲ ਸਲੂਣਾ ਕਰ ਦੇ, ਇਹ ਅਜਿਹੀ ਸਲੂਣੀ ਹੋਵੇ ਕਿ ਸਾਡੇ ਵਿੱਚ ਕੋਈ ਵੀ ਬਚ ਨਾ ਲੱਭੇ। ਯਾਦ, ਅਸੀਂ ਆਪਣੀਆਂ ਗਲਤੀਆਂ ਲਈ ਤੇਰੇ ਅੱਗੇ ਦੁਆ ਕਰਦੇ ਹਾਂ ਤਾਂ ਯਿਸੂ ਮਸੀਹ ਦਾ ਲਹੂ ਸਾਡੇ ਅਤੇ ਖੁਦਾ ਦੇ ਵਿਚਕਾਰ ਖੜਾ ਹੋਵੇ, ਤਾਂ ਕਿ ਉਹ ਸਾਡੇ ਉੱਤੇ ਯਿਸੂ ਮਸੀਹ ਦੇ ਲਹੂ ਰਾਹੀਂ ਵੇਖੇ, ਸਾਡੀ ਆਪਣੀ ਧਾਰਮਿਕਤਾ ਵੱਲ ਨਹੀਂ, ਅਸੀਂ ਕੌਣ ਹਾਂ ਜਾਂ ਅਸੀਂ ਕੀ ਕੀਤਾ ਹੈ ਵੱਲ ਨਹੀਂ, ਪਰ ਉਸ ਦੀਆਂ ਖੂਬੀਆਂ ਦੇ ਉੱਤੇ। ਪਰਮੇਸ਼ਵਰ, ਇਹ ਬਖਸ਼ ਦੇ ਹੁਣ ਦੇ ਕੇ ਜਿੰਨੇ ਅੱਜ ਰਾਤ ਇੱਥੇ ਬੈਠੇ ਹਨ ਅਤੇ ਸੰਦੇਸ਼ ਸੁਣਿਆ ਹੈ, ਉਹਨਾਂ ਵਿੱਚੋਂ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਆਦਮੀ ਤੱਕ ਇੱਕ ਵਿਨਾਸ਼ ਨਾ ਹੋਵੇ। ਹੁਣ ਦੇ ਕੇ ਉਹਨਾਂ ਦੀ ਪਵਿੱਤਰ ਇੱਛਾ ਸਿਰਫ ਪਰਮੇਸ਼ਵਰ ਲਈ ਅਤੇ ਉਸਦੇ ਵਚਨ ਲਈ ਹੋਵੇ। ਅਸੀਂ ਨਹੀਂ ਜਾਣਦੇ ਹਾਂ ਕਿ ਉਹ ਕਿਸ ਸਮੇਂ ਆ ਜਾਵੇਗਾ ਜਾਂ ਕਿਸ ਸਮੇਂ ਉਹ ਸਾਨੂੰ ਹਿਸਾਬ ਦੇਣ ਲਈ ਉੱਥੇ ਨਿਆਂ ਵਿੱਚ ਸੱਦ ਲਵੇਗਾ। ਅਸੀਂ ਨਹੀਂ ਜਾਣਦੇ ਹਾਂ ਉਹ ਕਦ ਸਾਡਾ ਪੱਤਰ ਰੈਕ ਵਿੱਚੋਂ ਕੱਢ ਲਵੇਗਾ, ਕਹੇ ਇਹ ਘਰ ਜਾਣ ਦਾ ਵੇਲਾ ਹੈ, ਤੁਹਾਨੂੰ ਜਾਣਾ ਪੈਣਾ ਹੈ। ਪਰਮੇਸ਼ਵਰ, ਸ਼ੁੱਧ ਬਣੇ ਰਹਿਣ ਲਈ ਸਾਡੀ ਸਹਾਇਤਾ ਕਰ, ਪ੍ਰਭੂ ਇਹ ਬਖਸ਼ ਦੇ। ਜੇ ਸੰਭਵ ਹੈ ਤਾਂ ਹੁਣ ਦੇ ਕੇ ਅਸੀਂ ਪ੍ਰਭੂ ਦੀ ਆਮਦ ਤੱਕ ਜਿਉਂਦੇ ਰਹੀਏ, ਹੁਣ ਦੇ ਕਿ ਜੋ ਸਾਡੇ ਕਰਨ ਵਾਲਾ ਹੈ ਅਸੀਂ ਉਸਨੂੰ ਪਿਆਰ ਅਤੇ ਸਮਝਦਾਰੀ ਨਾਲ ਕਰੀਏ, ਇਹ ਸਮਝਦੇ ਹੋਏ ਕਿ ਅੱਜ ਪਰਮੇਸ਼ਵਰ ਸੰਸਾਰ ਨੂੰ ਤਲਾਸ਼ ਕੇ ਆਪਣੀਆਂ ਗੁਆਚੀਆਂ ਭੇਡਾਂ ਨੂੰ ਲੱਭ ਰਿਹਾ ਹੈ। ਹੁਣ ਦੇ ਕੇ ਅਸੀਂ ਉਹਨਾਂ ਨਾਲ ਪਿਆਰ ਨਾਲ ਸਲੂਣੀ ਪ੍ਰਾਰਥਨਾ ਅਤੇ ਪਰਮੇਸ਼ਵਰ ਦੇ ਵਚਨ ਨਾਲ ਗੱਲ ਕਰੀਏ, ਤਾਂ ਕਿ ਅਸੀਂ ਉਸ ਆਖਰੀ ਗੁਆਚੇ ਹੋਏ ਨੂੰ ਲੱਭ ਲਈਏ ਅਤੇ ਘਰ ਜਾ ਸਕੀਏ, ਅਤੇ ਪ੍ਰਭੂ ਸ਼ੈਤਾਨ ਦੇ ਇਸ ਪੁਰਾਣੇ ਅਦਨ ਵਿੱਚੋਂ ਬਾਹਰ ਚਲੇ ਜਾਈਏ, ਜੋ ਸਾਰਾ ਲਾਲਸਾ, ਸੋਹਣੀਆਂ ਤੀਮੀਆਂ, ਜੋ ਕਿ ਆਪਣੀ ਮਸ਼ਹੂਰੀ ਨਾਲ ਸੰਸਾਰ ਵਿੱਚ ਅਖੌਤੀ ਹਨ, ਉੱਤੇ ਬਣਿਆ ਹੈ। ਅਸੀਂ ਮਸ਼ਹੂਰੀ ਕਰਦੇ ਹਾਂ ਕਿ ਸਾਨੂੰ ਲੜਕੀਆਂ ਦੀ ਲੋੜ ਹੈ ਜਿਹੜੇ ਆਪਣੇ ਮੂੰਹ ਤੇ ਜੈਮ ਮਲ ਕੇ ਆਉਣ ਅਤੇ ਸੁੰਦਰ ਲੜਕੀਆਂ ਨਿਕਰਾਂ ਪਾ ਕੇ ਆਉਣ। ਸਾਡੇ ਰੇਡੀਓ ਅਤੇ ਟੈਲੀਵਿਜ਼ਨਾਂ ਦੇ ਪ੍ਰੋਗਰਾਮ ਸਭ ਤਰ੍ਹਾਂ ਦੇ ਗੰਦ ਮੰਦ ਅਤੇ ਹਾਲੀਵੁੱਡ ਨਾਲ ਭਰੇ ਹੋਏ ਹਨ। ਔਰਤਾਂ ਸਭ ਤਰ੍ਹਾਂ ਦੇ ਗੰਦੇ, ਨੀਚ ਅਤੇ ਕਾਮ ਭੜਕਾਊ ਕੱਪੜੇ ਪਾਉਂਦੀਆਂ ਹਨ ਅਤੇ ਆਦਮੀ ਇੰਨੇ ਦੋਗਲੇ ਹੋ ਗਏ ਹਨ ਕਿ ਔਰਤਾਂ ਵਾਲੇ ਕੱਪੜੇ ਪਾਉਂਦੇ ਹਨ ਅਤੇ ਔਰਤਾਂ ਵਰਗੇ ਵਾਲ ਕਟਵਾਉਂਦੇ ਹਨ ਅਤੇ ਔਰਤਾਂ ਬੰਦਿਆਂ ਵਰਗੇ। ਹੇ ਪਰਮੇਸ਼ਵਰ, ਅਸੀਂ ਕਿੰਨੇ ਭੈੜੇ ਸਮੇਂ ਵਿੱਚ ਰਹਿ ਰਹੇ ਹਾਂ, ਆਓ ਹੇ ਪ੍ਰਭੂ ਯਿਸੂ, ਆਓ ਪ੍ਰਭੂ, ਆ ਜਾ, ਸਾਨੂੰ ਲਹੂ ਨਾਲ ਸਾਫ਼ ਕਰ ਦੇ, ਸਾਡੇ ਵਿੱਚੋਂ ਸਾਰੀ ਗੰਦਗੀ ਅਤੇ ਬੱਜ ਦੂਰ ਕਰ ਦੇ, ਪ੍ਰਭੂ ਸਾਨੂੰ ਜੀ ਲੈਣ ਦੇ, ਸਾਨੂੰ ਲਗਾਤਾਰ ਤੇਰੇ ਅੱਗੇ ਲਹੂ ਦੇ ਹੇਠ ਜੀਣ ਦੇ, ਇਹ ਸਾਡੇ ਦਿਲ ਦੀ ਇੱਛਾ ਅਤੇ ਸਾਡੀ ਇਮਾਨਦਾਰੀ ਦੀ ਬੇਨਤੀ ਹੈ। ਪਿਆਰੇ ਪਰਮੇਸ਼ਵਰ, ਇੱਥੇ ਪਏ ਹੋਏ ਜਾਂ ਇੱਥੇ ਡੈਸਕਾਂ ਤੇ ਜਿੱਥੇ ਤੇਰਾ ਸ਼ੁਭ ਸੰਦੇਸ਼ ਪਿਆ ਹੋਇਆ ਹੈ, ਪ੍ਰਭੂ ਇੱਥੇ ਰੁਮਾਲ ਅਤੇ ਛੋਟੇ ਛੋਟੇ ਪਾਰਸਲ ਪਏ ਹੋਏ ਹਨ ਜਿਹੜੇ ਬਿਮਾਰਾਂ ਅਤੇ ਦੁਖੀਆਂ ਲਈ ਜਾਣੇ ਹਨ, ਪ੍ਰਭੂ ਹੁਣ ਦੇ ਕੀ ਵਿਸ਼ਵਾਸ ਦੀ ਪ੍ਰਾਰਥਨਾ ਹੁਣ ਸਾਡੇ ਦਿਲਾਂ ਵਿੱਚੋਂ ਤੇਰੀ ਨਿਗਾਹ ਵਿੱਚ ਜਾਵੇ। ਪ੍ਰਭੂ ਜੇ ਸਾਡੇ ਵਿੱਚ ਕੋਈ ਅਸ਼ੁੱਧ ਚੀਜ਼ ਹੈ ਤਾਂ ਪ੍ਰਭੂ ਸਾਨੂੰ ਲੈ, ਸਾਨੂੰ ਹੁਣ ਪਰਖ, ਅਸੀਂ ਕਿਰਪਾ ਲਈ ਬੇਨਤੀ ਕਰਦੇ ਹਾਂ। ਪ੍ਰਭੂ ਜੋ ਕੁਝ ਅਸੀਂ ਗਲਤ ਕਰ ਰਹੇ ਹਾਂ ਸਾਡੇ ਉੱਤੇ ਪ੍ਰਗਟ ਕਰ, ਤਾਂ ਕਿ ਅਸੀਂ ਗਲਤੀ ਮੰਨੀਏ ਅਤੇ ਲਹੂ ਲੈ ਕੇ ਆਪਣੇ ਆਪ ਨੂੰ ਸ਼ੁੱਧ ਕਰੀਏ। ਪਿਤਾ, ਇਹਨਾਂ ਬਿਮਾਰਾਂ ਨੂੰ ਚੰਗੇ ਕਰ ਅਤੇ ਨਰੋਏ ਹੋ ਜਾਣ, ਜਿੱਥੇ ਵੀ ਉਹ ਹੋਣ ਜਾਂ ਜਿੱਥੇ ਵੀ ਇਹ ਜਾਵੇ, ਪਿਤਾ ਇਸੇ ਤਰ੍ਹਾਂ ਹੋ ਲੈਣ ਦੇ। ਤੇਰੀ ਸੇਵਾ, ਸਿਰਫ ਤੇਰੀ ਸੇਵਾ ਕਰਨ ਦਾ ਸਾਨੂੰ ਪੱਕਾ ਇਰਾਦਾ ਦੇ, ਪ੍ਰਭੂ ਇਹ ਬਖਸ਼ ਦੇ। ਇਹਨਾਂ ਪਿਆਰੇ ਲੋਕਾਂ ਦੀ ਜਿਹੜੇ ਸੜਕ ਤੇ ਆਪਣੇ ਘਰਾਂ ਨੂੰ ਜਾ ਰਹੇ ਹਨ, ਰੱਖਿਆ ਕਰ। ਤੇਰਾ ਬਹੁਤ ਧੰਨਵਾਦ ਕਿ ਤੂੰ ਕਿਵੇਂ ਲੋਕਾਂ ਨੂੰ ਚੰਗੇ ਕੀਤਾ ਹੈ, ਅਤੇ ਭੈਣ ਸ਼ੈਪਰਡ ਅਤੇ ਭਾਈ ਸ਼ੈਪਰਡ ਦੇ ਛੋਟੇ ਲੜਕੇ ਲਈ ਜਿਸਨੇ ਸਾਈਕਲ ਤੋਂ ਡਿੱਗ ਕੇ ਸੱਟ ਲਵਾ ਲਈ ਸੀ, ਮੈਂ ਦੁਆ ਕਰਦਾ ਹਾਂ ਕਿ ਕੋਈ ਵੀ ਬੁਰਾਈ ਉਸਦੇ ਨੇੜੇ ਨਾ ਜਾਵੇ। ਛੋਟਾ ਲੜਕਾ ਸਾਈਕਲ ਚਲਾ ਰਿਹਾ ਸੀ, ਮੈਂ ਦੁਆ ਕਰਦਾ ਹਾਂ ਕਿ ਉਹ ਬਿਲਕੁਲ ਚੰਗਾ ਹੋ ਜਾਵੇ। ਅਸੀਂ ਬਾਕੀਆਂ ਦੀ ਚੰਗਾਈ ਲਈ ਤੇਰਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਲਈ ਅਸੀਂ ਦੁਆ ਕੀਤੀ ਸੀ, ਅਤੇ ਅਸੀਂ ਜਾਣਦੇ ਹਾਂ ਜੋ ਵੀ ਅਸੀਂ ਮੰਗਦੇ ਹਾਂ ਸਾਨੂੰ ਮਿਲਦਾ ਹੈ, ਕਿਉਂਕਿ ਸਾਨੂੰ ਉਸ ਵਿੱਚ ਭਰੋਸਾ ਹੈ ਜਿਸਨੇ ਸਾਡੇ ਨਾਲ ਵਾਅਦਾ ਕੀਤਾ ਹੈ। ਪ੍ਰਭੂ ਸਾਨੂੰ ਆਪਣੀ ਕਿਰਪਾ ਦੇ ਅਤੇ ਸਾਡੇ ਪਾਪ ਮਾਫ ਕਰ ਦੇ। ਅਸੀਂ ਇਹ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ। ਕੀ ਤੁਸੀਂ ਉਸ ਨਾਲ ਪਿਆਰ ਕਰਦੇ ਹੋ? ਕੀ ਤੁਸੀਂ ਉਸ ਉੱਤੇ ਨਿਸ਼ਚਾ ਕਰਦੇ ਹੋ? ਕੀ ਤੁਸੀਂ ਬਿਮਾਰ ਹੋ ਅਤੇ ਸ਼ੈਤਾਨ ਦੇ ਰਾਜ ਤੋਂ ਥੱਕ ਗਏ ਹੋ? ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਉਸਦੇ ਹਜ਼ਾਰ ਸਾਲ ਤੋਂ ਉਸਦਾ ਹਜ਼ਾਰ ਸਾਲ ਆ ਰਿਹਾ ਹੈ, ਉਸਦੇ ਅਦਨ ਤੋਂ ਉਸਦਾ ਅਦਨ ਆ ਰਿਹਾ ਹੈ? ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਉਸਦਾ ਨਿਰਮਾਣ ਹੁਣ ਹੋ ਰਿਹਾ ਹੈ? ਵੇਖੋ, ਹਰ ਇੱਕ ਚੀਜ਼ ਦਿਮਾਗੀ ਬੁੱਧ ਉੱਤੇ ਆਧਾਰਿਤ ਹੈ। ਸਭ ਕੁਝ, ਹਰ ਇੱਕ ਚੀਜ਼ ਵਿਗਿਆਨਿਕ ਤਰੀਕੇ ਨਾਲ ਸਾਬਤ ਹੋਣੀ ਚਾਹੀਦੀ ਹੈ ਇਸ ਤੋਂ ਪਹਿਲਾਂ ਕਿ ਉਹ ਵਿਸ਼ਵਾਸ ਕਰਨ। ਅਤੇ ਤੁਸੀਂ ਖੁਦਾ ਨੂੰ ਵਿਗਿਆਨ ਨਾਲ ਸਾਬਤ ਨਹੀਂ ਕਰ ਸਕਦੇ ਹੋ, ਤੁਹਾਨੂੰ ਉਸ ਨੂੰ ਵਿਸ਼ਵਾਸ ਨਾਲ ਕਬੂਲ ਕਰਨਾ ਪੈਣਾ ਹੈ, ਕਿਉਂਕਿ ਜਿਹੜਾ ਪਰਮੇਸ਼ਵਰ ਕੋਲ ਆਉਂਦਾ ਹੈ ਉਸਨੇ ਵਿਸ਼ਵਾਸ ਕਰਨਾ ਹੈ ਕਿ ਉਹ ਹੈ, ਅਤੇ ਉਹਨਾਂ ਸਭਨਾਂ ਦਾ ਫਲ ਦਾਤਾ ਹੈ ਜਿਹੜੇ ਉਸ ਨੂੰ ਖੁਸ਼ੀ ਨਾਲ ਭਾਲਦੇ ਹਨ। ਹੇ ਪਰਮੇਸ਼ਵਰ, ਮੈਂ ਯਿਸੂ ਮਸੀਹ ਦੇ ਲਹੂ ਤੋਂ ਇਲਾਵਾ, ਜਿਹੜਾ ਮੈਨੂੰ ਪਾਪਾਂ ਤੋਂ ਮੁਕਤ ਕਰਦਾ ਹੈ, ਹੋਰ ਕੁਝ ਨਹੀਂ ਜਾਣਨਾ ਚਾਹੁੰਦਾ ਹਾਂ। ਮੈਂ ਯਿਸੂ ਮਸੀਹ ਤੋਂ ਇਲਾਵਾ ਹੋਰ ਕਿਸੇ ਨੂੰ ਨਾ ਜਾਣਾ। ਜਿਵੇਂ ਪਿੱਛੇ ਪੌਲੁਸ ਨੇ ਕਿਹਾ, ਮੈਂ ਵੀ ਅੱਜ ਰਾਤ ਉਸੇ ਤਰ੍ਹਾਂ ਕਹਿੰਦਾ ਹਾਂ, ਮੈਂ ਠਾਣ ਲਿਆ ਹੈ ਕਿ ਯਿਸੂ ਮਸੀਹ ਸਗੋਂ ਸਲੀਬ ਦਿੱਤੇ ਹੋਏ ਮਸੀਹ ਤੋਂ ਇਲਾਵਾ ਤੁਹਾਡੇ ਵਿੱਚ ਹੋਰ ਕਿਸੇ ਗੱਲ ਨੂੰ ਨਾ ਜਾਣਾ। ਤੁਹਾਨੂੰ ਦੱਸਣ ਲਈ ਮੈਂ ਇੰਨਾ ਹੀ ਜਾਣਦਾ ਹਾਂ ਕਿ ਇਸ ਬਾਈਬਲ ਉੱਤੇ ਮੈਂ ਆਪਣੇ ਪੂਰੇ ਦਿਲ ਨਾਲ ਵਿਸ਼ਵਾਸ ਕਰਦਾ ਹਾਂ। ਜੇ ਮੈਂ ਆਪਣੇ ਦਿਲ ਨੂੰ ਜਾਣਦਾ ਹਾਂ ਕਿ ਇਹ ਬਿਨਾਂ ਕਿਸੇ ਮਿਲਾਵਟ ਦੇ ਪਰਮੇਸ਼ਵਰ ਦਾ ਵਚਨ ਹੈ, ਇਸੇ ਦੁਆਰਾ ਮੈਂ ਜਿਉਂਦਾ ਹਾਂ, ਮੈਂ ਇਸੇ ਦਾ ਹੀ ਆਸਰਾ ਲੈਂਦਾ ਹਾਂ। ਅਤੇ ਜੇ ਮੇਰੇ ਕੋਲ 10,000 ਜੀਵਨ ਹੁੰਦੇ ਤਾਂ ਮੈਂ ਹਰ ਇੱਕ ਪਲ ਇਸ ਵਚਨ ਲਈ ਦੇ ਦਿੰਦਾ, ਕਿਉਂਕਿ ਇਹ ਯਿਸੂ ਮਸੀਹ ਦਾ ਵਚਨ ਹੈ। ਅਤੇ ਮੈਂ ਇਹਦੀ ਪਰਵਾਹ ਨਹੀਂ ਕਰਦਾ ਕਿ ਉਹ ਇਸ ਨੂੰ ਗਲਤ ਸਾਬਤ ਕਰਨ ਦੀ ਕਿੰਨੀ ਕੁ ਕੋਸ਼ਿਸ਼ ਕਰਦੇ ਹਨ, ਸਾਇੰਸ ਕਿੰਨਾ ਕੁ ਕਹਿੰਦੀ ਹੈ ਕਿ ਇਹ ਭਰੋਸੇਯੋਗ ਨਹੀਂ ਹੈ, ਅਤੇ ਹੋਰ ਕਈ ਕੁਝ। ਮੇਰੇ ਲਈ ਸੰਸਾਰ ਵਿੱਚ ਸਿਰਫ ਇਹੀ ਇੱਕ ਚੀਜ਼ ਹੈ ਜਿਸ ਤੇ ਮੈਂ ਯਕੀਨ ਕਰ ਸਕਦਾ ਹਾਂ, ਉਹ ਇਹ ਵਚਨ ਹੈ, ਉਹ ਮੇਰਾ ਹੈ, ਮੈਂ ਉਸ ਨਾਲ ਪਿਆਰ ਕਰਦਾ ਹਾਂ। ਕੀ ਤੁਸੀਂ ਨਹੀਂ ਕਰਦੇ? ਜੇ ਤੁਹਾਡੇ ਦਿਲ ਵਿੱਚ ਪਾਪ ਹੈ, ਜੇ ਤੁਹਾਡੇ ਦਿਲ ਵਿੱਚ ਕੋਈ ਦੋਸ਼ ਹੈ, ਜੇ ਕੋਈ ਹੋਰ ਚੀਜ਼ ਹੈ, ਤਾਂ ਹੁਣੇ ਹੀ ਪ੍ਰਾਰਥਨਾ ਕਰੋ ਅਤੇ ਖੁਦਾ ਨੂੰ ਕਹੋ ਕਿ ਉਹ ਤੁਹਾਨੂੰ ਮਾਫ਼ ਕਰ ਦੇਵੇ। ਤੁਸੀਂ ਮੇਰੇ ਲਈ ਦੁਆ ਕਰੋ, ਮੈਂ ਤੁਹਾਡੇ ਲਈ ਦੁਆ ਕਰਾਂਗਾ। ਮੇਰੀ ਦੁਆ ਹੈ ਖੁਦਾ ਤੁਹਾਨੂੰ ਬਰਕਤ ਦੇਵੇ।
God be with you. Here we be again.
ਕੀ ਤੁਸੀਂ ਇੱਕ ਦੂਸਰੇ ਨਾਲ ਪਿਆਰ ਕਰਦੇ ਹੋ? ਯੂਹੰਨਾ ਨੇ ਕਿਹਾ, ਛੋਟੇ ਬੱਚਿਓ ਇੱਕ ਦੂਸਰੇ ਨਾਲ ਪਿਆਰ ਕਰੋ। ਇੱਕ ਦੂਸਰੇ ਨਾਲ ਪਿਆਰ ਕਰੋ, ਕਿਉਂ ਜੋ ਪਿਆਰ ਬਹੁਤ ਸਾਰੇ ਪਾਪਾਂ ਨੂੰ ਢੱਕ ਲੈਂਦਾ ਹੈ। ਆਓ ਇੱਕ ਦੂਸਰੇ ਨਾਲ ਹੱਥ ਮਿਲਾਈਏ।
God be with you.
ਹੁਣ ਇੱਕ ਦੂਸਰੇ ਤੇ ਦਇਆ ਕਰੋ, ਹਰ ਇੱਕ ਲਈ ਦਿਆਲੂ ਹੋਵੋ, ਆਪਣੇ ਗੁਆਂਢੀ ਨਾਲ ਠੀਕ ਵਿਵਹਾਰ ਕਰੋ। ਜਾਂ ਤੱਕ ਯਿਸੂ ਮਸੀਹ ਨਹੀਂ ਆਉਂਦਾ, ਆਪਣੇ ਆਪ ਨੂੰ ਬੇਦਾਗ ਰੱਖੋ। ਤੁਸੀਂ ਉਸ ਨਾਲ ਪਿਆਰ ਕਰਦੇ ਹੋ? ਇਹੀ ਮੇਰੀ ਦੁਆ ਹੈ। ਮੈਂ ਤੁਹਾਡੇ ਲਈ ਦੁਆ ਕਰਾਂਗਾ, ਤੁਸੀਂ ਮੇਰੇ ਲਈ ਦੁਆ ਕਰੋ। ਹੁਣ ਮੈਨੂੰ ਵਾਪਸ ਟਿਊਸ਼ਨ ਜਾਣਾ ਪੈਣਾ ਹੈ, ਅਤੇ ਮੈਂ ਦੁਆ ਕਰਦਾ ਹਾਂ ਖੁਦਾ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ। ਮੈਂ ਇੱਥੋਂ ਕੈਨੇਡਾ ਨੂੰ ਜਾ ਰਿਹਾ ਹਾਂ, ਅਤੇ ਫਿਰ ਕਲੋਰਾਡੋ ਵਾਪਸ ਜਾਣਾ ਹੈ, ਅਤੇ ਫਿਰ ਜਾਣਾ ਹੈ, ਫਿਰ ਜਾਣਾ ਹੈ, ਅਤੇ ਫਿਰ ਜਾਣਾ ਹੈ, ਸਮਝੇ? ਜਾਂ ਤੱਕ ਪੈਟੋਨੀ ਉੱਥੇ ਹਨ ਅਤੇ ਇੱਕ ਮਹਾਨ ਘਟਨਾ ਘਟੀ ਹੈ। ਰੋਮ ਦੇ ਵੈਟਿਕਨ ਵਿਚ ਬੇਦਾਰੀ ਲੇਖ ਮੀਟਿੰਗ ਕਰ ਰਹੇ ਹਨ। ਉਹ ਚਾਹੁੰਦੇ ਹਨ ਕਿ ਮੈਂ ਉੱਥੇ ਆਵਾਂ ਅਤੇ ਰੋਮ ਵਿਚ ਬੇਦਾਰੀ ਦੀ ਸਭਾ ਕਰਾਂ। ਉਹ ਹੁਣੇ ਹੀ ਵਾਪਸ ਆਇਆ ਹੈ, ਲੋਕ ਸਾਰੇ ਇਕੱਠੇ ਹਨ। ਉਹਨਾਂ ਨੇ ਉੱਥੇ ਬਹੁਤ ਵੱਡਾ ਖੇਲ ਦਾ ਮੈਦਾਨ ਲਿਆ ਹੈ, ਉੱਥੇ ਹਜ਼ਾਰਾਂ ਦੀ ਗਿਣਤੀ ਵਿਚ ਸੀਟਾਂ ਹਨ, ਅਤੇ ਉਹ ਚਾਹੁੰਦੇ ਹਨ ਕਿ ਮੈਂ ਬੇਦਾਰੀ ਦੀਆਂ ਸੰਗਤਾਂ ਲਈ ਉੱਥੇ ਜਾਵਾਂ। ਉਹ ਮੇਰੀ ਸੇਵਕਾਈ ਵਿਚ ਖੁਦਾ ਦੀ ਮਹਿਮਾ ਵੇਖਣੀ ਚਾਹੁੰਦੇ ਹਨ। ਮੈਂ ਨਹੀਂ ਜਾਣਦਾ ਹਾਂ, ਮੈਨੂੰ ਇਸ ਲਈ ਦੁਆ ਕਰਨੀ ਪੈਣੀ ਹੈ, ਅਤੇ ਉਡੀਕ ਕਰਾਂਗਾ ਕਿ ਪ੍ਰਭੂ ਮੈਨੂੰ ਕੀ ਦੱਸੇਗਾ। ਇਹ ਮੇਰੇ ਪਰਮੇਸ਼ਵਰ, ਅਸੀਂ ਕੰਮ ਕਰ ਰਹੇ ਹਾਂ, ਅਸੀਂ ਆਉਣ ਦੀ ਉਡੀਕ ਵਿਚ ਹਾਂ। ਆਪਣੇ ਮੁਬਾਰਕ ਮੁਕਤੀ ਦਾਤੇ ਦੀ ਹੰਜੀਰ ਦੇ ਰੁੱਖ ਵੱਲ ਵੇਖੋ, ਹੁਣ ਹਰਾ ਹੋ ਰਿਹਾ ਹੈ। ਉਸਦੇ ਰਾਜ ਦੀ ਖੁਸ਼ਖਬਰੀ ਦਾ ਸੰਦੇਸ਼ ਹਰ ਦੇਸ਼ ਤੱਕ ਪਹੁੰਚ ਗਿਆ ਹੈ, ਅਤੇ ਅਸੀਂ ਅੰਤ ਦੇ ਨੇੜੇ ਹਾਂ ਕਿ ਅਸੀਂ ਵੇਖ ਸਕਦੇ ਹਾਂ ਕਿ ਇਹ ਸਹੀ ਹੈ। ਖੁਸ਼ੀ ਖੁਸ਼ੀ ਸੰਦੇਸ਼ ਪਹੁੰਚਾਵਾਂਗੇ, ਉਸਦੀ ਮੁਬਾਰਕ ਆਮਦ ਦਾ ਉਹ ਮਹਿਮਾ ਵਿੱਚ ਆ ਰਿਹਾ ਹੈ, ਛੇਤੀ ਹੀ ਹਰ ਇੱਕ ਨੂੰ ਦੱਸਾਂਗੇ। ਤਦ ਜਾਗੋ ਤੁਸੀਂ ਪ੍ਰਭੂ ਦੇ ਸੰਤੋ, ਕਿਉਂ ਸੁੱਤੇ ਹੋ? ਯਾ ਤਾਂ ਕਿ ਅੰਤ ਹੈ ਨੇੜੇ, ਆਓ ਹੋ ਜਾਈਏ ਤਿਆਰ ਉਸ ਆਖਰੀ ਬੁਲਾਵੇ ਲਈ। ਬਸ ਯਾਦ ਰੱਖੋ, ਉਹ ਪੱਛਮ ਤੋਂ ਮੁੜ ਜਾਵੇਗੀ ਅਤੇ ਇਹਨਾਂ ਦਿਨਾਂ ਵਿੱਚ ਇੱਕ ਵਾਰ ਫਿਰ ਸਵਾਰੀ ਕਰੇਗੀ, ਉਹ ਜ਼ਰੂਰ ਕਰੇਗੀ ਅਤੇ ਸੱਚ ਹੈ। ਤਦ ਤੱਕ
name of Jesus with you shall I sorrow and of woe it will joy and comfort give you take you everywhere you go precious name
ਆਖਰੀ ਪੈਰਾ ਆਓ ਆਪਣੇ ਦਿਲਾਂ ਨੂੰ ਝੁਕਾ ਕੇ ਗਾਈਏ। ਯੇਸੂ ਦਾ ਨਾਮ ਆਪਣੇ ਨਾਲ ਲਓ, ਹਰ ਇੱਕ ਫੰਦੇ ਤੋਂ ਢਾਲ ਹੈ। ਉਹ ਯਦ ਪਰਤਾਵੇ ਤੁਹਾਨੂੰ ਚਾਰੇ ਪਾਸੇ ਘੇਰ ਲੈਣ, ਸ਼ੈਤਾਨ ਦੇ ਰਾਜ ਦੀਆਂ ਇਹ ਗੱਲਾਂ ਘੇਰ ਲੈਣ, ਸਮਝੇ ਬਸ ਇਸ ਪਵਿੱਤਰ ਨਾਮ ਨੂੰ ਪ੍ਰਾਰਥਨਾ ਦੇ ਸਾਹ ਵਿੱਚ ਲਵੋ, ਇਹੀ ਬਹੁਤ ਹੈ, ਅਤੇ ਫਿਰ ਉਥੋਂ ਦੂਰ ਚਲੇ ਜਾਓ। ਇਹ ਕੰਮ ਕਰਦਾ ਹੈ, ਮੈਂ ਇਸ ਨੂੰ ਅਜਮਾਇਆ ਹੈ। ਹੁਣ ਸਿਰਫ ਇਸ ਤੇ ਨਿਹਚਾ ਕਰੋ ਕਿਉਂਕਿ ਇਹ ਕੰਮ ਕਰੇਗਾ। ਬਸ ਉਸਦੇ ਪਵਿੱਤਰ ਨਾਮ ਨੂੰ ਦੁਆ ਵਿੱਚ ਯਾਦ ਰੱਖੋ। ਫਿਰ ਤੁਹਾਡੇ ਚਿਹਰੇ ਤੇ ਪਰਦਾ ਆ ਜਾਵੇਗਾ। ਆਓ ਆਪਣੇ ਸਿਰਾਂ ਨੂੰ ਝੁਕਾਈਏ, ਜਦ ਕਿ ਮੈਂ ਭਾਈ ਬੀਲਨ ਨੂੰ ਉੱਥੇ ਪਿੱਛਿਓਂ ਇੱਥੇ ਮੰਚ ਉੱਤੇ ਬੁਲਾਉਂਦਾ ਹਾਂ। ਅਨਮੋਲ ਨਾਮ ਧਰਤੀ ਦੀ ਆਸ ਅਤੇ ਸਵਰਗ ਦਾ ਆਨੰਦ, ਅਨਮੋਲ ਨਾਮ, ਅਨਮੋਲ ਨਾਮ, ਕਿੰਨਾ ਮਿੱਠਾ ਨਾਮ, ਧਰਤੀ ਦੀ ਆਸ ਅਤੇ ਸਵਰਗ ਦਾ ਆਨੰਦ। ਹੁਣ ਆਓ ਆਪਣੇ ਸਿਰਾਂ ਅਤੇ ਆਪਣੇ ਦਿਲਾਂ ਨੂੰ ਝੁਕਾਈਏ। ਭਾਈ ਬੀਲਰ, ਭਾਈ ਐਸਟਰ ਬੀਲਰ ਬਹੁਤ ਹੀ ਚੰਗੇ ਇਮਾਨਦਾਰ ਮਸੀਹੀ ਭਾਈ ਹਨ, ਜੋ ਇੱਥੇ ਸਾਡੇ ਸਹਿਯੋਗੀ ਭਾਈਆਂ ਵਿੱਚੋਂ ਇੱਕ ਭਾਈ ਹਨ। ਮੈਂ ਉਹਨਾਂ ਨੂੰ ਕਹਿਣ ਜਾ ਰਿਹਾ ਹਾਂ ਕਿ ਅੱਜ ਰਾਤ ਉਹ ਪ੍ਰਾਰਥਨਾ ਕਰਕੇ ਸੰਗਤ ਨੂੰ ਵਿਦਾ ਕਰਨ। ਭਾਈ ਬੀਲਰ, ਖੁਦਾ ਤੁਹਾਨੂੰ ਬਰਕਤ ਦੇਵੇ।